ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ, ਹੈ ਵੀ ਸਤ ਨਾਨਕ ਹੋਸੀ ਭੀ ਸੱਚ, ਗੁਰੂ ਨਾਨਕ ਪਰਸੋਤਮ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ, ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ, ਗੁਰੂ ਨਾਨਕ ਤੇ ਆਦ ਲੈ ਦਸਵੇਂ ਗੁਰ ਪਰੇ ਅੰਤ, ਵਾਰੰਵਾਰ ਮਮ ਬੰਦਨਾ, ਵਾਰੰਵਾਰ ਮਮ ਬੰਦਨਾ, ਸਾਹਿਬ ਸ੍ਰੀ ਗੁਰੂ ਗ੍ਰੰਥ ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਸੰਤ ਸਹਾਈ ਜੀ ਅਕੈ ਭਵ ਜਲ ਤਾਰਨ ਹਾਰ, ਸਭ ਦੇ ਉੱਚੇ ਜਾਣੀਐ ਨਾਨਕ ਨਾਮ ਪਿਆਰ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆ ਸਿਰਬਾਣੀ, ਗਾਵਹੁ ਸੱਚੀ ਬਾਣੀ, ਆਵਹੁ ਸਿੱਖ ਸਤਿਗੁਰੂ ਕੇ ਪਿਆਰ, ਗਾਵਹੁ ਸੱਚੀ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ, ਗਾਵਹੁ ਸੱਚੀ ਬਾਣੀ, ਹਾਂ ਗਾਵਹੁ ਸੱਚੀ ਬਾਣੀ, ਗਾਵਹੁ ਸੱਚੀ ਬਾਣੀ, ਗਾਵਹੁ ਸੱਚੀ ਬਾਣੀ, ਗਾਵਹੁ ਸੱਚੀ ਬਾਣੀ, ਹਾਂ ਗਾਵਹੁ ਸੱਚੀ ਬਾਣੀ, ਗਾਵਹੁ ਸੱਚੀ ਬਾਣੀ, ਗਾਵਹੁ ਸੱਚੀ ਬਾਣੀ, ਆਵਹੁ ਸਿੱਖ ਸਤਿਗੁਰੂ ਕੇ ਪਿਆਰ, गावो सच्ची वाणी आवो सिख सतगुरु के प्यारे हो बाणी गुरु गुरु है बाण विच बाणी अमृत सारे गुरबाणी कह सेवक जन मन पर तख गुरु ने सतारे धर्म सत्कार योग सतगुरां दी साजी और नवाजी हुई बड़े ही अदब सत्कार दे नाल आपू अपने कमां काजां तो वेल पा के आलस निंद्रा दा त्याग करदे होए अपने समय ते सवासां नूं सफलियां करन वास्ते दूर दुराडियां तो चल के हजूरे अनवर पातशाह बाणी गुरु शब्द गुरु राजान राज भानन भान देवन देव उपमा महान सतगुरु गुरता गदी ते सुभायमान चबर शतर तखत दे मालक धन धन साहिब श्री गुरु ग्रंथ साहिब पातशाह महाराज जी दी हाजर हजूरी विच पहुंच करके जुड़ बैठना कीता है। आओ सारे ही माई भाई सर्व विचारां दी सांझ तो पहलां सतगुरां दी बख्शिश कीती हुई पावन पवित्र गुरफते दी सांझ करिए। कोई भी रसना वांझी ना रहे सरबत संगतां सतगुरां नूं सीस टिकाउंदे होए मिलके गज के आखो जी वाहिगुरु जी का खालसा वाहिगुरु जी की फतेह। सतगुरु दी बड़ी अपार बख्शिश रहमत होई है संध्या वेले दे सजे दीवाना सोधा रहरास बाणी दे जाप वड़भागी संगतां ने सरवण करके लाहा प्राप्त कीता है। आओ गुरमुख प्यारियो हुक्म होया है आप सरबत संगतां दे नाल गुरबाणी गुर इतिहास गुरमत विचारां दे द्वारा वचनां दी सांझ पाउण दा। सतगुर रहमत कारण आप संगतां ने कृपा करनी बख्शिश द्वारा कथा कीर्तन गुरमत विचारां दी सेवा आप कृपा करके लै लैणी। आओ गुरु प्यारियो सतगुर दी बख्शिश हो रही है। कलू काल दे भयानक समय विच गुरु नानक पातशाह महाराज इस संसार विच प्रगट होए दस जामियां विच जोत वरताई बेअंत पर उपकार कीते रबी बाणी दा उचारण कीता धुर की बाणी आई तिन सगली चिंत मिटाई दयाल पुरख मेहरबाना हर नानक साच बखाना। सतगुर पातशाह महाराज ने जो मनुखता दे भले लई संसार नूं तारन वास्ते रबी बाणी दा उचारण कीता उस बाणी दे सरूप नूं एक जगह एकत्र करके रबी बाणी दा सरूप तैयार कीता और दसवें जामे विच धन गुरु गोबिंद सिंह पातशाह महाराज दे रूप विच तख्त सचखंड श्री हजूर साहब दी पावन धरती ते गुरु पंथ खालसे नूं अज तो 300 साल पहला धन गुरु ग्रंथ साहिब पातशाह महाराज दा बाणी दा प्रकाश करके पोथी परमेसर का थान जो रबी बाणी दा उचारण कीता सी पहला गुरु अर्जन देव पातशाह महाराज दे रूप विच भाई गुरदास जी नूं लिखारी लगा के और फिर दसवें जामे विच तख सचखंड श्री दमदमा साहिब दी पावन धरती जिथे गुरु गोबिंद सिंह पातशाह महाराज जी ने कंठों उचारण करके दोबारा बाणी लिखवाई और नौवें पातशाह साहिब श्री गुरु तेग बहादुर पातशाह दी बाणी नूं उस रूप विच चढ़ाउणा कीता जो संपूर्ण स्वरूप तैयार कीता एक ओंकार तो लैके 1810-20 तक 5867 शब्द श्लोक शांत ते पौड़ियां ਇਕਤੀ ਰਾਗ ਤੇ ਰਾਗਾਂ ਤੋਂ ਬਿਨਾਂ ਉਚਾਰਨ ਕੀਤੀ ਸਤਿਗੁਰਾਂ ਸੰਤਾਂ ਭਗਤਾਂ ਗੁਰਸਿੱਖਾਂ ਦੀ ਪਾਵਨ ਬਾਣੀ ਔਰ ਉਹ ਸਰੂਪ ਜਿਸ ਨੂੰ ਦਮਦਮੇ ਸਾਹਿਬ ਵਾਲਾ ਸਰੂਪ ਆਖਿਆ ਜਾਂਦਾ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਜੀ ਔਰ ਫਿਰ ਉਸ ਸਰੂਪ ਨੂੰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਪੰਜ ਪੈਸੇ ਨਾਰੀਅਲ ਰੱਖ ਮੱਥਾ ਟੇਕ ਜੋ ਵਚਨ ਕੀਤੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਜੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਨ ਦੇ ਗੁਰਪਾਰ ਉਤਾਰਨ ਹਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਨੂੰ ਗੁਰਦਾ ਗੱਦੀ ਅਰਪਣ ਕੀਤੀ ਅੱਜ ਤੋਂ 300 ਸਾਲ ਪਹਿਲਾਂ ਅੱਜ ਸੰਸਾਰ ਭਰ ਦੇ ਵਿਚ ਗੁਰਬਾਣੀ ਦਾ 300 ਸਾਲਾ ਗੁਰਦਾ ਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੀਆਂ ਨੇ ਉੱਥੇ ਉੱਥੇ ਮਨਾਇਆ ਜਾ ਰਿਹਾ ਕਿਤੇ ਗੁਰਮਤਿ ਸਮਾਗਮ ਕਥਾ ਕੀਰਤਨ ਦਰਬਾਰ ਕਿਤੇ ਖਾਲਸਾ ਮਾਰਜ ਕਿਤੇ ਸੈਮੀਨਾਰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖ ਕੇ ਸਿੱਖ ਸੰਗਤਾਂ ਨੂੰ ਪ੍ਰੇਰਨਾ ਔਰ ਜਿਹੜੇ ਭੁੱਲੇ ਭਟਕੇ ਮਾਈ ਭਾਈ ਹੈ ਉਹਨਾਂ ਨੂੰ ਪ੍ਰੇਰਨਾ ਕਿ ਪਖੰਡਵਾਦ ਨੂੰ ਛੱਡਦੇ ਹੋਏ ਮਨਮਤ ਨੂੰ ਛੱਡਦੇ ਹੋਏ ਗੁਰਬਾਣੀ ਗੁਰਮਤ ਨੂੰ ਗ੍ਰਹਿਣ ਕਰਕੇ ਗੁਰਬਾਣੀ ਗੁਰੂ ਦੇ ਲੜ ਲੱਗਣਾ ਇਹ 300 ਸਾਲਾ ਗੁਰਦਾ ਗੱਦੀ ਦਿਵਸ ਮਨਾਏ ਜਾ ਰਹੇ ਹੈ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਉਹ ਰੱਬੀ ਬਾਣੀ ਉਚਾਰਨ ਕੀਤੀ ਪਰ ਉਪਕਾਰ ਕੀਤਾ ਸਾਨੂੰ ਜੋੜਿਆ ਬਾਣੀ ਦੇ ਨਾਲ ਤੇ ਵਚਨ ਕੀਤੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਜੋ ਬਾਣੀ ਦਾ ਉਚਾਰਨ ਕੀਤਾ ਸਤਿਗੁਰਾਂ ਨੇ ਸਿੱਖ ਨੂੰ ਵਚਨ ਕੀਤਾ ਸਿੱਖਾ ਬਾਣੀ ਨੂੰ ਪੜ੍ਹਨਾ ਬਾਣੀ ਨੂੰ ਸੁਣਨਾ ਬਾਣੀ ਨੂੰ ਵਿਚਾਰਨਾ ਬਾਣੀ ਨੂੰ ਮੰਨਣਾ ਅੱਜ ਗੁਰਦਾ ਗੱਦੀ ਦਿਵਸ ਸੰਸਾਰ ਭਰ ਵਿਚ ਮਨਾ ਰਹੇ 300 ਸਾਲਾ ਪਰ ਮਾਫ਼ ਕਰਨਾ ਗੁਰਮੁਖ ਪਿਆਰਿਓ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਮਾਈ ਭਾਈ ਸਾਡੇ ਅੱਜ ਵੀ ਭਟਕੇ ਆ ਸਿੱਖ ਕਹਾਉਣ ਵਾਲੇ ਔਰ ਬਹੁਤ ਸਾਰੇ ਐਸੇ ਮਨਮਤੀ ਦੇਹ ਧਾਰੀ ਦੰਭੀ ਪਖੰਡੀ ਗੁਰੂ ਪੈਦਾ ਹੋਏ ਬਣੇ ਬੈਠੇ ਆ ਜਿਨ੍ਹਾਂ ਨੇ ਆਪੋ ਆਪਣੀ ਪਖੰਡ ਦੀਆਂ ਦੁਕਾਨਾਂ ਚਲਾਈਆਂ ਨੇ ਗੁਰਬਾਣੀ ਦੇ ਦੁਰਵਰਤੋਂ ਕਰਕੇ ਬਹੁਤ ਐਸੇ ਵੀ ਲੋਕ ਨੇ ਜਿਹੜੇ ਬਾਣੀ ਦੇ ਸ਼ਬਦਾਂ ਦੀ ਦੁਰਵਰਤੋਂ ਕਰਕੇ ਗਲਤ ਅਰਥ ਕੱਢ ਕੇ ਆਪਣੇ ਪਿੱਛੇ ਲੋਕਾਂ ਨੂੰ ਗੁੰਮਰਾਹ ਕਰਕੇ ਲਾ ਰਹੇ ਆ ਬਹੁਤ ਸਾਡੇ ਮਾਈ ਭਾਈ ਜਿਹੜੇ ਉਹਨਾਂ ਦੰਭੀਆਂ ਪਖੰਡੀਆਂ ਪਿੱਛੇ ਵੀ ਭਟਕੇ ਹੋਏ ਆ ਬੜੀਆਂ ਝੂਠ ਦੀਆਂ ਦੁਕਾਨਾਂ ਪਹਿਲਾਂ ਨਰਕ ਧਾਰੀਆਂ ਦਾ ਸਮਾਂ ਸਾਡੇ ਸਾਹਮਣੇ 1978 ਔਰ ਫਿਰ ਹੁਣ ਗੁਰਮੁਖ ਪਿਆਰਿਓ ਦੇਖ ਰਹੇ ਮੌਜੂਦਾ ਸਮੇਂ ਦੇ ਅੰਦਰ ਕੋਈ ਭਨਿਆਰੇ ਵਾਲਾ ਕੋਈ ਨੂਰ ਮਹਿਲੀਆ ਕੋਈ ਝੂਠੇ ਸੌਦੇ ਸਰਸੇ ਵਾਲਾ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਕੌਮ ਦੇ ਨਾਲ ਬੜਾ ਵੱਡਾ ਮਜ਼ਾਕ ਕੀਤਾ ਪਖੰਡ ਕੀਤਾ ਔਰ ਬਹੁਤ ਵੱਡੀ ਗੁਰਮੁਖ ਪਿਆਰਿਓ ਸਾਡੀਆਂ ਸਿੱਖ ਪਰੰਪਰਾਵਾਂ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਆ ਜਿੱਥੇ ਸਾਨੂੰ ਸਾਡੇ ਸਤਿਗੁਰਾਂ ਬਾਣੀ ਨਾਲ ਜੋੜਿਆ ਉੱਥੇ ਸਾਨੂੰ ਆਪਣੇ ਆਲੇ ਦੁਆਲੇ ਤੋਂ ਸੁਚੇਤ ਹੋਣ ਵਾਸਤੇ ਵੀ ਸਤਿਗੁਰ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਕਿ ਸਿੱਖਾ ਆਪਣੇ ਆਲੇ ਦੁਆਲੇ ਤੋਂ ਸੁਚੇਤ ਰਹਿਣਾ ਸਤਿਗੁਰ ਪਾਤਸ਼ਾਹ ਮਹਾਰਾਜ ਹਮੇਸ਼ਾ ਜੋ ਵਚਨ ਕਰਦੇ ਸਿੱਖ ਨੂੰ ਹਰ ਪੱਖ ਤੋਂ ਸਤਿਗੁਰ ਪਾਤਸ਼ਾਹ ਸੁਚੇਤ ਕਰਦੇ ਸਿੱਖ ਨੂੰ ਹਰ ਪਾਸੇ ਤੋਂ ਚੇਤਨ ਗੁਰਬਾਣੀ ਦਾ ਵੀ ਵਚਨ ਕਿ ਗੁਰੂ ਕੇ ਸਿੱਖ ਜਿਹੜੇ ਆ ਗੁਰੂ ਦੇ ਬਚਨਾਂ ਤੇ ਚੱਲਦੇ ਉਹ ਅੰਦਰੋਂ ਸਿਆਣੇ ਆ ਬਾਹਰੋਂ ਭਾਵੇਂ ਭੁੱਲ ਚੁੱਕ ਬੋਲਣ ਪਰ ਅੰਦਰ ਉਹਨਾਂ ਦੇ ਸਿਆਣਪ ਗੁਰੂ ਦੇ ਬਚਨ ਜਿਨ੍ਹਾਂ ਨੇ ਅੰਦਰ ਵਸਾਏ ਆ ਸਤਿਗੁਰ ਨੇ ਚੇਤਨ ਕੀਤਾ ਸਾਨੂੰ ਸਾਡੇ ਆਲੇ ਦੁਆਲੇ ਤੋਂ ਔਰ ਖਿਆਲ ਕਰਿਓ ਜੇ ਸੁਖੀ ਜੀਵਨ ਆਨੰਦਮਈ ਜੀਵਨ ਗੁਰਸਿੱਖੀ ਦੇ ਅੰਦਰ ਤੇ ਆਪਣਾ ਬਤੀਤ ਕਰਨਾ ਤੇ ਆਪਣੇ ਆਲੇ ਦੁਆਲੇ ਤੋਂ ਬੜਾ ਸੁਚੇਤ ਹੋਣ ਦੀ ਲੋੜ ਆ ਬੜੇ ਐਸੇ ਦੰਭੀ ਪਖੰਡੀ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਗੁਮਰਾਹ ਕਰਦੇ ਆ ਔਰ ਕਈਆਂ ਨੇ 10ਵੇਂ ਪਾਤਸ਼ਾਹ ਮਹਾਰਾਜ ਤੋਂ ਬਾਅਦ ਆਪਣੀ ਗੁਰਗੱਦੀ ਦੀ ਗੱਲ ਕੀਤੀ ਉਹ ਗੁਰਬਾਣੀ ਨੂੰ ਗੁਰੂ ਨਹੀਂ ਮੰਨਦੇ ਗੁਰਬਾਣੀ ਨੂੰ ਇੱਕ ਪੁਸਤਕ ਦੀ ਤਰ੍ਹਾਂ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਐਸੇ ਪਖੰਡ ਵੀ ਕੀਤੇ ਆ ਉਹਨਾਂ ਦੇ ਡੇਰਿਆਂ ਚ, ਉਹਨਾਂ ਦੇ ਸੇਵਕ ਚੇਲੇ ਜਿਹੜੇ ਅਰਦਾਸਾਂ ਕਰਦੇ, ਗਿਆਰਵਾਂ ਗੁਰੂ, ਬਾਰਵਾਂ ਗੁਰੂ, ਤੇਰਵਾਂ ਗੁਰੂ, ਆਪੋ ਆਪਣੀਆਂ ਅਰਦਾਸਾਂ ਬਣਾਈਆਂ ਹੋਈਆਂ, ਕੋਈ ਸੋਲਵੇਂ ਸਤਾਰਵੇਂ ਗੁਰੂ ਤੱਕ ਅਰਦਾਸਾਂ ਲੈ ਗਿਆ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਲੋਕਾਂ ਨੂੰ ਗੁਮਰਾਹ ਕੀਤਾ, ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਦਸਵੇਂ ਪਾਤਸ਼ਾਹ ਮਹਾਰਾਜ ਤੋਂ ਬਾਅਦ ਬਾਬਾ ਬਾਲਕ ਨਾਥ ਹੋਇਆ, ਫਿਰ ਨਾਮਧਾਰੀ ਰਾਮ ਸਿੰਘ ਹੋਇਆ, ਫਿਰ ਅਗਾਂਹ ਉਹ ਆਪਣੀ ਪ੍ਰਪਾਟੀ ਚਲਾ ਲੈਂਦੇ, ਐਸਾ ਪਖੰਡ ਉਹਨਾਂ ਲੋਕਾਂ ਨੇ ਚਲਾਇਆ ਹੋਇਆ। ਔਰ ਬਾਣੀ ਦੀ ਦੁਰਵਰਤੋਂ ਵੀ, ਗੁਰਬਾਣੀ ਦੇ ਗਲਤ ਅਰਥ ਕੱਢਦੇ ਆ ਬਾਣੀ ਦੇ ਗੁਰਮੁਖ ਪਿਆਰਿਓ। ਔਰ ਦੇਹਧਾਰੀ ਗੁਰੂ ਦੀ ਪਰੰਪਰਾ, ਅੱਜ 300 ਸਾਲਾ ਗੁਰਤਾ ਗੱਦੀ ਗੁਰਮੁਖ ਪਿਆਰਿਓ ਸੰਸਾਰ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਾਇਆ ਜਾ ਰਿਹਾ, ਅੱਜ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ। ਔਰ ਜਿਹੜੇ ਸਾਡੇ ਮਾਈ ਭਾਈ ਭਟ ਗਏ ਆ ਉਹ ਪਖੰਡ ਦੇ ਪਿੱਛੇ, ਉਹਨਾਂ ਨੂੰ ਵੀ ਅੱਜ ਸਮਝਣ ਦੀ ਲੋੜ ਹੈ। ਔਰ ਉਹ ਲੋਕ ਜਿਨ੍ਹਾਂ ਨੇ ਐਸਾ ਪਖੰਡ ਰਚਾਇਆ, ਦੰਭੀ ਪਖੰਡੀ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ, ਅੱਜ ਉਹਨਾਂ ਨੂੰ ਵੀ ਲੋੜ ਹੈ ਕਿ ਉਹਨਾਂ ਲਈ ਵੀ ਢੁਕਵਾਂ ਸਮਾਂ, ਆਪਣੇ ਪਾਪਾਂ ਦਾ ਪਸ਼ਚਾਤਾਪ ਕਰਦੇ ਹੋਏ, ਆਪਣੀਆਂ ਭੁੱਲਾਂ ਨੂੰ ਸੋਧਦੇ ਹੋਏ, ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਇੱਕ ਸੇਵਕ ਸਿੱਖ ਦੀ ਤਰ੍ਹਾਂ ਸਮਰਪਿਤ ਹੋ ਜਾਣ, ਪਿਛਲੀਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਤੋਂ ਮੁਆਫ਼ੀ ਮੰਗਣ ਤੇ ਖਿਆਲ ਕਰਿਓ, ਸਤਿਗੁਰ ਬਖਸ਼ ਦੇ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ ਬਾਣੀ ਦਾ ਬਚਨ ਹੈ, ਤੇ ਖਿਆਲ ਕਰਿਓ ਅੱਜ ਲੋੜ ਹੈ, ਅੱਜ ਇਸ ਵਸਤੂ ਨੂੰ ਸਮਝਣ ਦੀ ਲੋੜ ਹੈ। ਅੱਜ ਗੁਰਮੁਖ ਪਿਆਰਿਓ ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ, ਤੇ ਜਿਹੜੇ ਸਾਡੇ ਮਾਈ ਭਾਈ ਗੁਮਰਾਹ ਹੋਏ ਆ, ਜਿਨ੍ਹਾਂ ਨਾਲ ਕਦੇ ਵਚਨ ਵਿਲਾਸ ਹੋਵੇ, ਗੱਲਬਾਤ ਹੋਵੇ, ਗੁਰਮੁਖ ਪਿਆਰਿਓ ਬੜੀਆਂ ਸਿਆਣੀਆਂ ਗੱਲਾਂ ਵੀ ਕਰਦੇ ਆ, ਪਰ ਖਿਆਲ ਕਰਿਓ ਐਸਾ ਗਿਆਨ, ਐਸੀਆਂ ਸਿਆਣੀਆਂ ਗੱਲਾਂ ਉਸ ਵੇਲੇ ਸਾਰੀਆਂ ਨਿਰਅਰਥ ਹੋ ਜਾਂਦੀਆਂ ਨੇ ਜਿਸ ਵੇਲੇ ਅਸੀਂ ਭਟਕੇ ਹੁੰਦੇ ਆ, ਕਿਉਂਕਿ ਬਹੁਤ ਸਾਰੇ ਭਟਕੇ ਹੋਏ ਲੋਕ ਵੀ ਬੜੀਆਂ ਐਸੀਆਂ ਚਰਚਾਵਾਂ ਦੀ ਗੱਲ, ਐਸੀਆਂ ਗੱਲਾਂ ਕਰਦੇ ਆ, ਸਾਡੇ ਨਾਲ ਚਰਚਾ ਕਰੋ, ਅਸੀਂ ਚਰਚਾ ਲਈ ਤਿਆਰ ਆ। ਪਿਛਲੇ ਦਿਨੀ ਤੁਸੀਂ ਦੇਖਿਆ ਮੀਡੀਆ ਦੁਆਰਾ ਪੇਪਰਾਂ ਚ ਛਪਿਆ, ਨੂਰ ਮਹਿਲੀਏ ਦੇ ਚੇਲਿਆਂ ਨੇ ਸਿੱਖ ਵਿਦਵਾਨਾਂ ਨੂੰ ਚਰਚਾ ਵਾਸਤੇ ਵੰਗਾਰਿਆ ਕਿ ਅਸੀਂ ਚਰਚਾ ਵਾਸਤੇ ਤਿਆਰ ਆ, ਸਾਡੇ ਨਾਲ ਟਾਕ ਸ਼ੋਅ ਕਰ ਲਵੋ, ਚਰਚਾ ਕਰ ਲਵੋ। ਪਰ ਜਦੋਂ ਸਿੱਖ ਵਿਦਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਦਰ ਛਾਇਆ ਹੇਠ ਉਹਨਾਂ ਨੂੰ ਉਹਨਾਂ ਦੇ ਕਹੇ ਦਾ ਜਵਾਬ ਦਿੱਤਾ ਕਿ ਜਿੱਥੇ ਮਰਜ਼ੀ ਸਮਾਂ ਬੰਨ ਲਓ, ਸਿੱਖ ਪੰਥ ਚ ਵਿਦਵਾਨਾਂ ਦੀ ਘਾਟ ਨਹੀਂ ਹੈ, ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਤੇ ਕਿਰਪਾ, ਕਿਤਾਬਾਂ ਪੜ੍ਹ ਕੇ ਵਿਦਵਾਨ ਬਣਨਾ, ਜਿਨ੍ਹਾਂ ਨੂੰ ਗੁਰਮੁਖ ਪਿਆਰਿਓ ਅਨੁਭਵ ਪ੍ਰਕਾਸ਼, ਜਿਨ੍ਹਾਂ ਤੇ ਸਤਿਗੁਰ ਦੀ ਕਿਰਪਾ, ਜਿਨ੍ਹਾਂ ਦੇ ਦਸਮ ਦੁਆਰ ਖੁੱਲੇ, ਅਨੁਭਵ ਪ੍ਰਕਾਸ਼, ਗੁਰੂ ਕਿਰਪਾ ਹਾਜ਼ਰ ਜਵਾਬ, ਐਸੇ ਵਿਦਵਾਨ ਮਹਾਂਪੁਰਖ ਵਿਦਵਾਨ ਉਹ ਜਵਾਬ ਦੇਣ ਵਾਸਤੇ ਤਿਆਰ ਹਰ ਗੱਲ ਵਾਸਤੇ, ਤੇ ਫਿਰ ਗੁਰਮੁਖ ਪਿਆਰਿਓ ਐਸਾ ਪਖੰਡ ਦਾ ਸ਼ੋਸ਼ੇਬਾਜ਼ੀ ਕਰਕੇ ਮੁੜ ਕੇ ਉਹ ਆਪ ਗੁਪਤ ਹੋ ਜਾਂਦੇ ਆ, ਲੁਕ ਜਾਂਦੇ, ਫਿਰ ਕੋਈ ਸਾਹਮਣੇ ਚਰਚਾ ਲਈ ਨਹੀਂ ਆਉਂਦਾ। ਗੱਲਾਂ ਬਹੁਤ ਕਰਦੇ ਆ, ਪਰ ਖਿਆਲ ਕਰਿਓ ਗੁਰਮੁਖ ਪਿਆਰਿਓ ਅੱਜ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ, ਤੇ ਜਿਹੜੇ ਭਟਕੇ ਉਹਨਾਂ ਪਿੱਛੇ ਗੁਮਰਾਹ ਹੋਏ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ, ਕਿਉਂਕਿ ਬਾਣੀ ਕਹਿੰਦੀ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਬਚਨ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਮਨੁੱਖ ਦੀ ਐਸੀ ਹਾਲਤ ਹੋਈ ਹੈ, ਬੰਦਾ ਜਾਣਦਾ ਵੀ ਹੈ ਸਭ ਕਾਸੇ ਨੂੰ, ਪਰ ਜਾਣਦਾ ਹੋਇਆ ਔਗਣ, ਅੱਜ ਉਹਨਾਂ ਦੇਹਧਾਰੀਆਂ ਨੂੰ ਪਤਾ ਹੈ ਜਿਹੜੇ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ ਆ ਵੀ ਅਸੀਂ ਸੱਚੇ ਪਾਤਸ਼ਾਹ ਨਹੀਂ ਆ, ਜਿਹੜੇ ਆਪਣੇ ਆਪ ਨੂੰ ਸ਼ਹਿਨਸ਼ਾਹ ਕਹਾਉਂਦੇ ਉਹਨਾਂ ਨੂੰ ਪਤਾ ਅਸੀਂ ਸ਼ਹਿਨਸ਼ਾਹ ਨਹੀਂ ਆ, ਜਿਹੜੇ ਆਪਣੇ ਆਪ ਨੂੰ ਹਜ਼ੂਰ ਪਿਤਾ ਕਹਾਉਂਦੇ ਉਹਨਾਂ ਨੂੰ ਪਤਾ ਅਸੀਂ ਹਜ਼ੂਰ ਪਿਤਾ ਨਹੀਂ ਆ, ਇਹ ਪਖੰਡ ਹੈ, ਸੋਸ਼ੇਬਾਜ਼ੀ ਹੈ, ਪਤਾ ਉਹਨਾਂ ਨੂੰ ਵੀ ਹੈ। ਤੇ ਬਹੁਤ ਸਾਰੇ ਜਿਹੜੇ ਸਾਡੇ ਗੁਮਰਾਹ ਹੋਏ ਮਾਈ ਭਾਈ, ਪਤਾ ਉਹਨਾਂ ਨੂੰ ਵੀ, ਤੇ ਫਿਰ ਸਿਆਣਪ ਕਾਹਦੀ ਹੈ। ਬਾਣੀ ਕਹਿੰਦੀ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਸਤਿਗੁਰੂ ਕਹਿੰਦੇ ਬੰਦਾ ਜਾਣਦਾ ਤੇ ਹੋਵੇ ਸਭ, ਤੇ ਜਾਣਦਿਆਂ ਔਗਣ ਕਰੇ, ਜਾਣਦਿਆਂ ਗਲਤੀ ਕਰੇ, ਸਭ ਕਾਸੇ ਦਾ ਪਤਾ ਹੁੰਦਿਆਂ ਵੀ ਉਹ ਔਗਣ ਕਰੇ। ਫਿਰ ਬਾਣੀ ਦਾ ਬਚਨ ਹੈ, ਕਾਹੇ ਕੀ ਕੁਸ਼ਲਾਤ ਹੱਥ ਦੀਪ ਕੂਵੇ ਪਰੇ। ਸਤਿਗੁਰ ਕਹਿੰਦੇ ਕਾਹਦੀ ਸਿਆਣਪ ਹੈ, ਹੱਥ ਵਿੱਚ ਦੀਵਾ ਹੋਵੇ, ਹੱਥ ਵਿੱਚ ਰੋਸ਼ਨੀ ਹੋਵੇ, ਹੱਥ ਵਿੱਚ ਚਾਨਣ ਹੋਵੇ ਤੇ ਬੰਦਾ ਖੂਹ ਵਿੱਚ ਡਿੱਗਦਾ ਜਾਵੇ, ਇਹ ਕਾਹਦੀ ਸਿਆਣਪ ਹੈ। ਅੱਜ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ, ਤੇ ਸਾਨੂੰ ਮਨਾਂ ਚ ਝਾਤੀ ਮਾਰਨ ਦੀ ਲੋੜ, ਜਿਹੜੇ ਸਾਡੇ ਮਾਈ ਭਾਈ ਗੁਮਰਾਹ ਹੋਏ ਆ, ਜਿਹੜੇ ਔਗਣਾਂ ਦੇ ਵਿੱਚ ਕਿਉਂਕਿ ਬਾਣੀ ਕਹਿ ਰਹੀ ਸਤਿਗੁਰ ਕੀ ਸਮਝਾਉਂਦੇ ਪੜਿਓ ਤਿੰਨ ਹਿੱਸਿਆਂ ਚ ਪਿਆਰ ਨਾਲ ਬਾਣੀ ਦਾ ਵਚਨ ਹੈ।
ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਜਾਣਦਾ ਸਾਰੀਆਂ ਬਾਤਾਂ ਹਾਂ ਔਗਣ ਕਰਦਾ ਜਾਣ ਜਾਣ ਕੇ ਔਗਣ ਕਰਦਾ ਜਾਣ ਜਾਣ ਕੇ ਮਨ ਜਾਣਦਾ ਸਾਰੀਆਂ ਬਾਤਾਂ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਮਨ ਜਾਣਦਾ ਸਾਰੀਆਂ ਬਾਤਾਂ ਹਾਂ ਔਗਣ ਕਰਦਾ ਜਾਣ ਜਾਣ ਕੇ ਉਹ ਔਗਣ ਕਰਦਾ ਪਿਆਰੇ ਜੀ ਔਗਣ ਕਰਦਾ ਜਾਣ ਜਾਣ ਕੇ ਪਿਆਰਿਓ ਔਗਣ ਕਰਦਾ ਜਾਣ ਜਾਣ ਕੇ ਔਗਣ ਕਰਦਾ ਜੀ ਜਾਣ ਜਾਣ ਕੇ ਹਾਂ ਔਗਣ ਕਰਦਾ ਜੀ ਬੰਦਾ ਜਾਣ ਜਾਣ ਕੇ ਜਾਣਦਾ ਸਾਰੀਆਂ ਬਾਤਾਂ ਸਾਰੀਆਂ ਬਾਤਾਂ ਹਾਂ ਔਗਣ ਕਰਦਾ ਜਾਣ ਜਾਣ ਕੇ ਮਨ ਜਾਣਦਾ ਸਾਰੀਆਂ ਬਾਤਾਂ ਬਈ ਔਗਣ ਕਰਦਾ ਹਾਂ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ
ਗੁਰਬਾਣੀ ਦਾ ਬਚਨ ਸਤਿਗੁਰ ਪਾਤਸ਼ਾਹ ਬਚਨ ਕਰਦੇ ਆ ਮਨ ਜਾਣਤ ਸਭ ਬਾਤ ਮਨ ਜਾਣਦਾ ਪਰ ਜਾਣਤ ਹੀ ਔਗਣ ਕਰੇ ਦੇਖਦੇ ਆ ਗੁਰਮੁਖ ਪਿਆਰਿਓ ਬਹੁਤ ਔਗਣ ਐਸੇ ਆ ਜਿਨ੍ਹਾਂ ਦੇ ਸਾਨੂੰ ਰਿਜ਼ਲਟ ਦਾ ਪਤਾ ਨਸ਼ਿਆਂ ਦਾ ਸੇਵਨ ਰਿਜ਼ਲਟ ਦਾ ਪਤਾ ਪੈਸੇ ਦੀ ਬਰਬਾਦੀ ਸਰੀਰਕ ਬਰਬਾਦੀ ਰਿਸ਼ਤੇਦਾਰੀ ਦੀ ਬਰਬਾਦੀ ਧਰਮ ਦੀ ਬਰਬਾਦੀ ਪਰ ਮਨੁੱਖ ਨਸ਼ਿਆਂ ਚ ਲੱਗਿਆ ਮਨੁੱਖ ਜਾਣਦਾ ਪਰ ਜਾਣਦਾ ਹੋਇਆ ਵੀ ਕਾਮ ਕਰੋ ਲੋ ਮੋਹ ਹੰਕਾਰ ਦਾ ਨਤੀਜਾ ਰਿਜ਼ਲਟ ਬਾਣੀ ਵਿਚ ਸਾਨੂੰ ਸਤਿਗੁਰਾਂ ਸਮਝਾਇਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਇਤਿਹਾਸ ਗੁਰਮੁਖ ਪਿਆਰੇ ਇਤਿਹਾਸ ਦੇ ਗ੍ਰੰਥ ਧਰਮ ਗ੍ਰੰਥ ਮਹਾਂਪੁਰਖਾਂ ਦੇ ਲਿਖੇ ਵਿਦਵਾਨਾਂ ਦੇ ਗ੍ਰੰਥ ਪੜ੍ਹੋ ਰਿਜ਼ਲਟ ਸਾਨੂੰ ਸਮਝਾਇਆ ਪਰ ਮਨੁੱਖ ਸਾਰਾ ਕੁਛ ਜਾਣਦਾ ਹੋਇਆ ਰਿਜ਼ਲਟ ਦੀ ਪਰਵਾਹ ਨਹੀਂ ਕਰਦਾ ਤੇ ਔਗਣ ਕਰਦਾ ਰਹੋ ਵਿਚਾਰ ਗੁਰਮੁਖ ਪਿਆਰਿਓ। ਐਸੇ ਹੀ ਪਖੰਡੀ ਲੋਕ, ਉਹਨਾਂ ਨੂੰ ਆਪਣੇ ਪਖੰਡ ਦੇ ਰਿਜ਼ਲਟ ਦਾ ਕਈ ਵਾਰ ਪਤਾ ਹੁੰਦਾ, ਕਿਉਂਕਿ ਇਤਿਹਾਸ ਗਵਾਹ। ਆਪਣੇ ਇਤਿਹਾਸ ਵੱਲ ਨਿਗਾਹ ਮਾਰੀਏ, ਮੱਛੇ ਰੰਗੜ ਨੇ ਗੁਰਮੁਖ ਪਿਆਰਿਓ ਜੋ ਕੋ ਕਰਮ ਕੀਤਾ, ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਜਿੱਥੇ ਸਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਧੁਨੀ ਉੱਠਦੀ, ਕੀਰਤਨ ਦੀ ਧੁਨੀ ਉੱਠਦੀ, ਬੰਦਗੀ ਦੀ ਅੱਲਾ ਰਾਮ ਖੁਦਾ ਦੀ ਧੁਨੀ ਉੱਠਦੀ, ਉੱਥੋਂ ਉਹ ਵਾਹਿਗੁਰੂ ਦੀ ਆਵਾਜ਼, ਅੱਲਾ ਰਾਮ ਖੁਦਾ ਦੀ ਆਵਾਜ਼ ਬੰਦ ਕਰਕੇ ਵਿਸ਼ਵਾਵਾਂ ਦਾ ਨਾਚ, ਸ਼ਰਾਬਾਂ ਦਾ ਦੌਰ ਸ਼ੁਰੂ ਕੀਤਾ। ਤੇ ਫਿਰ ਗੁਰਮੁਖ ਪਿਆਰੇ, ਉਸ ਦਾ ਅੰਤ ਕਿਵੇਂ ਹੋਇਆ? ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਰਿਜ਼ਲਟ ਕੀ ਮਿਲਿਆ, ਨਤੀਜਾ ਕੀ ਮਿਲਿਆ, ਉਹਨੂੰ ਕਿਸ ਤਰੀਕੇ ਦੇ ਨਾਲ ਜਾਣ ਤੋਂ ਹੱਥ ਧੋਣੇ ਪਏ। ਗੁਰਮੁਖ ਪਿਆਰਿਓ, ਸਿੱਖ ਸੂਰਮੇ ਬਹਾਦਰਾਂ ਨੇ ਬਾਬਾ ਸੁਖਾ ਸਿੰਘ, ਮਹਿਤਾਬ ਸਿੰਘ, ਉਸ ਮੱਸੇ ਰੰਗੜ ਦਾ ਸਿਰ ਵੱਢਿਆ ਤੇ ਉਹਨੂੰ ਜਮਪੁਰੀ ਪਹੁੰਚਾਇਆ। ਉਸ ਇਤਿਹਾਸ ਵੱਲ ਨਿਗਾਹ ਮਾਰਦੇ, ਪਰ ਫਿਰ ਵੀ ਨਰਕਧਾਰੀ ਗੁਰਬਚਨਾ ਇੱਥੇ ਜੰਮਦਾ। ਤੇ ਫਿਰ ਗੁਰਮੁਖ ਪਿਆਰਿਓ, ਉਹ ਵੀ ਉਸੇ ਤਰ੍ਹਾਂ ਜਿਵੇਂ ਸਿੱਖ ਪਰੰਪਰਾਵਾਂ ਦਾ ਕਤਲ ਕਰਨ ਦੀ ਕੋਸ਼ਿਸ਼ ਉਸ ਮੱਸੇ ਰੰਗੜ ਨੇ ਕੀਤੀ, ਮੰਡਿਆਲੇ ਦੇ ਚੌਧਰੀ ਨੇ, ਉਸੇ ਤਰ੍ਹਾਂ ਉਹ ਵੀ ਸਿੱਖ ਪਰੰਪਰਾਵਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦਾ, ਸਿੱਖ ਇਤਿਹਾਸ ਨੂੰ ਨਾ ਦੇਖਦਾ ਹੋਇਆ, ਉਸ ਦੇ ਰਿਜ਼ਲਟ ਵੱਲ ਨੂੰ ਧਿਆਨ ਨਾ ਦਿੰਦਾ ਹੋਇਆ। ਗੁਰਮੁਖ ਪਿਆਰਿਓ, ਤੇ ਐਸੇ ਬੋਲ ਸਿੱਖੀ ਬਾਰੇ, ਗੁਰਬਾਣੀ ਬਾਰੇ, ਗੁਰੂ ਸਾਹਿਬਾਨਾਂ ਬਾਰੇ ਕਿ ਸਤਿਗੁਰ ਦੇ ਪੰਜ ਪਿਆਰੇ ਸੀ, ਮੇਰੇ ਸੱਤ ਸਤਾਰੇ ਨੇ, ਆਪਣੇ ਆਪ ਨੂੰ ਖੁਦ ਰੱਬ ਕਹਾਉਣਾ, ਘਰਵਾਲੀ ਨੂੰ ਰੱਬਣੀ ਕਹਾਉਣਾ, ਐਸਾ ਵੀ ਗੁਰਮੁਖ ਪਿਆਰਿਓ ਉਸਨੇ ਪਖੰਡ ਰਚਾਇਆ, ਤੇ ਜਿਹਦੇ ਵਿਚ ਕੂੜ ਕਬਾੜ ਲਿਖਿਆ, ਅਵਤਾਰ ਬਾਣੀ ਦੇ ਨਾਮ ਹੇਠ ਐਸੀ ਕਿਤਾਬ ਵੀ ਲਿਖਾਈ ਆਪਣੀ ਪੂਜਾ ਦੀ ਖਾਤਰ। ਤੇ ਗੁਰਮੁਖ ਪਿਆਰੇ ਉਸ ਨੂੰ ਰੋਕਣ ਵਾਸਤੇ ਜਿਸ ਵੇਲੇ ਗੁਰੂ ਕੇ ਸਿੰਘਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਫੌਜਾ ਸਿੰਘ, ਜਦੋਂ ਜਾ ਕੇ ਸ਼ਾਂਤਮਈ ਸਾਧਨਾ ਵਾਹਿਗੁਰੂ ਦਾ ਜਾਪ ਕਰਦਿਆਂ ਰੋਕਣ ਦੀ ਕੋਸ਼ਿਸ਼, ਕਿਉਂਕਿ ਸਿੱਖ ਇੱਕ ਅਮਨ ਪਸੰਦ ਕੌਮ ਹੈ, ਸਿੱਖ ਜ਼ੁਲਮ ਕਰਦਾ ਨਹੀਂ, ਜ਼ੁਲਮ ਨੂੰ ਮਿਟਾਉਂਦਾ, ਜਾਬਰ ਦੇ ਜ਼ੁਲਮ ਦਾ ਅੰਤ ਕਰਦਾ। ਜਿਵੇਂ ਭਾਈ ਗੁਰਦਾਸ ਜੀ ਨੇ ਸਿੱਖ ਨੂੰ ਪਾਣੀ ਦੇ ਨਾਲ ਤੁਲਨਾ ਦਿੱਤੀ ਹੈ, ਪਾਣੀ ਨੂੰ ਧੁੱਬੇ ਰੱਖ ਦਿਓ ਤੱਦਾ ਹੈ, ਛਾਵੇਂ ਰੱਖ ਦਿਓ ਠੰਡਾ ਹੈ, ਗੁਰਸਿੱਖੀ ਕੀ ਇਹ ਨਿਸ਼ਾਨੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ, ਪਾਣੀ ਤੱਦਾ ਹੋਵੇ ਧੁੱਬ ਵਿੱਚ। ਜੇ ਪਾਣੀ ਨੂੰ ਗੁਰਮੁਖ ਪਿਆਰਿਓ ਕਿਸੇ ਬਰਤਨ ਚ ਪਾ ਕੇ ਅੱਗ ਦੇ ਉੱਤੇ ਰੱਖ ਦਈਏ, ਹੇਠਾਂ ਅੱਗ ਬਾਲੀ ਜਾਈਏ, ਬਾਲੀ ਜਾਈਏ, ਤੇ ਜਦੋਂ ਪਾਣੀ ਉਬਲਦਾ, ਗੁਰਮੁਖ ਪਿਆਰਿਓ ਬਾਲਾ ਮਾਰਦਾ ਬਰਤਨ ਤੋਂ, ਛੇਤੀ ਕੀਤੇ ਬਾਹਰ ਨਹੀਂ ਆਉਂਦਾ, ਜਦੋਂ ਬਾਹਰ ਆਉਂਦਾ ਤੇ ਉਹ ਵੀ ਅੱਗ ਨੂੰ ਗੁਰਮੁਖ ਪਿਆਰਿਓ ਬੁਝਾਉਂਦਾ, ਜਿਹੜੀ ਹੇਠਾਂ ਅੱਗ ਬਲ ਰਹੀ ਹੈ, ਅੱਗ ਦੇ ਉੱਤੇ ਪੈਟਰੋਲ ਦਾ ਕੰਮ ਨਹੀਂ ਕਰਦਾ, ਪਾਣੀ ਪਾਣੀ ਹੈ। ਭਾਈ ਗੁਰਦਾਸ ਜੀ ਨੇ ਸਿੱਖ ਨੂੰ ਪਾਣੀ ਨਾਲ ਤੁਲਨਾ ਦਿੱਤੀ ਹੈ, ਜੇ ਸਿੱਖ ਨੂੰ ਗੁਰਮੁਖ ਪਿਆਰਿਓ ਚਾਰੇ ਪਾਸਿਆਂ ਤੋਂ ਦੁਖੀ ਕੀਤਾ ਜਾਵੇ, ਪਰੰਪਰਾਵਾਂ ਕਤਲ ਕਰਨ ਦੀ ਕੋਸ਼, ਗੁਰੂ ਸਾਹਿਬਾਨਾਂ ਦੇ ਖਿਲਾਫ਼ ਐਸੇ ਪਖੰਡੀ ਲੋਕ ਬੋਲਣ, ਤੇ ਫਿਰ ਗੁਰੂ ਕਾ ਸਿੱਖ ਜਦੋਂ ਉਬਾਲਾ ਮਾਰਦਾ, ਜਿਵੇਂ ਪਾਣੀ ਉਬਲ ਕੇ ਵੀ ਅੱਗ ਨੂੰ ਬੁਝਾਉਂਦਾ, ਇਸੇ ਤਰ੍ਹਾਂ ਗੁਰੂ ਕਾ ਸਿੱਖ ਜਾਬਰ ਦੇ ਜ਼ੁਲਮ ਨੂੰ ਖਤਮ ਕਰਦਾ, ਜ਼ੁਲਮ ਨਹੀਂ ਕਰਦਾ। ਅਮਨ ਪਸੰਦ ਕੌਮ ਹੈ, ਪਾਣੀ ਧੁੱਪ ਵਿੱਚ ਤੱਦਾ, ਛਾਂ ਵਿੱਚ ਠੰਡਾ, ਜੇ ਪਾਣੀ ਤੋਂ ਠੰਡ ਮਾਨਣੀ ਹੈ ਤੇ ਛਾਂ ਚ ਰੱਖੋ, ਤਪਸ਼ ਮਾਨਣੀ ਤੇ ਧੁੱਪ ਚ, ਤੇ ਖਿਆਲ ਕਰਿਓ ਗੁਰਮੁਖ ਪਿਆਰਿਓ, ਭਾਈ ਗੁਰਦਾਸ ਜੀ ਨੇ ਸਿੱਖ ਦੀ ਤੁਲਨਾ ਪਾਣੀ ਨਾਲ ਕੀਤੀ, ਸਿੱਖ ਅਮਨ ਪਸੰਦ ਕੌਮ ਹੈ, ਕਿਸੇ ਨਰਕਧਾਰੀ ਨੂੰ ਕਦੇ ਕਿਸੇ ਸਿੱਖ ਨੇ ਕੁਝ ਨਹੀਂ ਆਖਿਆ, ਉਹਨਾਂ ਨੇ ਆਪਦਾ ਗੁਰਮੁਖ ਪਿਆਰਿਓ ਜੋ ਵੀ ਉਹਨਾਂ ਨੇ ਪਖੰਡ ਚਲਾਇਆ ਸੀ, ਪਰ ਜਿਸ ਵੇਲੇ ਸਿੱਖੀ ਨਾਲ ਟਕਰਾਵ ਪੈਦਾ ਕੀਤਾ, ਗੁਰੂ ਕੇ ਸਿੱਖ ਅਮਨ ਸ਼ਾਂਤੀ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ, ਉਹਨੂੰ ਰੋਕਣ ਵਾਸਤੇ, ਉਸ ਨੂੰ ਸਮਝਾਉਣ ਵਾਸਤੇ, ਪਰ ਜਿਹੜਾ ਗੁਰਮੁਖ ਪਿਆਰਿਓ ਸਿੱਖ ਵਿਰੋਧੀ ਏਜੰਸੀਆਂ ਦੀ ਸ਼ਹਿ ਤੇ ਜਿਹੜਾ ਇਹ ਕੰਮ ਕਰ ਰਿਹਾ ਸੀ, ਆਪਣੇ ਅੰਜਾਮ ਦੀ ਪਰਵਾਹ ਨਾ ਕਰਦਾ ਹੋਇਆ, ਰਿਜ਼ਲਟ ਵੱਲ ਨਾ ਦੇਖਦਾ, ਇਤਿਹਾਸ ਵੱਲ ਨਾ ਨਿਗਾਹ ਮਾਰਦਾ ਹੋਇਆ, ਜਿਹੜਾ ਇਹ ਕੰਮ ਕਰ ਰਿਹਾ ਸੀ, ਹੰਕਾਰਿਆ ਹੋਇਆ ਹਰਨਾਕਸ਼ ਬਣਿਆ ਸੀ, ਉਹ ਕਦੋਂ ਪਰਵਾਹ ਕਰਦਾ ਸੀ? ਅਨੇਵਾਹ ਗੋਲੀਆਂ ਚਲਾਈਆਂ, 13 ਸਿੰਘ ਸ਼ਹੀਦ ਹੋਏ, ਅਨੇਕਾਂ ਫੱਟੜ ਹੋਏ, ਤੇ ਗੁਰਮੁਖ ਪਿਆਰਿਓ ਬਾਅਦ ਵਿੱਚ ਜਦੋਂ ਇਹ ਸਿੱਖ ਇਹਦਾ ਹੇਠਾਂ ਇਹ ਭਾਂਬੜ ਬਾਲਿਆ ਅੱਗ ਬਾਲੀ, ਫਿਰ ਗੁਰੂ ਕੇ ਸਿੱਖਾਂ ਨੇ ਉਸ ਦੇ ਕੀਤੇ ਦੀ ਸਜ਼ਾ ਦੇਣ ਵਾਸਤੇ ਫਿਰ ਉਹੀ ਨਰਕ ਧਾਰੀ ਦਾ ਜੋ ਰਿਜ਼ਲਟ ਹੋਇਆ, ਜੋ ਇਹਨੂੰ ਅੰਜਾਮ ਭੁਗਤਣਾ ਪਿਆ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਭਾਈ ਕਾਬਲ ਸਿੰਘ ਵਰਗੇ ਗੁਰੂ ਕੇ ਯੋਧਿਆਂ ਨੇ ਸਿੱਖੀ ਰੋਹ ਰੀਤਾਂ ਨੂੰ ਸੰਭਾਲਦਿਆਂ ਹੋਇਆਂ, ਜੋ ਗੁਰਮੁਖ ਪਿਆਰਿਓ ਸਿੱਖ ਇਤਿਹਾਸ, ਜੋ ਵੀ ਗੁਰਮੁਖ ਪਿਆਰਿਓ ਜਿਵੇਂ ਮੱਸੇ ਰੰਗੜ ਨੂੰ ਗੁਰੂ ਕੇ ਸਿੱਖਾਂ ਅੰਜਾਮ ਤੱਕ ਪਹੁੰਚਾਇਆ, ਉਸੇ ਤਰ੍ਹਾਂ ਉਸ ਨੂੰ ਕੀਤੇ ਦੀ ਨਰਕ ਧਾਰੀ ਨੂੰ ਉਸਦੇ ਕੀਤੇ ਦੀ ਸਜ਼ਾ ਦੇ ਕੇ ਉਸੇ ਰਾਹੇ ਜੰਮਪੁਰੀ ਨੂੰ ਤੋਰਿਆ, ਜਿਹਨੂੰ ਕਿਸੇ ਸਰਕਾਰ ਨੇ ਕੋਈ ਗੁਰਮੁਖ ਪਿਆਰਿਓ ਕਿਸੇ ਨਿਆਂਪਾਲਕਾਂ ਨੇ ਕੋਈ ਨਿਆਂ ਨਹੀਂ ਕੋਈ ਸਜ਼ਾ ਨਹੀਂ ਦਿੱਤੀ। ਉਹਨਾਂ 13 ਸਿੱਖਾਂ ਦੇ ਕਤਲ ਹੋਏ, ਪਰ ਅੱਜ ਤੱਕ ਗੁਰਮੁਖ ਪਿਆਰਿਓ ਕਿਸੇ ਦੇਸ਼ ਦੇ ਅੰਦਰ ਕਿਸੇ ਅਦਾਲਤ ਦੇ ਅੰਦਰ ਇੱਕ ਵੀ ਬੰਦੇ ਨੂੰ ਉਹ 13 ਸਿੰਘਾਂ ਨੂੰ ਸ਼ਹੀਦ ਕਰਨ ਦੀ ਸਜ਼ਾ ਨਹੀਂ ਦਿੱਤੀ ਗਈ। ਸਿੱਖ ਹਮੇਸ਼ਾ ਪੁੱਛਦੇ ਆ ਕਿ ਇਨਸਾਫ ਕਿੱਥੇ, ਨਿਆਂ ਕਿੱਥੇ ਆ। ਕੀ ਉਹ ਗੋਲੀਆਂ ਹਵਾ ਚੋ ਚੱਲੀਆਂ ਸੀ? ਜਿਹੜੇ ਉਹ ਸੈਂਕੜੇ ਜ਼ਖਮੀ ਹੋਏ, ਜਿਹੜੇ 13 ਸ਼ਹੀਦ ਹੋਏ, ਉਹ ਗੋਲੀਆਂ ਕਿੱਥੋਂ ਆਈਆਂ? ਨਰਕ ਧਾਰੀ ਗੁਰਬਚਨੇ ਨੇ ਚਲਾਈਆਂ, ਪਰ ਸਜ਼ਾ ਕੋਈ ਨੀ। ਫਿਰ ਗੁਰੂ ਕੇ ਸਿੰਘਾਂ ਨੇ ਖੁਦ ਇਨਸਾਫ ਲਿਆ, ਕਿਉਂਕਿ ਜਦੋਂ ਇਨਸਾਫ ਮਿਲਦਾ ਨਹੀਂ ਫਿਰ ਇਨਸਾਫ ਲਿਆ ਜਾਂਦਾ। ਸਤਿਗੁਰ ਨੇ ਰਾਹ ਦਿੱਤਾ। ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਹੱਕ ਸੱਚ ਇਨਸਾਫ ਦੇ ਲਈ ਸਾਰੇ ਵਕੀਲਾਂ ਅਪੀਲਾਂ ਦਲੀਲਾਂ ਦੇ ਰਸਤੇ ਖਤਮ ਹੋ ਜਾਣ, ਫਿਰ ਉਸ ਵੇਲੇ ਚੂੰ ਕਰ ਅੱਜ ਹਮਾ ਹਿਲਤੇ ਦਰ ਗੁਜਸ ਹਲਾਲ ਅਸਤ ਬੁਰਦਨ ਬਸ ਮਸੀਰੇ ਦਸ। ਫਿਰ ਸਤਿਗੁਰ ਪਾਤਸ਼ਾਹ ਨੇ ਰਾਹ ਦਿੱਤਾ। ਫਿਰ ਗੁਰੂ ਕੇ ਸਿੱਖ ਰਾਹ ਅਪਣਾਉਂਦੇ ਆ, ਪਰ ਮਾਫ ਕਰਨਾ ਗੁਰਮੁਖ ਪਿਆਰੇ ਜਦੋਂ ਨਿਆਂ ਨਹੀਂ ਮਿਲਦਾ, ਔਰ ਜਿਸ ਵੇਲੇ ਐਸਾ ਰਾਹ ਵੀ ਅਪਣਾਉਣਾ ਫਿਰ ਵੀ ਜ਼ਾਬਰ ਦੇ ਜ਼ੁਲਮ ਨੂੰ ਖਤਮ ਕਰਨਾ, ਪਾਣੀ ਉਬਲਦਾ ਫਿਰ ਅੱਗ ਨੂੰ ਬੁਝਾਉਂਦਾ, ਅੱਗ ਦੇ ਭਾਂਬੜ ਨਹੀਂ ਬਾਲਦਾ। ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਵੇਂ ਨਰਕ ਧਾਰੀਏ ਨੇ ਕੀਤਾ, ਉਹਨੇ ਮੱਸੇ ਰੰਗੜ ਵੱਲ ਨਹੀਂ ਦੇਖਿਆ, ਤੇ ਹੁਣ ਮੌਜੂਦਾ ਸਮੇਂ ਦੇ ਅੰਦਰ ਸਿੱਖੀ ਬਾਣੇ ਨਿਹੰਗ ਬਾਣੇ ਦੇ ਵਿੱਚ ਲੁਕਿਆ ਹੋਇਆ ਸੀ ਜਿਹੜਾ ਗੁਰਮੁਖ ਪਿਆਰਿਓ ਪਖੰਡੀ ਅਜੀਤ ਸਿੰਘ ਪੂਲਾ, ਗੁਰਮੁਖ ਪਿਆਰਿਓ ਕਿੰਨਾ ਕਤਲੇਆਮ ਉਸ ਨੇ ਕੀਤਾ, ਔਰ ਉਸੇ ਰਾਹ ਗੁਰੂ ਕੇ ਸਿੱਖਾਂ ਨੇ ਉਸ ਨੂੰ ਤੋਰਿਆ। ਹੁਣ ਮੌਜੂਦਾ ਸਮੇਂ ਦੇ ਅੰਦਰ ਜਿਵੇਂ ਦੇਖੋ ਗੁਰਮੁਖ ਪਿਆਰਿਓ ਝੂਠੇ ਸੌਦੇ ਵਾਲਾ ਗੁਰਮੀਤ ਰਾਮ ਰਹੀਮ, ਤੁਸੀਂ ਪੇਪਰਾਂ ਤੇ ਪੜ੍ਹਿਆ, ਟੀਵੀ ਤੇ ਦੇਖਿਆ, ਪੰਜਾਬ ਦੀ ਧਰਤੀ, ਹਰਿਆਣਾ, ਹਿਮਾਚਲ, ਰਾਜਸਥਾਨ ਦੀ ਧਰਤੀ, ਜਿਹਨੂੰ ਸੇਕ ਹੰਢਾਉਣਾ ਪਿਆ ਇਸ ਗੁਰਮੁਖ ਪਿਆਰਿਓ ਪਖੰਡਵਾਦ ਦਾ, ਜੋ ਇਸ ਪਖੰਡੀ ਨੇ ਪਖੰਡ ਕੀਤਾ, ਸਿੱਖ ਪਰੰਪਰਾਵਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਔਰ 3 ਸਿੱਖਾਂ ਦਾ ਕਤਲ ਵੀ ਕੀਤਾ, ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਬਲਕਾਰ ਸਿੰਘ ਜਾਮਾ ਰਾਏ ਬੰਬੇ, ਔਰ ਭਾਈ ਹਰਿਮੰਦਰ ਸਿੰਘ ਡੱਬਵਾਲ। ਸੈਂਕੜੇ ਸਿੰਘ ਜ਼ਖਮੀ ਹੋਏ, ਬੜਾ ਸੰਤਾਪ ਹੰਢਾਉਣਾ ਪਿਆ। ਉੱਥੇ ਗੁਰਮੁਖ ਪਿਆਰਿਓ ਇਹ ਪਖੰਡੀ ਜਿਹੜੇ ਹਮੇਸ਼ਾ ਸਿੱਖੀ ਨਾਲ ਟਕਰਾਉਂਦੇ, ਪਰ ਆਪਣੇ ਅੰਜਾਮ ਵੱਲ ਨਹੀਂ ਦੇਖਦੇ, ਕਿਸ ਤਰੀਕੇ ਦੇ ਨਾਲ ਗੁਰੂਆਂ ਦੀਆਂ ਮਹਾਨ ਪਰੰਪਰਾਵਾਂ ਨੂੰ ਕਤਲ ਕਰਨ ਦੀ ਕੋਸ਼ਿਸ਼, ਔਰ ਸਿੱਖਾਂ ਨੂੰ ਹਮੇਸ਼ਾ ਗੁਰਮੁਖ ਪਿਆਰਿਓ ਦਾਸ ਬੇਨਤੀ ਕਰਦਾ, ਖਿਆਲ ਕਰਿਓ ਜਿੱਥੇ ਆਪਾਂ ਬਾਣੀ ਪੜ੍ਹਦੇ, ਗੁਰੂ ਨਾਲ ਜੁੜਦੇ, ਉੱਥੇ ਆਪਣੇ ਆਸੇ ਪਾਸੇ ਆਲੇ ਦੁਆਲੇ ਤੋਂ ਸੁਚੇਤ ਹੋਣਾ ਬੜਾ ਜ਼ਰੂਰੀ ਹੈ। ਸਾਨੂੰ ਸਾਡੇ ਆਲੇ ਦੁਆਲੇ ਕੀ ਵਾਪਰ ਰਿਹਾ, ਸਾਡੀ ਹੋਂਦ ਨੂੰ ਖਤਰਾ ਬਣਿਆ ਪਿਆ, ਇੱਕ ਪਾਸੇ ਪਤਤ ਪੁਣਾ, ਦੂਜੇ ਪਾਸੇ ਨਸ਼ੇ, ਤੀਸਰੇ ਪਾਸੇ ਡੇਰਾਵਾਦ, ਦੇਹ ਧਾਰੀ ਗੁਰੂ ਡੰਮ ਪਖੰਡਵਾਦ, ਇਹਦਾ ਸਭ ਸਿੱਖੀ ਨੂੰ ਨਿਗਲ ਰਿਹਾ। ਤੇ ਗੁਰਮੁਖ ਪਿਆਰਿਓ ਸਾਨੂੰ ਸਾਡੀਆਂ ਰੋਹ ਰੀਤਾਂ ਪਰੰਪਰਾਵਾਂ ਦੇ ਨਾਲੋਂ, ਬਾਣੀ ਨਾਲੋਂ, ਇਤਿਹਾਸ ਨਾਲੋਂ, ਅੰਮ੍ਰਿਤ ਨਾਲੋਂ ਤੋੜ ਕਰਕੇ ਆਪਣੇ ਪਿੱਛੇ ਲਾਉਣ ਦੀਆਂ ਸਾਜਿਸ਼ਾਂ ਤੇ ਉਹਨਾਂ ਲੋਕਾਂ ਦਾ ਸਰਕਾਰਾਂ ਵੀ ਸਾਥ ਦਿੰਦੀਆਂ ਨੇ, ਉਹਨਾਂ ਲੋਕਾਂ ਦਾ ਗੁਰਮੁਖ ਪਿਆਰਿਓ ਕਾਲਾ ਧਨ ਉਹਨਾਂ ਨੂੰ ਸਪਲਾਈ ਕੀਤਾ ਜਾਂਦਾ, ਸਾਨੂੰ ਸਾਡੇ ਅਕੀਦਿਆਂ ਤੋਂ ਡਲਾਉਣ ਵਾਸਤੇ ਔਰ ਸਾਨੂੰ ਖਤਮ ਕਰਨ ਵਾਸਤੇ ਹਮੇਸ਼ਾ, ਜਿੱਥੇ ਸਾਨੂੰ ਸਰੀਰਕ ਤੌਰ ਤੇ ਉੱਥੇ ਬੌਧਿਕ ਤੌਰ ਤੇ ਖਤਮ ਕਰਨ ਵਾਸਤੇ ਐਸੀਆਂ ਉਹਨਾਂ ਨੇ ਚਾਲਾਂ ਚੱਲੀਆਂ, ਹਮੇਸ਼ਾ ਖਤਮ ਕਰਨ ਦੀਆਂ ਗੱਲਾਂ। ਪਰ ਗੁਰਮੁਖ ਪਿਆਰਿਓ ਜਿੱਥੇ ਅਸੀਂ ਆਪਣੇ ਆਲੇ ਦੁਆਲੇ ਤੋਂ ਸੁਚੇਤ ਹੋਏ ਬਾਣੀ, ਜਦੋਂ ਆਪਾਂ ਸੁਚੇਤ ਹੋਏ ਬਾਣੀ ਨਾਲ, ਸਿੱਖ ਵਿਰਸੇ ਨਾਲ, ਗੁਰੂਆਂ ਦੀਆਂ ਮਹਾਨ ਪਰੰਪਰਾਵਾਂ ਨਾਲ ਜੁੜੇ, ਤੇ ਜਦੋਂ ਜੁੜਾਂਗੇ ਫਿਰ ਇਹੋ ਜਿਹੇ ਗੁਰਮੁਖ ਪਿਆਰਿਓ ਸਾਨੂੰ ਖਤਮ ਕਰਨ ਦੇ ਸੁਪਨੇ ਬਣ ਕੇ ਰਹਿ ਜਾਣਗੇ ਉਹਨਾਂ ਲੋਕਾਂ ਦੇ, ਸਾਡਾ ਕੁਝ ਵੀ ਵਿਗਾੜ ਨਹੀਂ ਸਕਦੇ। ਭਾਵੇਂ ਕਿੰਨਾ ਕਤਲੇ ਆਮ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੈਨੂੰ ਕੱਟਦਾ ਸੀ ਦੂਣ ਸਵਾਏ ਹੋਏ। ਗੁਰੂ ਕੇ ਸਿੱਖਾਂ ਨੇ ਹਮੇਸ਼ਾ ਹੀ ਉਹਨਾਂ ਨੂੰ ਲਲਕਾਰਦੇ ਆਖਿਆ, ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾ ਜਾਣਦੇ ਆ, ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਤਿਆਰੇ ਹੇਠ ਵੀ ਜ਼ਿੰਦਗੀ ਮਾਣਦੇ। ਗੁਰੂ ਕੇ ਸਿੱਖਾਂ ਨੇ ਸਾਡੀਆਂ ਮਾਤਾਵਾਂ ਬੀਬੀਆਂ ਮੀਰ ਮੰਨੂ ਦੀ ਜੇਲ ਵਿੱਚ ਕਿੰਨਾ ਕਤਲੇ ਆਮ ਹੋਇਆ ਦੁੱਧ ਚੁੰਘ ਦੇ ਬੱਚਿਆਂ ਨੂੰ ਗੁਰਮੁਖ ਪਿਆਰੇ ਉਹ ਸ਼ਹੀਦ ਕਰਨ ਦੀਆਂ ਗੱਲਾਂ, ਦੁੱਧ ਚੁੰਘ ਦੇ ਬੱਚਿਆਂ ਨੂੰ ਟੱਕਰੇ ਡੱਕਰੇ ਕਰਕੇ ਉਹਨਾਂ ਦੇ ਟੋਟੇ ਕਰਕੇ ਮਾਵਾਂ ਦੀਆਂ ਝੋਲੀਆਂ ਚ ਪਾਏ, ਨੇਜਿਆਂ ਤੇ ਟੰਗੇ ਗਲਾਂ ਦੇ ਹਾਰ ਪਵਾਏ, ਪਰ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਪੁੱਤਰ ਪੁੱਤਰੀਆਂ ਹਮੇਸ਼ਾ ਇੱਕੋ ਗੱਲ ਹੀ ਜ਼ਾਲਮ ਜਰਵਾਣਿਆਂ ਦੇ ਮੂਹਰੇ ਕਿ ਭਾਵੇਂ ਜਿੰਨੀ ਵਾਰ ਜ਼ਾਲਮੋ ਤੁਸੀਂ ਜਿੰਨੀ ਵਾਰ ਮਾਰ ਕੇ ਮਕਾਉਣਾ ਚਾਹੁੰਦੇ ਹੋ ਮਕਾ ਲਓ, ਪਰ ਇਹ ਗੁਰੂ ਕੇ ਸਿੱਖ ਮੁੱਕਣਗੇ ਨਹੀਂ, ਮਕਾਉਣ ਵਾਲੇ ਲੱਭਣੇ ਨਹੀਂ। ਗੁਰੂ ਕਾ ਸਿੱਖ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ, ਐਵੇਂ ਭਰਮ ਹੈ ਸਾਡੇ ਦੁਸ਼ਮਣਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ, ਪਰ ਲੱਖਾਂ ਵਾਰ ਵੀ ਮਾਰਿਆ ਮੁੱਕਣੀ ਨਹੀਂ, ਏਡੀ ਲੰਬੀ ਹੈ ਸਾਡੀ ਕਤਾਰ ਲੋਕੋ। ਲੱਖਾਂ ਵਾਰ ਕਿੰਨੀ ਵਾਰ ਸਾਨੂੰ ਕਦੇ ਗੁਰਮੁਖ ਪਿਆਰੋ ਜ਼ਾਲਮ ਜ਼ਰਵਾਣੇ ਕਿੰਨੀ ਵਾਰ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਾਡੇ ਉੱਪਰ, ਸਾਡੇ ਸਤਿਗੁਰਾਂ ਦੀ, ਜਿਨ੍ਹਾਂ ਜੋੜਿਆ ਸ਼ਬਦ ਦੇ ਨਾਲ ਗੁਰੂ ਦੇ ਨਾਲ, ਗੁਰੂ ਦੇ ਸਿੱਖਾਂ ਹਮੇਸ਼ਾ ਇਹੀ ਬਚਨ ਪੜਿਓ ਪਿਆਰ ਵਿੱਚ ਸਾਰੇ, ਗੁਰੂ ਕੇ ਸਿੱਖ ਜ਼ਾਲਮ ਨੂੰ ਵੰਗਾਰਦੇ ਹਮੇਸ਼ਾ ਇਹੀ ਕਹਿੰਦੇ ਆਏ, ਆਪਣੇ ਇਤਿਹਾਸ ਨੂੰ ਪੜੋ, ਇਤਿਹਾਸ ਗਵਾਹੀਆਂ ਭਰਦਾ, ਕੀ ਗਵਾਹੀ ਇਤਿਹਾਸ ਦੀ ਪੜਿਓ, ਗੁਰੂ ਕੇ ਸਿੱਖ ਹਮੇਸ਼ਾ ਕਹਿੰਦੇ ਆਏ, ਭਾਵੇਂ ਮਾਰ ਮਾਰ ਜ਼ਾਲਮ ਪਾਲੈ ਸਿੱਖਾਂ ਨੀ ਮੁਕਾਇਆ ਮੁਕਣ, ਮਾਰ ਮਾਰ ਜ਼ਾਲਮ ਪਾਲੈ ਹਾਂ ਸਿੱਖਾਂ ਨੀ ਮੁਕਾਇਆ ਮੁਕਣ। ਮਾਰ ਮਾਰ ਜ਼ਾਲਮ ਮੁਕਾ ਲੈ ਪਾਪੀਆ ਮੁਕਾ ਲੈ ਸਿੰਘਾਂ ਨੀ ਮੁਕਾਇਆ ਮੁਕਣ, ਭਾਵੇਂ ਮਾਰ ਮਾਰ ਜ਼ਾਲਮ ਮੁਕਾ ਲੈ ਹਾਂ ਸਿੰਘਾਂ ਨੀ ਮੁਕਾਇਆ ਮੁਕਣ। ਉਹ ਸਿੰਘਾਂ ਨੀ ਮੁਕਾਇਆ ਮੁਕਣ, ਭਾਵੇਂ ਨੀ ਮੁਕਾਇਆ ਮੁੱਕਣ, ਭਾਵੇਂ ਪਿਆਰੇ ਜੀ ਸਿੰਘਾਂ ਨੀ ਮੁਕਾਇਆ ਮੁੱਕਣ, ਪਿਆਰਿਓ ਸਿੰਘਾਂ ਨੀ ਮੁਕਾਇਆ ਮੁੱਕਣ। ਓ ਪਿਆਰਿਓ ਸਿੰਘਾਂ ਨੀ, ਸਿੰਘਾਂ ਨੀ ਉਹ ਜੀ ਹਾਂ ਮੁਕਾਇਆ ਮੁੱਕਣ, ਹਾਂ ਸਿੰਘਾਂ ਨੀ ਉਹ ਜੀ ਮੁਕਾਇਆ ਮੁੱਕਣ, ਮੁਕਾਇਆ ਮੁੱਕਣ। ਮਾਰ ਮਾਰ ਜ਼ਾਲਮ ਮੁਕਾ ਲੈ ਪਾਪੀਆ ਮੁਕਾ ਲੈ ਸਿੰਘਾਂ ਨੀ ਮੁਕਾਇਆ ਮੁੱਕਣ, ਭਾਵੇਂ ਮਾਰ ਮਾਰ ਜ਼ਾਲਮ ਮੁਕਾ ਲੈ ਓਏ ਸਿੰਘਾਂ ਨੀ, ਭਾਵੇਂ ਮਾਰ ਮਾਰ ਜ਼ਾਲਮ ਮੁਕਾ ਲੈ ਸਿੰਘਾਂ ਨੀ। ਮੈਨੂੰ ਸਾਡੀ ਦਾਤਰੀ ਅਸੀਂ ਮੰਨੂਗੇ,
जो जो मनु वाटदा असि दूण सवाए हो
हमेशा गुरु के सिखा गुरु के खालसे ने भावे गुरमुख प्यारो समा 18वीं सदी का होवे भावे 19वीं सदी ते भावे 20वीं सदी का ते भावे अज 21वीं सदी का समा गुरु के सिखा ने हमेशा जालमां नू पापियां नू ललकार दे इस गल दी गुरमुख प्यारो उस नू चेतावनी दिती के जिन्नी वार मर्जी मार मार के मकाउन दियां कोशिशां कर कदे देखो गुरमुख प्यारियो जालम जरवाणिया ने मीर मनू अबदाली जकरीए वर्गियां ने खालसे नू मार के मकाउन दी कोशिश कीती भावे मौजूदा समय दिल्ली दरबार ने बड़ा जोर लाया नौजवाना दा जिवें शिकार खेडिया गया मुकाबलियां दे नां ते साडे सामने गुरमुख प्यारियो पंजाब दा कोई भी चौंक कोई भी गुरमुख प्यारियो नहर दे सूबे दा पुल एहो जा नहीं होना जिथे सिख नौजवाना दा झूठा मुकाबला बना के उन्हां नूं शहीद ना कीता गया सिखी नूं खत्म करन दी कोशिश सिखां नूं खत्म करन दी कोशिश जालम वंगार दे आके अणख नूं वंगार दे आ सिखां दी जदों सिख उठदे आ फिर कतले आम आ मौजूदा समय जिहड़ा पिछले साल गुरमुख प्यारियो झूठे सौदे गुरमीत राम रहीम ने जो कारवाई कीती ਉਹ ਵੀ ਤੇ ਸਿੱਖਾਂ ਨੂੰ ਵੰਗਾਰਨ ਵਾਲੀ ਸੀ ਪਹਿਲਾਂ 29 ਅਪ੍ਰੈਲ ਆਪਣੇ ਡੇਰੇ ਜੋ ਪਖੰਡ ਦਾ ਡੇਰਾ ਝੂਠ ਦੀ ਦੁਕਾਨ ਨਾ ਸੱਚਾ ਸੌਦਾ ਰੱਖ ਕੇ ਸਰਸੇ ਸ਼ਹਿਰ ਦੇ ਅੰਦਰ ਪਖੰਡ ਦਾ ਡੇਰਾ ਖੋਲਿਆ ਉੱਥੇ 29 ਅਪ੍ਰੈਲ 2007 ਨੂੰ ਗੁਰਮੁਖ ਪਿਆਰਿਓ ਉਸ ਨੇ ਕਿੱਡਾ ਵੱਡਾ ਪਖੰਡ ਦਾ ਅਡੰਬਰ ਕੀਤਾ ਪਰ ਡੇਰੇ ਤੱਕ ਸੀਮਤ ਰਹਿ ਗਿਆ ਬਾਹਰ ਖਬਰ ਨਹੀਂ ਹੋਈ ਸੰਗਤਾਂ ਨੂੰ ਸਿੱਖਾਂ ਤਾਈ ਗੱਲ ਨਾ ਪਹੁੰਚੀ ਪਹਿਲਾਂ ਸ਼ਰਬਤ ਦਾ ਕੜਾਹਾ ਉਸਨੇ ਉੱਥੇ ਘੋਲਿਆ 29 ਅਪ੍ਰੈਲ 2007 ਬਹੁਤ ਸੰਗਤਾਂ ਦੀ ਈਸਾ ਦਾਸ ਨੂੰ ਬਾਰ ਬਾਰ ਫੋਨ ਦੇ ਉੱਪਰ ਵੀ ਵੈਸੇ ਵੀ ਸੰਗਤਾਂ ਮਿਲਦੀਆਂ ਕਿ ਉਹਦੇ ਬਾਰੇ ਅਸਲੀਅਤ ਕੀ ਆ ਉਹ ਜ਼ਰੂਰ ਸੰਗਤਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਮਾੜੀਆਂ ਮੋਟੀਆਂ ਘਟਨਾਵਾਂ ਜੋ ਪੇਪਰਾਂ 'ਚ ਛਪੀਆਂ ਜਾਂ ਚੈਨਲਾਂ ਟੀਵੀ ਚੈਨਲਾਂ ਤੇ ਖਬਰਾਂ ਚ ਦੇਖਿਆ ਉਹਨਾਂ ਉਹਨਾਂ ਤੇ ਸੰਗਤਾਂ ਨੂੰ ਪਤਾ ਸੰਗਤਾਂ ਵਿਸਥਾਰ ਵਿਚ ਚਾਹੁੰਦੀਆਂ ਨੇ ਤੇ ਦਾਸ ਦਾ ਬੜਾ ਲੰਬਾ ਵਾਹ ਪਿਛਲੇ 12 ਸਾਲ ਤੋਂ ਗੁਰਦੁਆਰਾ ਦਾਦੂ ਸਾਹਿਬ ਜੋ ਜ਼ਿਲ੍ਹੇ ਸਰਸੇ ਦੇ ਅੰਦਰ ਹੀ ਆ ਹਰਿਆਣਾ ਸਟੇਟ ਤੱਕ ਦਮਦਮਾ ਸਾਹਿਬ ਤੋਂ 17-18 ਕਿਲੋਮੀਟਰ ਦੀ ਦੂਰੀ ਆ ਬਾਰਡਰ ਦਾ ਇਲਾਕਾ ਉਹ ਪੰਜਾਬੀ ਬੋਲਦਾ ਇਲਾਕਾ ਜਿਹੜਾ ਪੰਜਾਬ ਸੂਬਾ ਬਣਿਆ ਜਿਸ ਵੇਲੇ ਤੇ ਉਸ ਸੂਬੇ ਨਾਲੋਂ ਹਰਿਆਣੇ ਵਿਚ ਚਲਿਆ ਗਿਆ ਵੱਖਰਾ ਹੋ ਗਿਆ ਪੰਜਾਬੀ ਬੋਲਦਾ ਇਲਾਕਾ ਜਿਹਦੇ ਬਾਬਤ ਸਿਆਸੀ ਪਾਰਟੀਆਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਸ ਵੇਲੇ ਤੇ ਕਹਿੰਦੇ ਪੰਜਾਬੀ ਬੋਲਦਾ ਇਲਾਕਾ ਵਾਪਸ ਲਵਾਂਗੇ ਪਾਣੀ ਪੰਜਾਬ ਦੇ ਵਾਪਸ ਲਾਂਗੇ ਪਰ ਜਿਸ ਵੇਲੇ ਰਾਜ ਭਾਗ ਰਾਜ ਗੱਦੀ ਮਿਲ ਜਾਂਦੀ ਉਸ ਵੇਲੇ ਪੰਜਾਬੀ ਬੋਲਦੇ ਇਲਾਕੇ ਦਾ ਖਿਆਲ ਭੁੱਲ ਜਾਂਦੇ ਫਿਰ ਰਾਜ ਸੁੱਖ ਵਿਚ ਮਸਤ ਹੋ ਜਾਂਦੇ ਸਿਆਸੀ ਲੋਕ ਪਾਰਟੀ ਭਾਵੇਂ ਕੋਈ ਵੀ ਹੋਵੇ ਤੁਹਾਨੂੰ ਵੀ ਪਤਾ ਮਾਫ ਕਰਨਾ ਗੁਰਮੁਖ ਪਿਆਰਿਓ ਜਦੋਂ ਰਾਜ ਭਾਗ ਮਿਲ ਜਾਂਦਾ ਉਦੋਂ ਮੁੱਦੇ ਵਿਸਰ ਜਾਂਦੇ ਆ ਪਰ ਜਿਹੜਾ ਸੰਤਾਪ ਉਸ ਪੰਜਾਬੀ ਬੋਲਦੇ ਇਲਾਕੇ ਨੂੰ ਹੰਢਾਉਣਾ ਪੈਂਦਾ ਪੰਜਾਬ ਤੋਂ ਬਾਹਰ ਰਹਿਣ ਕਰਕੇ ਉਹ ਸਾਨੂੰ ਪਤਾ ਕਿਉਂਕਿ ਉਸ ਇਲਾਕੇ ਵਿਚ ਰਹਿੰਦੇ ਰਹੋ ਵਿਚਾਰ ਗੁਰਮੁਖ ਪਿਆਰਿਓ ਨਾ ਪੰਜਾਬ ਵਾਲੇ ਕਿ ਪੰਜਾਬ ਤੋਂ ਵੱਖ ਹੋ ਗਿਆ ਤੇ ਹਰਿਆਣੇ ਵਾਲੇ ਉਹੀ ਨੀ ਗੁਰਮੁਖ ਪਿਆਰਿਓ ਸਿਆਣੇ ਦੇ ਉਹ ਬਾਰਡਰ ਦਾ ਇਲਾਕਾ ਪੰਜਾਬੀ ਬੈਲਟ ਸੈਂਕੜੇ ਪਿੰਡ ਜਿਹੜੇ ਪੰਜਾਬ ਤੋਂ ਬਾਹਰ ਰਹਿ ਗਏ ਰਹੋ ਵਿਚਾਰ ਗੁਰਮੁਖ ਪਿਆਰਿਓ ਪੁਰਾਣਾ ਵਾਹ 1996 ਤੋਂ ਉਸ ਪਖੰਡੀ ਦੇ ਨਾਲ ਉਹਦੇ ਪਖੰਡ ਦਾ ਜੋ ਵਿਰੋਧ ਕੀਤਾ ਕਿ ਸੱਚਾ ਸੌਦਾ ਤੇ ਗੁਰੂ ਨਾਨਕ ਨੇ ਕੀਤਾ ਤੂੰ ਸੱਚਾ ਸੌਦਾ ਡੇਰੇ ਦਾ ਨਾਂ ਕਿਵੇਂ ਰੱਖ ਲਿਆ ਔਰ ਸਾਰੇ ਧਰਮਾਂ ਦੇ ਪਵਿੱਤਰ ਅੱਖਰ ਰਾਮ ਰਹੀਮ ਆਪਣੇ ਨਾਂ ਵਿਚ ਵਰਤ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹੈ ਔਰ ਸਾਰੇ ਧਰਮਾਂ ਦੇ ਪਵਿੱਤਰ ਚਿੰਨ੍ਹ ਆਪਣੇ ਡੇਰੇ ਦਾ ਲੋਗੋ ਬਣਾ ਕੇ ਦੁਰਵਰਤੋਂ ਕਰ ਰਹੇ ਹਾਂ ਦੁਨੀਆਂ ਚ ਵੱਸਦੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਗੁਮਰਾਹ ਕਰਦਾ ਰਹੋ ਵਿਚਾਰ ਗੁਰਮੁਖ ਪਿਆਰਿਓ ਅਤਿਅੰਤ ਉਸ ਬਾਬਤ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਹੋਣ ਦੇ ਕਾਰਨ ਔਰ ਟਕਰਾਅ ਵੀ 1998 ਤੋਂ ਗੁਰਮੁਖ ਪਿਆਰਿਓ ਦੇ ਨਾਲ ਫਿਰ ਲੰਬੀ ਜਾਣਕਾਰੀ ਤੇ ਸੰਗਤਾਂ ਦੇ ਬਾਰ ਬਾਰ ਹੁਕਮ ਵੀ ਉਹਦੇ ਬਾਬਤ ਜ਼ਰੂਰ ਦੱਸਿਆ ਜਾਵੇ ਅਸਲੀਅਤ ਕੀ ਹੈ ਕਿਵੇਂ ਸਾਰੀ ਕਹਾਣੀ ਵਾਪਰੀ ਗੁਰਮੁਖ ਪਿਆਰਿਓ 29 ਅਪ੍ਰੈਲ ਨੂੰ ਪਹਿਲਾਂ ਆਪਣੇ ਡੇਰੇ ਦੇ ਅੰਦਰ ਉਸਨੇ ਉਹ ਰੂਹਾਨੀ ਜਾਮ ਬਣਾਉਣ ਦਾ ਪਖੰਡ ਕੀਤਾ ਅੰਮ੍ਰਿਤ ਦੀ ਨਕਲ ਕੀਤੀ ਗੁਰੂ ਸਾਹਿਬ ਵਰਗੀਆਂ ਪੁਸ਼ਾਕਾਂ ਗੁਰਮੁਖ ਪਿਆਰੇ ਉਸੇ ਤਰ੍ਹਾਂ ਕਮਰ ਕੱਸਾ ਰੇਬ ਪਜਾਮੀ ਚੋਲਾ ਪਾ ਕਲਗੀ ਲਾ, ਵੈਸੇ ਤੇ ਕੁੜਤਾ ਪਜਾਮਾ ਪਾਉਂਦਾ ਸੀ ਪਖੰਡੀ, ਪਰ ਉਸ ਦਿਨ ਵੱਖਰਾ ਲਿਬਾਸ ਬਣਾ ਕੇ ਗੁਰੂ ਸਾਹਿਬ ਵਰਗਾ ਪਖੰਡ ਰਚਣ ਦੀ ਕੋਸ਼ਿਸ਼ ਕੀਤੀ, ਬਾਹਰ ਖਬਰ ਨਾ ਪਹੁੰਚੀ। ਔਰ ਫਿਰ ਇਸੇ ਤਰ੍ਹਾਂ 12 ਅਪ੍ਰੈਲ ਨੂੰ ਜੋ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਡੇਰਾ ਸਲਾਬਤਪੁਰਾ ਜ਼ਿਲ੍ਹਾ ਬਠਿੰਡੇ ਦੇ ਅੰਦਰ ਭਾਈ ਭਗਤੇ ਦੇ ਨੇੜੇ ਉਸ ਨੇ ਬਣਾਇਆ ਪਖੰਡੀ ਨੇ, ਗੁਰਮੁਖ ਪਿਆਰਿਓ ਉਸ ਜਗ੍ਹਾ ਤੇ ਫਿਰ ਹਜ਼ਾਰਾਂ ਲੋਕਾਂ ਦਾ ਇਕੱਠ ਕਰਕੇ ਫਿਰ ਸ਼ਰਬਤ ਦਾ ਕੜਾਹਾ ਘੋਲਿਆ ਤੇ 12 ਤਰੀਕ ਨੂੰ ਇਹ ਪਖੰਡ ਕਰਕੇ ਗੁਰਮੁਖ ਪਿਆਰਿਓ 13 ਤਰੀਕ ਤੋਂ ਪੇਪਰਾਂ ਦੇ ਵਿਚ ਵੱਡਾ ਸਾਰਾ ਇਸ਼ਤਿਹਾਰ ਛਪਵਾਇਆ ਕਿ ਨਵਾਂ ਇਤਿਹਾਸ ਰਚਿਆ ਗਿਆ, ਝੂਠੇ ਸੌਦੇ ਵਾਲੇ ਵੱਲੋਂ ਨਵੀਂ ਇਬਾਰਤ ਲਿਖੀ ਗਈ ਆ, ਦੁਬਾਰਾ ਅੰਮ੍ਰਿਤ ਤਿਆਰ ਹੋਇਆ, ਦੁਨੀਆਂ ਦੇ ਲੋਕੋ ਰੂਹਾਨੀ ਜਾਮ ਪੀ ਕੇ ਜਨਮ ਸਫਲਾ ਕਰਨ, ਐਸਾ ਇਸ਼ਤਿਹਾਰ ਛਪਿਆ। ਪੂਰਾ ਪਖੰਡ ਕੀਤਾ ਗੁਰਮੁਖ ਪਿਆਰਿਓ 12 ਮਈ ਨੂੰ ਡੇਰਾ ਸਲਾਬਤਪੁਰਾ ਦੇ ਅੰਦਰ ਉਸ ਪਖੰਡੀ ਨੇ ਗੁਰੂ ਸਾਹਿਬ ਵਰਗਾ ਲਿਬਾਸ ਬਣਵਾਇਆ, ਪਹਿਲਾਂ ਦਿੱਲੀ ਤੋਂ ਪੁਸ਼ਾਕਾਂ ਬਣ ਕੇ ਗਈਆਂ ਔਰ ਇੱਕ ਇੱਕ ਪੁਸ਼ਾਕ 2.5-2.5 ਲੱਖ ਤੋਂ ਉੱਪਰ 3 ਲੱਖ 3.5 ਲੱਖ ਤੱਕ ਸੁੱਚੇ ਮੋਤੀਆਂ ਦੀ ਕਢਾਈ ਕਰਵਾ ਕੇ, ਕਿਉਂਕਿ ਕਾਲਾ ਧਨ ਤੇ ਲੋਕਾਂ ਨੂੰ ਗੁਮਰਾਹ ਕਰਕੇ ਲੁੱਟਿਆ ਹੋਇਆ ਧਨ ਉਸ ਦੇ ਕੋਲੇ ਬਹੁਤ ਹੈ, ਕਿਉਂਕਿ ਪਖੰਡ ਬਹੁਤ ਵੱਡਾ ਹੈ ਨਾ ਗੁਰਮੁਖ ਪਿਆਰੇ ਉਸ ਦਾ, ਲੋਕਾਂ ਦੇ ਬਰੇਨ ਵਾਸ਼ ਕਿਵੇਂ ਕੀਤੇ ਪਖੰਡੀ ਨੇ, ਤੁਸੀਂ ਕਦੇ ਉਸ ਨੂੰ ਦੇਖੋ ਤੇ ਹੈਰਾਨ ਹੋ ਜਾਓ। ਸਾਡੇ ਸਤਿਗੁਰ ਨੇ ਸਾਨੂੰ ਇਹੋ ਜਿਹੇ ਪਖੰਡੀਆਂ ਤੋਂ ਸੁਚੇਤ ਕੀਤਾ, ਐਸੇ ਬਰੇਨ ਵਾਸ ਕੀਤੇ, ਇੱਕ ਪਾਸੇ ਤੇ ਕਾਲਾ ਧਨ ਮਿਲਦਾ ਏਜੰਸੀਆਂ ਤੋਂ ਸਿੱਖੀ ਨੂੰ ਖਤਮ ਕਰਨ ਵਾਸਤੇ, ਇਹਨਾਂ ਪਖੰਡੀ ਲੋਕਾਂ ਨੂੰ ਜਿਹੜੇ ਸਿੱਖ ਪੰਥ ਨੂੰ ਘੁਣ ਵਾਂਗ ਲੱਗੇ ਹੋਏ ਆ ਤੇ ਖਾਰੇ ਜਜ਼ਬ ਕਰਨ ਦੀ ਕੋਸ਼ਿਸ਼, ਖਤਮ ਕਰਨ ਦੀ ਕੋਸ਼ਿਸ਼ ਕਰਨ ਦੇ ਭਰਮ ਪਾਲ ਰਹੇ ਆ। ਔਰ ਦੂਸਰਾ ਐਸਾ ਪਖੰਡ ਸੈਂਕੜੇ ਏਕੜ ਜ਼ਮੀਨਾਂ ਉਹਦੇ ਵਿਚ ਮੁਫ਼ਤ ਕਾਰੋਬਾਰ ਕਰਵਾ ਕੇ ਲੋਕਾਂ ਦੇ ਕੋਲੋਂ ਤੇ ਬਾਅਦ ਜਿਹੜੀ ਜਿਣਸ ਪੈਦਾ ਹੁੰਦੀ ਆ ਉਹਨੂੰ ਗੱਡੀਆਂ ਚ ਭਰ ਕੇ ਪਿੰਡਾਂ ਦੇ ਵਿਚ ਭੇਜ ਦਿੰਦੇ, ਕਿਸੇ ਮੰਡੀ ਚ ਨਹੀਂ ਭੇਜਦੇ ਜਿੱਥੇ ਆਮ ਜਿਣਸ ਦਾ ਆਮ ਬਾਕੀ ਜਿਣਸਾਂ ਵਾਂਗੂ ਭਾਅ ਲੱਗਦਾ, ਉਥੇ ਨੀ ਭੇਜਿਆ ਜਾਂਦਾ, ਪਿੰਡ ਪਿੰਡ ਭੇਜ ਦਿੱਤੇ ਜਾਂਦੇ ਕੈਂਟਰ ਗੱਡੀਆਂ ਭਰ ਕੇ, ਤੇ ਜਿਹੜਾ ਆਪ ਦਾ ਮੁਖੀ ਪਿੰਡਾਂ ਦਾ ਥਾਪਿਆ, ਕਿਉਂਕਿ ਪਿੰਡ ਪਿੰਡ ਮੁਖੀ ਬਣਾਏ ਹੋਏ ਆ ਪੰਜਾਬ ਦੇ ਅੰਦਰ ਸਾਰੇ ਜਿੱਥੇ ਜਿੱਥੇ ਦੇ ਪੈਰੋਕਾਰ, ਤੇ ਜਿਵੇਂ ਗੁਰਮੁਖ ਪਿਆਰੂ ਆਪਾਂ ਸਿੱਖ ਪੰਥ ਦੇ ਅੰਦਰ ਕੋਈ ਇਲਾਕੇ ਦਾ ਪਿੰਡ ਦਾ ਮੁਖੀ ਬੰਦਾ ਉਹਨੂੰ ਆਪਾਂ ਜਥੇਦਾਰ ਕਹਿੰਦੇ ਆ, ਜਥੇਦਾਰ ਬਣਾਇਆ ਮੁਖੀ ਬੰਦਾ, ਤੇ ਗੁਰਮੁਖ ਪਿਆਰੂ ਉਸ ਪਖੰਡੀ ਨੇ ਆਪਣੇ ਜਿਹੜੇ ਮੁਖੀ ਬਣਾਏ ਉਹਨਾਂ ਦਾ ਨਾਂ ਰੱਖਿਆ ਭੰਗੀ ਦਾਸ, ਉਹਨਾਂ ਨੂੰ ਭੰਗੀ ਦਾਸ ਕਹਿੰਦੇ ਆ। ਆਪਣੇ ਪੰਜਾਬ ਦੇ ਵਿਚ ਗੁਰਮੁਖ ਪਿਆਰੋ ਜਿਹੜਾ ਨਾਲੀਆਂ ਚੋਂ ਗੰਦਗੀ ਸਾਫ ਕਰਦਾ ਉਹਨੂੰ ਭੰਗੀ ਕਹਿੰਦੇ ਆ, ਤੇ ਇਸ ਨੇ ਆਪਣੇ ਜਥੇਦਾਰਾਂ ਦਾ ਨਾਂ ਭੰਗੀ ਦਾਸ ਰੱਖਿਆ। ਉਹਦੇ ਬਾਰ ਮੂਹਰੇ ਜਾ ਕੇ ਕੈਂਟਰ ਲੱਗ ਜਾਂਦਾ ਤੇ ਗੁਰਮੁਖ ਪਿਆਰਿਓ ਗੱਡੀ ਜਿਹਦੇ ਵਿਚ ਇਹਨੇ ਡੇਰੇ ਦਾ ਜੋ ਵੀ ਜਿਣਸ ਬੀਜੀ ਆ, ਮੂਲੀਆਂ ਪਿਆਜ ਆਲੂ, ਉਹ ਸਾਰਾ ਕੁਛ ਗੁਰਮੁਖ ਪਿਆਰਿਓ ਫਿਰ ਉੱਥੇ ਭੰਗੀ ਦਾਸ ਦੇ ਬਾਰ ਮੂਹਰੇ ਗੱਡੀ ਲੱਗਦੀ, ਇੱਕ ਮਿੰਟ ਚ ਪਿੰਡ ਦੇ ਵਿਚ ਜਿਹੜੇ ਉਹਦੇ ਪੈਰੋਕਾਰ ਉਹਨਾਂ ਦੇ ਘਰਾਂ ਚੋਂ ਭੰਗੀ ਦਾਸ ਘੁੰਮ ਜਾਂਦਾ, ਬਈ ਡੇਰੇ ਦਾ ਪ੍ਰਸ਼ਾਦ ਆ ਗਿਆ, ਡੇਰੇ ਦਾ ਪ੍ਰਸ਼ਾਦ ਆ ਗਿਆ ਲੈ ਲੋ। ਤੇ ਲੋਕ ਐਸੇ ਗੁਮਰਾਹ, ਐਸਾ ਬਰੇਨ ਵਾਸ਼ ਕੀਤਾ, ਉਹ ਗੁਮਰਾਹ ਹੋਏ ਲੋਕ ਫਿਰ ਗੁਰਮੁਖ ਪਿਆਰੇ ਉੱਥੇ ਆ ਕੇ ਡੇਰੇ ਦਾ ਪ੍ਰਸ਼ਾਦ ਕੀ ਲੈਂਦੇ ਆ, ਇੱਕ ਇੱਕ ਪੈਕਟ ਅੰਦਰ ਇੱਕ ਇੱਕ ਮੂਲੀ ਜਾਂ ਇੱਕ ਇੱਕ ਆਲੂ ਇੱਕ ਇੱਕ ਪਿਆਜ ਪਾਇਆ ਹੁੰਦਾ, ਤੇ ਕਹਿੰਦੇ ਡੇਰੇ ਦਾ ਪ੍ਰਸ਼ਾਦ, ਇੱਕ ਇੱਕ ਪਿਆਜ 5-5 ਰੁਪਏ ਦਾ, ਇੱਕ ਇੱਕ ਆਲੂ 10-10 ਰੁਪਏ ਦਾ, ਇਹ ਡੇਰੇ ਦਾ ਪ੍ਰਸ਼ਾਦ ਆ। ਤੇ ਹੁਣ ਮਾਫ ਕਰਨਾ ਗੁਰਮੁਖ ਪਿਆਰਿਓ, ਇਹਨਾਂ ਕਾਲਾ ਧਨ ਇਕੱਠਾ ਕੀਤਾ ਹੋਇਆ, ਇਹਨਾਂ ਬਰੇਨ ਵਾਸ਼ ਕਰਕੇ ਲੋਕਾਂ ਦਾ ਗੁਮਰਾਹ ਕਰਕੇ, ਜਿਸ ਬੰਦੇ ਦੇ ਸੈਂਕੜੇ ਏਕੜਾਂ ਚ ਆਲੂਆਂ ਦੀ ਫਸਲ, ਪਿਆਜ਼ਾਂ ਦੀ ਫਸਲ, ਮੂਲੀਆਂ ਦੀ ਫਸਲ ਹੋਵੇ ਤੇ ਇੱਕ ਇੱਕ 5-5, 10-10 ਰੁਪਏ ਦਾ ਵਿਕੇ, ਤੇ ਦੇਖੋ ਗੁਰਮੁਖ ਪਿਆਰਿਓ ਆਮਦਨ ਕਰੋੜਾਂ ਚ ਅਰਬਾਂ ਚ ਚਲੇ ਜਾਂਦੀ। ਫਿਰ ਉਸ ਪਖੰਡੀ ਨੇ ਗੁਰਮੁਖ ਪਿਆਰੋ ਇਸ ਤਰ੍ਹਾਂ ਜਿਹੜਾ ਗੁਮਰਾਹ ਕਰ ਲੋਕਾਂ ਤੋਂ ਪੈਸਾ ਲੁੱਟਿਆ, 3-3 ਲੱਖ ਦੀ ਪੁਸ਼ਾਕ ਸਵਾ ਕੇ ਦਿੱਲੀ ਤੋਂ ਪੁਸ਼ਾਕਾਂ ਆਈਆਂ, ਫਿਰ ਉਸ ਦਿਨ ਉਹ ਪੁਸ਼ਾਕ ਪਾ ਕੇ ਪਖੰਡ ਪਖੰਡੀ ਨੇ ਕੀਤਾ ਗੁਰਮੁਖ ਪਿਆਰਿਓ ਭੇਖ ਦਿਖਾਵਾ। ਪਹਿਲਾਂ ਤੇ ਐਨ ਗੁਰੂ ਗੋਬਿੰਦ ਸਿੰਘ ਵਰਗਾ, ਜਿਵੇਂ ਆਪਾਂ ਸਤਿਗੁਰ ਦੀਆਂ ਜਿਹੜੀਆਂ ਕਲਪਤ ਤਸਵੀਰਾਂ ਨੇ, ਅਸਲੀਅਤ ਤਾਂ ਨਹੀਂ ਆ, ਕਿਉਂਕਿ ਜਿੰਨੀਆਂ ਤਸਵੀਰਾਂ ਨੇ ਕਲਪਤ ਤਸਵੀਰਾਂ ਨੇ, ਕਵੀ ਆਪਣਾ ਚਿੱਤਰਕਾਰਾਂ ਨੇ ਕਲਪਨਾ ਕੀਤੀ ਹੈ, ਚਾਹੇ ਉਹ ਸ਼ੋਭਾ ਸਿੰਘ ਦੀਆਂ ਤਸਵੀਰਾਂ, ਚਾਹੇ ਕਿਸੇ ਹੋਰ ਚਿੱਤਰਕਾਰ ਦੀਆਂ ਤਸਵੀਰਾਂ, ਕਲਪਨਾ ਕੀਤੀ, ਅਸਲੀਅਤ ਨਹੀਂ ਆ। ਜਿੰਨੀਆਂ ਵੀ ਗੁਰੂ ਸਾਹਿਬਾਨ ਦੀਆਂ ਇਹ ਤਸਵੀਰਾਂ ਆਪਾਂ ਦੇਖਦੇ ਘਰਾਂ ਚ ਲੱਗੀਆਂ ਹੋਈਆਂ, ਇਹ ਕਲਪਤ ਤਸਵੀਰਾਂ ਨੇ, ਅਸਲੀ ਨਹੀਂ। ਫਿਰ ਜਿਹੋ ਜੀ ਗੁਰਮੁਖ ਪਿਆਰੇ ਸਤਿਗੁਰ ਦੀ ਤਸਵੀਰ ਚਿੱਤਰਕਾਰ ਨੇ ਕਲਪਨਾ ਕਰਕੇ ਬਣਾਈ, ਉਹੋ ਜੀ ਪੁਸ਼ਾਕ, ਉਸ ਤਰ੍ਹਾਂ ਦਾ ਸਾਰਾ ਬਾਣਾ, ਉਸੇ ਤਰ੍ਹਾਂ ਦਸਤਾਰ, ਕਲਗੀ, ਕਮਰ ਕੱਸਾ ਲਾ ਕੇ ਪੂਰਾ ਪਹਿਰਾਵਾ ਬਣਾ, ਫਿਰ ਵੱਡਾ ਕੜਾਹਾ ਮੰਗਾ ਕੇ ਉਹਦੇ ਵਿੱਚ ਗੁਰਮੁਖ ਪਿਆਰਿਓ ਪਾਣੀ ਪਾ ਤੇ ਰੂਹ ਅਫਜਾ ਪਾ ਕੇ ਸ਼ਰਬਤ ਘੋਲਿਆ। ਉਸੇ ਤਰ੍ਹਾਂ ਜਿਵੇਂ ਸਤਿਗੁਰ ਵੀਰ ਆਸਨ ਬੈਠ ਕੇ ਇੱਕ ਗੋਡਾ ਹੇਠਾਂ ਲਾ ਕੇ ਇੱਕ ਗੋਡਾ ਉੱਪਰ ਚੱਕ ਕੇ ਉਸੇ ਤਰ੍ਹਾਂ ਉਹਦੀ ਫੋਟੋਆਂ ਜਿਹੜੀਆਂ ਉਹਨੇ ਬਾਅਦ ਵਿੱਚ ਪ੍ਰਕਾਸ਼ਿਤ ਕਰਾਈਆਂ ਗੁਰਮੁਖ ਪਿਆਰਿਓ ਪੰਜਾਬ ਦੇ ਪੇਪਰਾਂ ਦੇ ਅੰਦਰ, ਉਸਨੇ ਉਸੇ ਤਰ੍ਹਾਂ ਪਖੰਡ ਕੀਤਾ ਗੁਮਰਾਹ ਕਰਨ ਵਾਸਤੇ ਸੰਗਤਾਂ ਨੂੰ। ਤੇ ਫਿਰ ਉੱਥੇ ਗੁਰਮੁਖ ਪਿਆਰਿਓ ਜਿਹੜਾ ਪਖੰਡ ਕੀਤਾ, ਸ਼ਰਬਤ ਦਾ ਕੜਾਹਾ ਘੋਲਿਆ ਤੇ ਵੱਖ ਵੱਖ ਫਿਰਕਿਆਂ ਦੇ 6 ਲੋਕਾਂ ਨੂੰ ਲਿਆ, ਇੱਕ ਔਰਤ ਤੇ 5 ਬੰਦੇ, 5 ਮਰਦ। ਇੱਕ ਔਰਤ ਨੂੰ ਲੈ ਕੇ ਕਹਿੰਦਾ ਇਹ ਮੇਰੇ 6 ਪਿਆਰੇ ਆ, ਉਹਨਾਂ ਨੂੰ ਨਾਲ ਲੈ ਕੇ ਤੇ ਗੁਰਮੁਖ ਪਿਆਰਿਓ ਰੂਹਾਨੀ ਜਾਮ ਤਿਆਰ ਕਰਨ ਦਾ ਪਖੰਡ, ਐਨ ਗੁਰੂ ਸਾਹਿਬ ਵਾਂਗੂ ਜਿਵੇਂ ਸਤਿਗੁਰ ਨੇ ਤੇ ਸਹੀ ਅੰਮ੍ਰਿਤ ਤਿਆਰ ਕੀਤਾ ਅਕਾਲ ਪੁਰਖ ਦੇ ਹੁਕਮ ਵਿੱਚ, ਉਹਦੀ ਨਕਲ ਕਰਕੇ ਉਸ ਭੇਖੀ ਨੇ ਤੇ ਰੂਹਾਨੀ ਜਾਮ ਪਖੰਡ ਕੀਤਾ, ਸਿੱਖਾਂ ਨੂੰ ਗੁਮਰਾਹ, ਸੰਗਤਾਂ ਨੂੰ ਗੁਮਰਾਹ ਕਰਨ ਵਾਸਤੇ। ਫਿਰ ਜਿਵੇਂ ਗੁਰੂ ਸਾਹਿਬ ਨੇ ਰਹਿਤ ਮਰਜ਼ਾਦਾ ਦਿੱਤੀ, ਸਤਿਗੁਰ ਨੇ ਗੁਰਮੁਖ ਪਿਆਰਿਓ 5 ਕਕਾਰਾਂ ਦੀ ਮਰਜ਼ਾਦਾ ਚਾਰ ਕਰਹਿਤਾਂ ਤੋਂ ਦੂਰ, ਉਸੇ ਤਰ੍ਹਾਂ ਉਹ ਪਖੰਡੀ ਨੇ ਆਪਦੇ 47 ਅਸੂਲ ਲਿਖੇ। ਇਹ ਸਾਡੇ 47 ਅਸੂਲ ਆ, ਨਕਲ ਕੀਤੀ ਪੂਰੀ, ਜਿਵੇਂ ਸਤਿਗੁਰ ਪਾਤਸ਼ਾਹ ਨੇ ਸਿੰਘ ਲਫ਼ਜ਼ ਦਿੱਤਾ, ਕੌਰ ਲਫ਼ਜ਼ ਦਿੱਤਾ, ਖਾਲਸਾ ਲਫ਼ਜ਼ ਦਿੱਤਾ, ਇਸੇ ਤਰ੍ਹਾਂ ਉਸ ਪਖੰਡੀ ਨੇ ਇੰਸਾ ਸ਼ਬਦ ਕਹਿਣ ਲੱਗਾ, ਇਹ ਇੰਸਾ ਉਹਨੇ ਅੱਖਰ ਦਿੱਤਾ ਇੰਸਾ, ਜਿਹੜਾ ਵੀ ਹੈਰਾਨੀ ਜਾ ਪੀਵੇਗਾ ਉਹਦੇ ਨਾਂ ਪਿੱਛੇ ਇੰਸਾ ਲੱਗੇਗਾ, ਕਿ ਇੰਸਾ ਦਾ ਮਤਲਬ ਇਨਸਾਨ, ਕਹਿੰਦਾ ਮੈਂ ਇਨਸਾਨ ਬਣਾਉਣਾ ਇਹ ਇੰਸਾ। ਐਸਾ ਪਖੰਡ ਭੇਖ ਦਿਖਾਵਾ, ਪਰ ਗੁਰਮੁਖ ਪਿਆਰੇ ਇਹੋ ਜੇ ਭੇਖ ਦਿਖਾਵਾ ਕਰਨ ਵਾਲਿਆਂ ਨੂੰ ਬਾਣੀ ਦਾ ਕੀ ਵਚਨ, ਦਸ਼ਮੇਸ਼ ਪਾਤਸ਼ਾਹ ਕਹਿੰਦੇ ਆ, ਭੇਖ ਦਿਖਾਏ ਜਗਤ ਕੋ ਲੋਗਣ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਵਿਸਥਾਰ ਦੇ ਵਿੱਚ ਆਪਾਂ ਗੁਰਮੁਖ ਪਿਆਰਿਓ ਇਸ ਕਹਾਣੀ ਨੂੰ ਜਿੱਥੋਂ ਸ਼ੁਰੂਆਤ ਹੋਈ ਔਰ ਜੋ ਮੌਜੂਦਾ ਹੁਣ ਤੱਕ ਪਹੁੰਚ ਚੁੱਕੀ ਆਪਾਂ ਵਿਸਥਾਰ ਵਿੱਚ ਲੈਣਾ, ਔਰ ਨਾਲੋ ਨਾਲ ਜੋ ਸਤਿਗੁਰ ਦੇ ਬਚਨ ਸਾਡੀ ਅਗਵਾਈ ਕਰਦੇ ਉਹ ਵੀ ਆਪਾਂ ਜਪਦੇ ਜਾਣਾ। ਬਾਣੀ ਕੀ ਕਹਿ ਰਹੀ ਪੜਿਓ ਪਿਆਰ ਵਿੱਚ ਸਾਰੇ, ਤੇਰਾ ਹੋ ਜੂ ਨਰਕਾਂ ਦੇ ਵਿੱਚ ਵਾਸਾ, ਭੇਖ ਦਿਖਾਉਣ ਵਾਲਿਆ ਹੋ ਜੂ ਨਰਕਾਂ ਦੇ ਵਿੱਚ ਵਾਸਾ, ਹਾਂ ਭੇਖ ਦਿਖਾਉਣ ਵਾਲਿਆ। ਭੇਖ ਦਿਖਾਉਣ ਵਾਲਿਆ ਤੇਰਾ, ਹੋ ਜੂ ਨਰਕਾਂ ਵਿੱਚ ਵਾਸਾ, ਨਰਕਾਂ ਵਿੱਚ ਵਾਸਾ, ਭੇਖ ਦਿਖਾਉਣ ਵਾਲਿਆ ਤੇਰਾ, ਹੋ ਜੂ ਨਰਕਾਂ ਦੇ ਵਿੱਚ ਵਾਸਾ, ਹਾਂ ਭੇਖ ਦਿਖਾਉਣ ਵਾਲਿਆ। ਪੜੋ ਸਾਰੇ, ਹੋ ਤੇਰਾ ਹੋ ਜੂ ਨਰਕਾਂ ਦੇ ਵਿੱਚ ਵਾਸਾ, ਭੇਖ ਭੇਖ ਜੀ ਦਿਖਾਉਣ ਵਾਲਿਆ, ਹਾਂ ਭੇਖ ਪਿਆਰੇ ਜੀ ਦਿਖਾਉਣ ਵਾਲਿਆ, ਦਿਖਾਉਣ ਵਾਲਿਆ, ਹੋ ਜੂ ਨਰਕਾਂ ਦੇ ਵਿੱਚ ਵਾਸਾ, ਭੇਖ ਤੇਰਾ ਹੋ ਜੂ ਨਰਕਾਂ ਦੇ ਵਿੱਚ ਵਾਸਾ, ਭੇਖ ਤੇਰਾ
ਵੇਖ ਦਿਖਾਉਣ ਵਾਲਿਆ ਤੇਰਾ
ਸਤਿਗੁਰ ਦੇ ਬਚਨ ਸਾਨੂੰ ਗੁਰਮੁਖ ਪਿਆਰਿਓ ਚੇਤਨ ਕਰਦੇ ਆ। ਸਤਿਗੁਰ ਕਹਿੰਦੇ ਭੇਖ ਦਿਖਾਏ ਜਗਤ ਕੋ, ਜਿਹੜਾ ਬੰਦਾ ਭੇਖ ਦਿਖਾਵਾ ਦੇ ਕੇ ਲੋਗਣ ਕੋ ਵਸ ਕੀਨ, ਲੋਕਾਂ ਨੂੰ ਵਸ ਕਰੇ ਗੁਮਰਾਹ ਕਰੇ, ਫਿਰ ਅੰਤ ਕਾਲ ਕਾਤੀ ਕਟਿਓ, ਬਾਸ ਨਰਕ ਮੋ ਲੀਨ, ਉਸ ਦਾ ਇਨਜਾਮ ਇਹ ਹੁੰਦਾ, ਰਿਜ਼ਲਟ ਨਤੀਜਾ ਇਹ ਭੁਗਤਣਾ ਪੈਂਦਾ ਜਿਹੜਾ ਭੇਖ ਦਿਖਾਵਾ ਕਰਕੇ ਗੁਮਰਾਹ ਕਰਦਾ। ਜਿਵੇਂ ਸੱਜਣ ਠੱਗ ਇੱਕ ਪਾਸੇ ਮੰਦਿਰ ਬਣਾ, ਇੱਕ ਪਾਸੇ ਮਸੀਤ ਬਣਾ, ਲੋਕਾਂ ਨੂੰ ਗੁਮਰਾਹ ਕਰਦਾ ਸੀ, ਰਾਹੀਆਂ ਪਾਂਦੀਆਂ ਮੁਸਾਫਰਾਂ ਨੂੰ, ਜਿਹੜੇ ਰਾਹੀ ਪਾਂਦੀ ਮੁਸਾਫਰ ਜਾਂਦੇ ਆ, ਜਿਹਦੀ ਸਰਦਾ ਮੰਦਰ ਤੇ ਆ, ਉਹ ਮੰਦਰ ਦੇਖ ਕੇ ਉਹਦਾ ਫਸ ਜਾਂਦਾ ਸੀ, ਗੁਮਰਾਹ ਹੋ ਜਾਂਦਾ ਸੀ, ਤੇ ਜਿਹਦੀ ਸਰਦਾ ਮਸੀਤ ਦੇ ਇਸਲਾਮ ਵਾਲੇ, ਉਹ ਮਸਜਿਦ ਮਸੀਤ ਦੇਖ ਕੇ ਫਸ ਜਾਂਦੇ ਸੀ, ਉਹਦਾ ਕੰਮ ਸੀ ਲੁੱਟਣਾ, ਉਹ ਨਾਲੇ ਪਹਿਲਾਂ ਗੁਰਮੁਖ ਪਿਆਰੇ ਲੁੱਟਦਾ ਤੇ ਫਿਰ ਮਾਰ ਦਿੰਦਾ, ਖਤਮ ਕਰ ਦਿੰਦਾ। ਇਹੀ ਕੰਮ ਇਹਨਾਂ ਪਖੰਡੀਆਂ ਦਾ, ਭੇਖ ਦਿਖਾਏ ਜਗਤ ਕੋ, ਭੇਖ ਦਿਖਾਵਾ, ਪਹਿਰਾਵਾ ਦਿਖਾਉਣਾ, ਪਖੰਡ ਕਰਨਾ। ਗੁਰੂ ਸਾਹਿਬ ਨੇ ਜਿਵੇਂ ਸਤਿਗੁਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਤਿਆਰ ਕੀਤਾ, ਉਸ ਪਖੰਡੀ ਨੇ ਗੁਰਮੁਖ ਪਿਆਰਿਓ ਨਕਲ ਕਰਨ ਦੀ ਕੋਸ਼ਿਸ਼ ਕੀਤੀ ਉਸੇ ਤਰ੍ਹਾਂ, ਤੇ ਬਾਅਦ ਵਿਚ ਜਿਹੜਾ ਉਸਦਾ ਇਸ਼ਤਿਹਾਰ ਛਪਵਾਇਆ ਉਹਦੇ ਵਿਚ ਵੀ ਬਿਲਕੁਲ ਉਸੇ ਤਰ੍ਹਾਂ ਇਬਾਰਤ, ਇਤਿਹਾਸ ਨੂੰ ਪੜ੍ਹ ਕੇ ਗੁਰਪ੍ਰਤਾਪ ਸੂਰਜ ਗ੍ਰੰਥ ਚ ਜਿਵੇਂ ਲਿਖਿਆ, ਹੋਰ ਧਰਮ ਗ੍ਰੰਥਾਂ ਚ ਜਿਵੇਂ ਲਿਖਿਆ, ਇਤਿਹਾਸਕ ਗ੍ਰੰਥਾਂ ਦੇ ਅੰਦਰ ਕੇ ਸਤਿਗੁਰ ਦਸਵੇਂ ਪਾਤਸ਼ਾਹ ਨੇ ਕਿਵੇਂ ਖਾਲਸਾ ਸਾਜਿਆ, ਬਿਲਕੁਲ ਨਕਲ। ਹਾਂ ਜੇ ਕਸਰ ਰਹੀ ਤੇ ਰਹੀ ਵੀ ਸਤਿਗੁਰ ਨੇ ਤੇ ਸਿਰ ਲੈ ਕੇ, ਸਿਰ ਦੀ ਭੇਟਾ ਲੈ ਕੇ ਸਿਰ ਕੱਟ ਕੇ ਤੇ ਦੁਬਾਰਾ ਜੋੜੇ ਸੀ, ਪਰ ਉਹ ਪਖੰਡੀ ਤੋਂ ਇਹ ਕੁਝ ਹੋਣਾ ਨਹੀਂ ਸੀ, ਕਿਉਂਕਿ ਪਖੰਡ ਸੀ ਉਹਦੇ, ਕੇਵਲ ਗੁਰਮੁਖ ਪਿਆਰਿਓ ਨਕਲ ਜੀ ਨਕਲ ਕਰ ਰਿਹਾ, ਭੇਖ ਦਿਖਾਵਾ ਕਰ ਰਿਹਾ, ਇਹ ਕੁਝ ਤੇ ਹੋ ਨਹੀਂ ਸੀ ਸਕਣਾ। ਸਾਨੂੰ ਮੀਡੀਆ ਵਾਲਿਆਂ ਪੁੱਛਿਆ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ, ਅਸੀਂ ਕਿਹਾ ਵੀ ਭਾਈ ਸਵਾਦ ਤੇ ਤਾਂ ਸੀ ਵੀ ਬਾਕੀ ਜਿਹੜੀ ਸੌਖੀ ਸੌਖੀ ਨਕਲ ਸੀ ਉਹ ਤੇ ਕਰ ਲਈ, ਵੀ ਜਾਂ ਪੰਜ ਸਿਰ ਵੀ ਵੱਢ ਕੇ ਜੋੜਦਾ, ਜਿਹੜੇ 6 ਪਿਆਰੇ ਬਣਾਏ, 5 ਮਰਦ 1 ਔਰਤ, ਉਹਨਾਂ ਸਿਆਂ ਦੇ ਸਿਰ ਵੱਢ ਕੇ ਜੋੜਦਾ, ਜੇ ਉਹਨਾਂ ਦੇ ਨਹੀਂ ਇਨਸਾਨਾਂ ਦੇ ਨਹੀਂ ਕਿਸੇ ਜਾਨਵਰਾਂ ਦੇ ਵੱਢ ਕੇ ਜੋੜ ਦਿੰਦਾ, ਪਤਾ ਤੇ ਲੱਗਦਾ ਵੀ ਕੋਈ ਸ਼ਕਤੀ ਹੈ ਆ, ਪਰ ਜਦੋਂ ਕੋਈ ਸ਼ਕਤੀ ਹੈ ਹੀ ਨਹੀਂ, ਕੇਵਲ ਗੁਮਰਾਹ ਕਰਨਾ, ਪਖੰਡ ਕਰਨਾ। ਹਾਂ ਇੰਨਾ ਜ਼ਰੂਰ ਕੀਤਾ ਕਿ ਆਪਣੇ ਇੱਕ ਉਂਗਲ ਦੇ ਵਿੱਚੋਂ ਸੂਈ ਮਾਰ ਕੇ ਥੋੜਾ ਖੂਨ ਕੱਢ ਕੇ ਉਹ ਸ਼ਰਬਤ ਦੇ ਕੜਾਹੇ ਚ ਪਾ ਦਿੱਤਾ। ਹੁਣ ਦੇਖੋ ਗੁਰਮੁਖ ਪਿਆਰਿਓ ਕਿੱਡੀ ਬਾਤ, ਖੂਨ ਗੁਰਮੁਖ ਪਿਆਰਿਓ ਸਾਹਮਣੇ ਪਿਆ ਹੋਵੇ ਬੰਦੇ ਨੂੰ ਦੇਖ ਕੇ ਗਲਾਨੀ ਪੈਦਾ ਹੁੰਦੀ ਹੈ, ਖੂਨ ਸਰੀਰ ਅੰਦਰ ਚੱਲਦਾ ਠੀਕ ਆ, ਪਰ ਜੇ ਖੂਨ ਕੱਢ ਕੇ ਸਾਹਮਣੇ ਰੱਖ ਦਈਏ ਕੋਈ ਬੰਦਾ ਖੂਨ ਪੀਵੇਗਾ, ਇਨਸਾਨ ਦਾ ਖੂਨ। ਪਰ ਉਸ ਪਖੰਡੀ ਨੇ ਇਹ ਪਖੰਡ ਕੀਤਾ ਆਪਣਾ, ਖੂਨ ਕੱਢ ਕੇ ਤੇ ਸ਼ਰਬਤ ਦੇ ਕੜਾਹੇ ਚ ਪਾ ਕੇ ਲੋਕਾਂ ਨੂੰ ਇਹ ਦੱਸਿਆ ਕਿ ਜਿਹੜਾ ਮੈਂ ਰੂਹਾਨੀ ਖੂਨ ਲੈ ਕੇ ਆਇਆ ਅਕਾਲ ਪੁਰਖ ਵੱਲੋਂ, ਮੈਂ ਉਹ ਰੂਹਾਨੀ ਖੂਨ ਭਗਤੀ ਤੇ ਸ਼ਕਤੀ ਵਾਲਾ ਤੁਹਾਨੂੰ ਸ਼ਰਬਤ ਦੇ ਕੜਾਹੇ ਚ ਦੇ ਰਿਹਾ, ਰੂਹਾਨੀ ਜਾਮ ਚ ਦੇ ਰਿਹਾ ਮੈਂ, ਤੁਹਾਡੀ ਵੀ ਲਿਵ ਲੱਗ ਜੂ, ਤੁਸੀਂ ਭਗਤੀ ਸ਼ਕਤੀ ਚ ਜੁੜ ਜਾਓ। ਮਾਫ ਕਰਨਾ, ਪਖੰਡ ਕੀਤਾ, ਇਹ ਕੁਝ ਤੇ ਕਰ ਲਿਆ, ਸੌਖਾ ਕੰਮ ਸੀ, ਪਰ ਸਿਰ ਨੀ ਵੱਢ ਕੇ ਜੋੜੇ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਤੇ ਮੈਂ ਆਪਣਾ ਸੁਧ ਤੋਹੇ ਨਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਅਕਾਲ ਪੁਰਖ ਵੱਲੋਂ ਡਿਊਟੀਆਂ ਲੱਗੀਆਂ ਸੀ ਕਿ ਜਾ ਕੇ ਪੰਥ ਸਾਜਣਾ, ਖਾਲਸਾ ਸਾਜਣਾ, ਤੇ ਅਕਾਲ ਪੁਰਖ ਨੂੰ ਬੇਨਤੀ ਵੀ ਕੀਤੀ ਸੀ, ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਮਾਫ ਕਰਨਾ, ਪਖੰਡ ਨਾਲ ਪੰਥ ਨਹੀਂ ਚੱਲਦੇ, ਇਹ ਲੋਕ ਚਲਾਉਂਦੇ ਤਾਂ ਹੈ ਪਰ ਕਿੰਨਾ ਕੁ ਚਿਰ, ਏਕ ਏਕ ਪੰਥਨ ਚੱਲ ਹੈ, ਏਕ ਏਕ ਹੀ ਬਾਤ ਉਥਲ ਹੈ, ਕਿੰਨਾ ਕੁ ਚਿਰ ਪਖੰਡ ਦੇ ਪੰਥ ਚੱਲਦੇ ਆ, ਬੜੇ ਦੁਨੀਆਂ ਦੇ ਪੰਥ ਚੱਲੇ ਪਰ ਸਮਾਂ ਪਾ ਕੇ ਗੁਰਮੁਖ ਪਿਆਰਿਓ ਖਤਮ ਹੁੰਦੇ ਰਹੇ। ਬੜੇ ਲੋਕਾਂ ਨੇ, ਬੜੇ ਵੱਡੇ ਪਸਾਰੇ ਵੀ ਉਹਨਾਂ ਨੇ ਗੁਰਮੁਖ ਪਿਆਰਿਓ ਫੈਲਾਏ, ਪਰ ਕਿੰਨਾ ਕੁ ਚਿਰ, ਕਿਉਂਕਿ ਪਖੰਡ ਦਾ ਪੰਥ ਕਿੰਨਾ ਕੁ ਚਿਰ ਚੱਲੇਗਾ। ਸੱਚ ਦੇ ਸੱਚ ਆ ਨਾ, ਪਖੰਡ ਦੇ ਬੱਦਲ ਜਿਹੜੇ ਆ ਗੁਰਮੁਖ ਪਿਆਰਿਓ, ਕੂੜ ਦੇ ਬੱਦਲ ਸੱਚ ਦੇ ਸੂਰਜ ਨੂੰ ਕਿੰਨਾ ਕੁ ਚਿਰ ਢੱਕਣਗੇ, ਕਿੰਨਾ ਕੁ ਚਿਰ ਉਹਦੀਆਂ ਕਿਰਨਾਂ ਨੂੰ ਧਰਤੀ ਦੇ ਪੈਣ ਤੋਂ ਰੋਕਣਗੇ, ਨਹੀਂ ਰੋਕ ਸਕਦੇ ਬਹੁਤਾ ਸਮਾਂ। ਗੁਰਮੁਖ ਪਿਆਰਿਓ ਕੂੜ ਦੇ ਬੱਦਲਾਂ ਨੇ ਫੜ ਜਾਣਾ, ਪਖੰਡ ਦੇ ਬੱਦਲਾਂ ਨੇ ਉੱਡ ਜਾਣਾ, ਤੇ ਸੱਚ ਦੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣੀਆਂ, ਚਾਨਣ ਹੋਣਾ, ਜੀਵਾਂ ਨੇ ਸੁੱਖ ਮਾਨਣਾ। ਇਹ ਪਖੰਡੀ ਦੰਭੀ ਜਿਹੜੇ ਪਖੰਡ ਕਰਦੇ ਆ, सानू गुरु ग्रंथ साहब नालों तोड़न वास्ते किन्ना चिर गुरमुख प्यारो खीर ते गुरबाणी दियां करना है। गुरबाणी इस जग मह चानण, गुरबाणी दा चानण संसार तक, गुरबाणी दियां गुरमुख प्यारो रोशनाई दियां करना जिहड़ियां साडे जीवन नूं बुलंदियां ते लै जांदे, साडा जीवन सफला गुरबाणी नाल जुड़ के, गुरबाणी पढ़ सुन मन के विचार के। परे पखंडी लोग ये करदे गुरमुख प्यारो ढकण दी कोशिश, तोड़न दी कोशिश करदे आ आप दे पंथ, पर ये किन्ना क चिर पंथ चलदे आ, ये पंथ बहुता समा नहीं। रहो विचार गुरमुख प्यारो ऐसा पखंड कीता, सलावतपुरे दी धरती गुरमुख प्यारो पंजाब दे अंदर, और जिस वेले 12 तरीक नूं ऐसा पखंड करके फिर वह जिहड़ा रूहानी जाम जिन्हों कहिंदा सी तैयार कीता, शरबत दा कड़ाहा घोलिया, शरबत ते कोई रूह अफजा पा के घोल लवे पर वह कदे अमृत थोड़ी बन जांदा। गुरमुख प्यारे क्वांटल दो क्वांटल कड़ाहे दे विच आपां सकंजवी बना लईए, शरबत बना लईए, कदे अमृत बन जूगा? अमृत ते सतगुर दी मर्यादा नाल पंज प्यारे साहिबान जदों पंज बाणियां दा जाप करदे आ ते गुरु दी रहमत वरतदी आ गुरमुख प्यारे, उस वेले अमृत तैयार हुंदा। ओ ऐ अमृत सुर नर मुन जाने अमृत खोज दे सो अमृत गुर ते पाया। पर ये जेड़े अमृत दियां गल्लां रूहानी जाम पखंड दी गल गुरमुख प्यारे जिहदा नां रख्या रूहानी जाम, जाम ए इंसा जिहनूं पीण वाला इंसान बन जांदा, फिर किहो जिहे इंसान बने? अगे विस्तार विच चलदे रहो विचार गुरमुख प्यारे। जिस वेले 13 नूं पेपरां दे अंदर कई पेपरां ने मना भी कर दिता उहदा इश्तिहार नहीं, लखां रुपया दे के अखबारां विच अपने इश्तिहार छपवाए और उसे तरह नकल करन दी कोशिश बहुत पेपरां ने, एक दो ने मना भी कीता, नहीं इश्तिहार लाया, पर कईआं ने इश्तिहार लाया। जिस वेले हुण सिख संगतां विच उह पेपर अखबारां पहुंचे ते गुस्से दी लहर ते दौड़नी, सब अचंभे च रह गए भी आ की वरतारा। ते सानू एक सज्जन ने दसिया गुरु ग्रंथ साहिब पातशाह दा न्यायी गुरमुख कहिंदा, बाबा जी मैं लंगर प्रशादा सक रहा सी सवेर वेले हाजरी वेला, जदों पेपर आया सामने पेपर पिया ते उस पेपर दे उत्ते उहदी फोटो भुलेखा पावे गुरु साहिब दी फोटो दा, पर कहिंदा मैं ते अचण चित मत्था टेक दिता भी शायद गुरु साहिब दी फोटो छपी आ। जदों खाणा खा के मैं बाद विच देखिया कि इहदे झूठे सौदे आले गुरमीत राम रहीम दी फोटो, कहिंदा मैं गुरु ग्रंथ साहिब दे चरणां च जा के मत्था टेक के मुआफी मंगी, महाराज मेथों गलती नाल ऐसा काम हो गया। पर कहिंदा मैं हैरान रह गया क्योंकि वह फोटो छपवाई इस तरीके दे नाल, तुसी मीडिया राही पेपरां दे राही टीवी चैनलां ते देखी होवेगी। गुरमुख प्यारो ऐ भेख बनाया पूरी नकल, जिवें पिंडां दे विच बहरूपी आउंदे ना नकल ची नकल करदे आ, कदे हनुमान दा रूप धारिया कदे रावण दा 10 सिर ला के ਉਹ ਭੇਖ ਜਿਹਾ ਬਣਾ ਕੇ ਬਹਿਰੂਪੀਏ ਤੁਰੇ ਫਿਰਦੇ ਆ। ਬਿਲਕੁਲ ਇਹਨ ਬਿਨ ਗੁਰਮੁਖ ਪਿਆਰੇ ਉਹ ਨਕਲ ਉਤਾਰ ਦਿੰਦੇ, ਉਸੇ ਤਰ੍ਹਾਂ ਦੀ ਸ਼ਕਲ ਉਸੇ ਤਰ੍ਹਾਂ ਦਾ ਪਹਿਰਾਵਾ ਬਣਾ ਲੈਂਦੇ ਆ, ਔਰ ਇਸ ਪਖੰਡੀ ਨੇ ਵੀ ਐਸਾ ਪਹਿਰਾਵਾ ਬਣਾਇਆ। ਔਰ ਜਿਸ ਵੇਲੇ ਦੀ ਖਬਰ ਫੈਲੀ ਚਾਰ ਸਫੇਰੇ ਉਹ ਪੇਪਰ ਗਿਆ, ਗੁਰਮੁਖ ਪਿਆਰੇ ਗੁਰਸਿੱਖਾਂ ਦੇ ਹਿਰਦੇ ਵਲੂੰਦਰੇ ਗਏ। ਜਿਹੜੇ ਗੁਰੂ ਕੇ ਪਿਆਰ ਵਾਲੇ ਸਿੱਖ ਸੀ ਸਿਆਸੀ ਲੋਕਾਂ ਨੇ ਸਿਆਸਤ ਦੀ ਤਰ੍ਹਾਂ ਇਸ ਗੱਲ ਨੂੰ ਲਿਆ, ਪਰ ਜਿਹੜਾ ਗੁਰਮੁਖ ਪਿਆਰਿਓ ਕੋਈ ਸਿਆਸਤ ਵਿਚ ਵੀ ਜਿਹੜੇ ਧਰਮੀ ਮਨੁੱਖ ਜਿਨ੍ਹਾਂ ਦੇ ਹਿਰਦੇ ਚ ਗੁਰੂ ਗ੍ਰੰਥ ਪੰਥ ਦਾ ਸਤਿਕਾਰ ਔਰ ਦਿਲ ਵਿਚ ਦਰਦ, ਉਹਨਾਂ ਦੇ ਵੀ ਹਿਰਦੇ ਵਲੂੰਦਰੇ ਗਏ। ਬਹੁਤ ਦੇ ਸਾਨੂੰ ਫੋਨ ਆਏ, ਅਸੀਂ ਕਈਆਂ ਨੂੰ ਕੀਤੇ ਔਰ ਫੋਨ ਕਰਕੇ ਇਕ ਦੂਜੇ ਨੂੰ, ਫਿਰ ਗੁਰਮੁਖ ਪਿਆਰਿਓ ਥਾਂ ਥਾਂ ਦੇ ਉੱਤੇ ਜਿੱਥੇ ਜਿੱਥੇ ਸਿੱਖ ਸੰਗਤਾਂ ਇਹਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਅੰਦਰ ਵੱਖ ਵੱਖ ਜ਼ਿਲ੍ਹਿਆਂ ਚ ਹੈਡਕੁਆਟਰਾਂ ਤੇ ਰੋਸ ਮਾਰਚ ਕੱਢ ਕੇ ਮੈਮੋਰੈਂਡਮ ਸਰਕਾਰ ਤੱਕ ਦੇਣੇ, ਮੰਗ ਪੱਤਰ ਦੇਣੇ ਕਿ ਇਸ ਪਖੰਡੀ ਦੇ ਪਖੰਡ ਲਈ ਇਸ ਨੂੰ ਸਜ਼ਾ ਦਿੱਤੀ ਜਾਵੇ ਔਰ ਇਸ ਨੂੰ ਮੁਆਫ਼ੀ ਮੰਗਵਾਈ ਜਾਵੇ ਜਿਹੜਾ ਇਸ ਨੇ ਐਸਾ ਕੋਈ ਕਰਮ ਕੀਤਾ। ਉਸ ਦਿਨ ਐਸੀ ਵਿਚਾਰ ਹੋਈ, ਪਰ ਗੁਰਮੁਖ ਪਿਆਰਿਓ ਕੀ ਹੋਣਾ ਸੀ? ਜਿਹੜੇ ਲੋਕਾਂ ਜਾਣ ਬੁੱਝ ਕੇ ਐਸੀਆਂ ਗੱਲਾਂ ਕੀਤੀਆਂ ਹੁਣ ਉਹ ਕਦੋਂ ਮੁਆਫ਼ੀ ਮੰਗਦੇ? ਮੁਆਫ਼ੀ ਮੰਗਣ ਦਾ ਵੀ ਪਖੰਡ ਕਰ ਸਕਦੇ ਆ, ਪਰ ਜਿਨ੍ਹਾਂ ਲੋਕਾਂ ਨੇ ਆਪ ਗੁਰਮੁਖ ਪਿਆਰਿਓ ਐਸਾ ਪਖੰਡ, ਫਿਰ ਜਿਸ ਵੇਲੇ ਜੰਗਲ ਦੀ ਅੱਗ ਵਾਂਗੂ ਖਬਰ ਸਾਰੇ ਪਾਸੇ ਫੈਲੀ, ਅਗਲੇ ਦਿਨ ਫਿਰ 14 ਤਰੀਕ ਆਈ, ਬਠਿੰਡਾ ਸ਼ਹਿਰ ਦੇ ਅੰਦਰ ਗੁਰੂ ਕੇ ਸਿੱਖ ਜਿਨ੍ਹਾਂ ਦੇ ਮਨ ਚ ਦਰਦ ਸੀ ਕਿ ਗੁਰੂ ਪਾਤਸ਼ਾਹ ਮਹਾਰਾਜ ਦੀ ਨਕਲ ਕਿਵੇਂ ਪਖੰਡੀ ਨੇ ਕੀਤੀ ਆ, ਫਿਰ ਗੁਰਮੁਖ ਪਿਆਰੋ ਗੁਰੂ ਕੇ ਸਿੱਖ ਗੁਰਦੁਆਰਾ ਹਾਜੀ ਰਤਨ ਬਠਿੰਡਾ 10ਵੇਂ ਪਾਤਸ਼ਾਹ ਦਾ ਸਥਾਨ ਜਿੱਥੇ ਸਤਿਗੁਰ ਨੇ ਚਰਨ ਪਾਏ, ਬਠਿੰਡੇ ਦੀ ਧਰਤੀ ਉਹ ਕਿਲ੍ਹਾ ਮੁਬਾਰਕ 10ਵੇਂ ਪਾਤਸ਼ਾਹ ਆਏ, ਇਤਿਹਾਸ ਗ੍ਰੰਥਾਂ ਅਨੁਸਾਰ ਜਿਥੋਂ ਸਤਿਗੁਰ ਨੇ ਕਾਣੇ ਦਿਓ ਨੂੰ ਕੱਢਿਆ ਸੀ, ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੁਭਾਏ ਮਾਨ ਹੈ, ਕਿਲ੍ਹਾ ਮੁਬਾਰਕ ਬਠਿੰਡੇ ਦੇ ਅੰਦਰ। ਔਰ ਇਸੇ ਤਰ੍ਹਾਂ ਹਾਜੀ ਰਤਨ, ਜਦੋਂ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਰਤਨ ਹਾਜੀ ਨੂੰ ਦਰਸ਼ਨ ਦਿੱਤੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਵਨ ਸਥਾਨ, ਉਸ ਜਗ੍ਹਾ ਤੇ ਗੁਰਸਿੱਖ ਇਕੱਤਰ ਹੋਏ। 100-150 ਦੀ ਗਿਣਤੀ ਸੀ, ਗਿਣਤੀ ਦੇ ਸਿੱਖਾਂ ਦੇ ਮਨ ਵਿਚ, ਕਿਉਂਕਿ ਗੁਰਮੁਖ ਪਿਆਰਿਓ ਗੁਰ ਕੀ ਨਿੰਦਾ ਸੁਣਿਆ ਨਾ ਕਾਨ, ਢੇਡ ਕਰੇ ਤੇ ਸੰਗ ਕਿਰਪਾਨ। ਗੁਰੂ ਕੇ ਸਿੱਖਾਂ ਦੇ ਮਨ ਵਿਚ ਰੋਸ, ਸਾਡੇ ਨਾਲ ਸੰਪਰਕ ਹੋਇਆ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨਾਲ ਸੰਪਰਕ ਹੋਇਆ, ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ। ਪਰ ਜਿਸ ਵੇਲੇ ਉਸ ਪਖੰਡੀ ਨੂੰ ਪਤਾ ਲੱਗਿਆ, ਉਸਨੇ ਆਪਣੇ ਡੇਰੇ ਤੋਂ ਅਸਲੇ ਦੇ ਹਥਿਆਰਾਂ, ਡਾਂਗਾਂ, ਸੋਟਿਆਂ ਦੇ ਟਰੱਕ ਕੈਂਟਰ ਭਰ ਕੇ ਬਠਿੰਡੇ ਵੱਲ ਤੋਰੇ ਕੇ ਮੁੱਖ ਪ੍ਰੋਟੈਸਟ ਬਠਿੰਡੇ ਸ਼ਹਿਰ ਹੋਣਾ, ਜਿਹੜੇ ਸਿੱਖ ਪ੍ਰੋਟੈਸਟ ਕਰਨ, ਕਿਉਂਕਿ ਸਿੱਖਾਂ ਨੇ ਗੁਰਮੁਖ ਪਿਆਰਿਓ ਉਹ ਜਿਹੜੀ ਤਸਵੀਰ ਛਪੀ ਸੀ ਉਹਦੇ ਵੱਡੇ ਪੋਸਟਰ ਬਣਾ ਕੇ ਉੱਥੇ ਉਹਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਬਣਾਇਆ ਆਪਣਾ ਰੋਸ ਜ਼ਾਹਰ ਕਰਨ ਵਾਸਤੇ। ਤੇ ਜਿਸ ਵੇਲੇ ਗੁਰਮੁਖ ਪਿਆਰਿਓ ਝੂਠੇ ਸੌਦੇ ਵਾਲੇ ਦਾ ਪੁਤਲਾ ਸਾੜਨ ਦਾ ਪ੍ਰੋਗਰਾਮ ਬਠਿੰਡੇ ਦੇ ਅੰਦਰ, ਉਧਰ ਉਹ ਪਖੰਡੀ ਨੇ ਆਪਣੇ ਜਿਹੜੇ ਗੁਰਮੁਖ ਪਿਆਰਿਓ ਦੇ ਚੇਲੇ ਸੀ ਉਹਨਾਂ ਨੂੰ ਹਥਿਆਰ ਦੇ ਕੇ ਭੇਜ ਦਿੱਤਾ। ਗੁਰੂ ਕੇ ਸਿੱਖ ਦਾ ਗਿਣਤੀ ਦੇ ਸੀ, ਔਰ ਉਹਨਾਂ ਦੇ ਵਿੱਚੋਂ ਵੀ ਕਈ ਉਸ ਦੇ ਚੇਲੇ ਜਿਹੜੇ ਸਿੱਖ ਬਾਣੇ ਦੇ ਅੰਦਰ ਬਠਿੰਡੇ ਸ਼ਹਿਰ ਦੇ ਅੰਦਰ, ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਦਰਜੀ ਗੁਰਮੁਖ ਪਿਆਰਿਓ ਜਿਹੜਾ ਕੱਪੜੇ ਸੀਂਦਾ, ਬਹੁਤ ਸਾਰੇ ਲੋਕ ਉਹਦੇ ਕੋਲੋਂ ਆਪਣੇ ਜਿਹੜੇ ਖਾਲਸਾਈ ਬਸਤਰ ਚੋਲੇ ਵਗੈਰਾ ਕਛਹਿਰੇ ਵਗੈਰਾ ਇਹ ਬਸਤਰ ਸਵਾਉਂਦੇ ਵੀ ਸ਼ਾਇਦ ਇਹ ਨਿਹੰਗ ਸਿੰਘ ਆ, ਗੁਰੂ ਕੇ ਬਾਣੇ ਦੇ ਅੰਦਰ ਆ। ਪਰ ਮਾਫ ਕਰਨਾ, ਉਹਨੇ ਬਾਣਾ ਕੇਵਲ ਗੁਰਮੁਖ ਪਿਆਰਿਓ ਲਿਬਾਸ ਆਪਣੇ ਵਪਾਰ ਵਾਸਤੇ ਪਾਇਆ ਹੋਇਆ ਸੀ, ਹੈ ਉਹ ਵੀ ਝੂਠੇ ਸੌਦੇ ਵਾਲੇ ਦਾ ਪੈਰੋਕਾਰ ਸੀ। ਉਸ ਦੇ ਦੋ ਲੜਕੇ ਉਹ ਜਿਹੜੇ ਸਿੱਖ ਸੰਗਤ ਦੇ ਵਿੱਚ ਸਨ, ਗੁਰਮੁਖ ਪਿਆਰਿਓ ਮਿੰਟ ਮਿੰਟ ਦੀ ਖਬਰ ਉਧਰ ਦਿੰਦੇ ਕਿ ਸਿੱਖਾਂ ਦੀ ਗਿਣਤੀ ਥੋੜੀ ਆ, ਤੁਸੀਂ ਆਓ ਉਧਰ। ਉਹ ਸਿੱਖਾਂ ਨੂੰ ਗੁਰਮੁਖ ਪਿਆਰਿਓ ਕਸਾ ਕੇ ਜਿਸ ਵੇਲੇ ਲੈ ਗਏ, ਔਰ ਪੰਜਾਬ ਦੀ ਫੋਰਸ ਜਿਹੜੀ ਸੀ ਪੁਲਿਸ, ਕਿਉਂਕਿ ਸਰਕਾਰ ਦੀ ਕੋਈ ਐਸੀ ਨੀਤੀ ਸੀ, ਸਰਕਾਰ ਨਹੀਂ ਸੀ ਚਾਹੁੰਦੀ ਆਪਣਾ ਵੋਟ ਬੈਂਕ ਗਵਾਉਣਾ ਉਧਰ ਝੂਠੇ ਸੌਦੇ ਵਾਲੇ ਪਾਸੋਂ। ਗੁਰੂ ਕੇ ਸਿੱਖਾਂ ਦੇ ਉੱਤੇ ਗੁਰਮੁਖ ਪਿਆਰਿਓ ਗਿਣਤੀ ਦੇ ਸਿੱਖ ਸੀ, ਜਿਨ੍ਹਾਂ ਦੀ ਅਗਵਾਈ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਸੀ ਬਠਿੰਡੇ ਦੇ ਉਹ ਕਰ ਰਹੇ ਸੀ। ਪਰ ਜਿਸ ਵੇਲੇ ਪਤਾ ਲੱਗਿਆ ਵੀ ਅੱਗੇ ਝੂਠੇ ਸੌਦੇ ਵਾਲਿਆਂ ਦੀ ਗਿਣਤੀ ਵੱਧਦਾ ਵੀ ਸਿੱਖ ਘੱਟ ਆ, ਤੇ ਐਸੇ ਗੁਰਮੁਖ ਪਿਆਰਿਓ ਨਿਕਲੇ, ਉਹ ਆਪਦਾ ਆਪਾ ਬਚਾ ਕੇ ਬੱਸੇ ਚੜ ਗਏ, ਸਿੱਖਾਂ ਦੀ ਅਗਵਾਈ ਛੱਡ ਗਏ। ਐਸੇ ਉਹ ਗੁਰਮੁਖ ਪਿਆਰਿਓ ਇੱਕ ਬੀਬੀ ਸੀ, ਔਰ ਇੱਕ ਮਰਦ ਗੁਰਮੁਖ ਪਿਆਰਿਓ ਇੱਕ SGPC ਦੇ ਮੈਂਬਰ, ਇੱਕ ਜ਼ਿੰਮੇਵਾਰ ਸੰਸਥਾ ਦੇ ਮੈਂਬਰ ਹੁੰਦੇ ਹੋਏ ਗੁਰਮੁਖ ਪਿਆਰਿਓ ਉਹਨਾਂ ਨੇ ਪੂਰਾ ਰੋਲ ਜਿਹੜਾ ਬਣਦਾ ਉਹ ਨਾ ਅਦਾ ਕੀਤਾ, ਸਿੱਖ ਸੰਗਤਾਂ ਨੂੰ ਛੱਡ ਕੇ, ਤੇ ਗੁਰਮੁਖ ਪਿਆਰਿਓ ਆਪ ਉਹ ਪਾਸੇ ਹੋ ਗਏ। ਪਰ ਜਿਹੜੇ ਸਿੱਖ ਨੌਜਵਾਨ ਬੱਚੇ ਬਜ਼ੁਰਗ ਜਿਨ੍ਹਾਂ ਦੇ ਮਨ ਵਿੱਚ ਦਰਦ ਸੀ, ਉਹਨਾਂ ਨੇ ਆਪਣਾ ਪ੍ਰੋਟੈਸਟ ਜਾਰੀ ਰੱਖਿਆ। ਜਿਸ ਵੇਲੇ ਉਹ ਰੋਸ ਮਾਰਚ ਕੱਢਦੇ ਗੁਰਦੁਆਰਾ ਸਾਹਿਬ ਤੋਂ ਬਠਿੰਡੇ DC ਦਫ਼ਤਰ ਨੂੰ, ਜੋ ਡਿਪਟੀ ਕਮਿਸ਼ਨਰ ਸੀ ਬਠਿੰਡੇ ਦਾ, ਉਹਦੇ ਦਫ਼ਤਰ ਵੱਲ ਨੂੰ ਆਪਣਾ ਮੰਗ ਪੱਤਰ ਦੇਣ ਆ ਰਹੇ ਸੀ, ਅੱਗੋਂ ਝੂਠੇ ਸੌਦੇ ਦੇ ਗੁਰਮੁਖ ਪਿਆਰਿਓ ਜਿਹੜੇ ਪੈਰੋਕਾਰ ਸੀ ਉਹਨਾਂ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ। ਇੱਕ ਪਾਸੇ ਗਿਣਤੀ ਦੇ ਸਿੱਖ, ਇੱਕ ਪਾਸੇ ਹਜ਼ਾਰਾਂ ਉਹਦੇ ਪੈਰੋਕਾਰ, ਤੇ ਜਿਹੜੇ ਸਿੱਖ ਸੀ ਉਹ ਵੀ ਗੁਰਮੁਖ ਪਿਆਰਿਓ ਨਾਲ ਜ਼ਿੰਮੇਵਾਰ, ਕੋਈ ਅਗਵਾਈ ਕਰਨ ਵਾਲਾ ਕਿਸੇ ਸੰਸਥਾ ਦਾ ਮੁਖੀ ਉਹ ਤੇ ਹੈ ਨਹੀਂ ਸੀ ਵਿਚਾਰੇ। ਜਿਹੜੇ ਜਿੰਨੇ ਸਿੱਖ ਸੀ ਗੁਰਮੁਖ ਪਿਆਰਿਓ, ਉਹ ਆਮ ਸਿੱਖ ਜਿਹੜੇ ਸੀ ਉਹ ਰਹਿ ਗਏ ਪ੍ਰੋਟੈਸਟ ਕਰਨ ਵਾਸਤੇ। ਉਧਰ ਜਦੋਂ ਸਾਨੂੰ ਖਬਰ ਪਹੁੰਚੀ ਗੁਰਮੁਖ ਪਿਆਰਿਓ, ਅਸੀਂ ਉੱਥੋਂ ਗੁਰਦੁਆਰਾ ਸਾਹਿਬ ਤੋਂ ਸਿੰਘਾਂ ਨੂੰ ਲੈ ਕੇ ਚੱਲੇ, ਪਰ ਸਾਡੇ ਆਉਂਦਿਆਂ ਨੂੰ, ਜਦੋਂ ਅਸੀਂ ਬਠਿੰਡੇ ਚ ਐਂਟਰ ਕੀਤਾ, ਆਉਂਦਿਆਂ ਨੂੰ ਸਾਰੀ ਕਹਾਣੀ ਵਾਪਰ ਚੁੱਕੀ ਸੀ, ਸਿੱਖਾਂ ਦੇ ਉੱਤੇ ਬਹੁਤ ਸ਼ਦਦ ਕੀਤਾ। 2 ਦਿਨ ਉਸੇ ਜਗ੍ਹਾ ਤੇ ਉਹਨਾਂ ਨੇ ਏਡਾ ਪਖੰਡ ਦਾ ਗੁਰਮੁਖ ਪਿਆਰਿਓ ਬੋਲਬਾਲਾ ਰੱਖਿਆ, ਸਰਕਾਰਾਂ ਵੀ ਉਹਨਾਂ ਸਾਹਮਣੇ ਝੂਠੀਆਂ ਪੈ ਗਈਆਂ, ਸਰਕਾਰਾਂ ਨੇ ਵੀ ਕੋਈ ਪ੍ਰੋਟੈਸਟ ਨਾ ਕੀਤਾ। ਭਾਰਤ ਸਰਕਾਰ ਦੀਆਂ ਗੱਡੀਆਂ ਨੂੰ ਅੱਗਾਂ ਲਾਈਆਂ ਝੂਠੇ ਸੌਦੇ ਵਾਲੇ ਦੇ ਪੈਰੋਕਾਰਾਂ ਨੇ, ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿਹੜੇ ਪੰਜਾਬ ਪੁਲਿਸ ਦੇ ਉਹਨਾਂ ਦੇ ਮੁਲਾਜ਼ਮ ਸੀ, ਉਹਨਾਂ ਦੇ ਵੀ ਉੱਤੇ ਉਹਨਾਂ ਨੇ ਲਾਠੀ ਚਾਰਜ ਕੀਤਾ, ਪਰ ਕਿਸੇ ਨੇ ਅੱਗੋਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਵੀ ਅੱਗੇ ਹੱਥ ਨਾ ਚੱਕਿਆ। ਕਿਉਂ? ਉਹਨਾਂ ਨੂੰ ਸਰਕਾਰ ਵੱਲੋਂ ਐਸੀਆਂ ਹਦਾਇਤਾਂ ਸੀ, ਜਦੋਂ ਤੇ ਸਿੱਖ ਨੌਜਵਾਨਾਂ ਦਾ ਕਤਲ ਕਰਨਾ ਹੋਵੇ ਤੇ ਝੂਠੇ ਪੁਲਿਸ ਮੁਕਾਬਲੇ ਵੀ ਬਣ ਜਾਂਦੇ, ਪਰ ਉਸ ਦਿਨ ਝੂਠੇ ਸੌਦੇ ਵਾਲੇ ਦੇ ਪੈਰੋਕਾਰਾਂ ਨੂੰ ਕੁਝ ਵੀ ਨਾ ਆਖਿਆ। ਅਸੀਂ ਸੰਤ ਸਮਾਜ ਨੇ ਮੀਟਿੰਗ ਰੱਖੀ ਗੁਰਦੁਆਰਾ ਨਾਭਾ ਸਾਹਿਬ ਚੰਡੀਗੜ੍ਹ ਦੇ ਨੇੜੇ, ਜਦੋਂ ਪਤਾ ਲੱਗਿਆ ਵੀ ਉੱਥੇ ਝੂਠੇ ਸੌਦੇ ਵਾਲੇ ਦੇ ਪੈਰੋਕਾਰ ਬੈਠੇ ਆ, 2 ਦਿਨ ਹੋ ਗਏ ਆ, फिर मुख मंत्री गुरमुख प्यारे पंजाब उसका घराओ कीता जाके चंडीगढ़ भी की हो रहा अपनी जिहड़ी पुलिस आ उस नूं ये जिहड़ा हुक्म दिओ कि इन्हां झूठे सौदे आले दे पैरोकारां नूं उत्थों खदेड़िया जावे। बठिंडे दे अंदर 84 वाला हाल कीता पिया, सिखां दे उत्ते तशद्दुद हो रहा। फिर गुरमुख प्यारे जदों संत समाज ने रोस जाहिर कीता जाके घराओ कीता पंजाब भवन दे अंदर चंडीगढ़ मुख मंत्री पंजाब दा, फिर किते जाके पुलिस नूं कुछ गुरमुख प्यारे आदेश होए, फिर उथों 15 तरीक नूं 14 ते 15 दो दिन उन्हां ने अपना राज बठिंडे च रखिया। फिर उन्हां नूं खदेड़िया गया, मुकदमे भी दर्ज होए, झूठे सौदे आले ते भी 295 ए दी धारा ला के सिख भावनावां नूं भड़काउण दा परचा दर्ज होया। पर अज तक उसका चलान पेश नहीं होया, 1.5 साल दे करीब हो गया। पता नहीं सरकार क्यों सुती पई है, क्यों उसका पक्ष पूरिया जा रहा, सिख परंपरावां नूं कतल करन वाले। पर हमेशा गुरमुख प्यारियों ख्याल करना, सिखां दे नाल इसे तरह धक्का हुंदा आया, पर जदों सिख आप गुरमुख प्यारियों सिख आगू हुंदे होए सिख बाणे दे अंदर ऐसा इंसाफ नहीं करनगे तां कौन इंसाफ करेगा। अज भी उस केस की चंडीगढ़ दे विच तारीख सी, गुरमुख प्यारियों फिर अगां कल ते पा दित्ती जज ने उहदे ते कोई भी गुरमुख प्यारियों पहला CBI ने उसके उत्ते जेड़े कतलां दे कुकर्मां दे मुकदमे दर्ज सी उन्हां दे अंदर ते चार्ज कीता। पर जेड़ा सिख परंपरावां नूं कतल करन दा परचा दर्ज होना चाहीदा उह अजे तक नहीं होया। उस पखंडी ने पखंड कीता, पंजाब दे अंदर सैकड़े डेरे बनाए गुरमुख प्यारियो, पर गुरु के सिखां ने फिर जदों विरोध गुरु के सिख सड़कां ते आए प्रोटेस्ट कीता, फिर सरकारां नूं भी पिछे मुड़ना पिया ते फिर गुरमुख प्यारियो झूठे सौदे आले नूं भी। अज गुरमुख प्यारियो पंजाब दे अंदर 1.5 साल हो गया झूठे सौदे आला पैरोकारां दे विच नहीं पहुंच सकिया, उहदे 3 पैरोकारां ने आत्मदाह कर लिया, अपने आप नूं अग लाई, 1/4 राजस्थान दे अंदर आत्मदाह कर लिया। पर ओ पखंडी ना किसी दे भोग ते पहुंचिया, ना संस्कार ते पहुंचिया, एवें गुमराह होए लोग जिहड़े उहदे पिछे मर रहे, ਉਹ ਇਸ ਗੱਲ ਦੀ ਖਬਰ ਨਹੀਂ ਕਰਦੇ ਵੀ ਸਤਿਗੁਰੂ ਨੇ ਸਾਨੂੰ ਜੋੜਿਆ ਕਿੱਥੇ। ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਚਾਹੀਦਾ, ਗੁਰੂ ਕਾ ਸਿੱਖ ਤੇ ਉਹੀ ਸਤਿਗੁਰ ਪਾਤਸ਼ਾਹ ਨੇ ਬਾਣੀ ਨਾਲ ਜੋੜ ਕੇ ਬਚਨ ਕੀਤੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਪਰ ਜਿਹੜੇ ਪਖੰਡ ਨਾਲ ਜੁੜਦੇ ਆ ਉਹ ਗੁਰੂ ਦੇ ਬਚਨ ਭੁੱਲ ਜਾਂਦੇ ਆ, ਸਤਿਗੁਰ ਪਾਤਸ਼ਾਹ ਤੇ ਬਚਨ ਕਰ ਰਹੇ ਭਾਈ। ਗੁਰਬਾਣੀ ਦੇ ਨਾਲ ਜੁੜੋ, ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਤੇ ਬਾਣੀ ਨਾਲ ਜੋੜਦੇ ਆ, ਸਤਿਗੁਰ ਤੇ ਬਚਨ ਕਰਦੇ ਆ ਭਾਈ। ਬਾਣੀ ਨਾਲ ਜੁੜ ਸਿੱਖਾ, ਬਾਣੀ ਨੂੰ ਪੜ, ਬਾਣੀ ਨੂੰ ਸੁਣ, ਬਾਣੀ ਨੂੰ ਵਿਚਾਰ, ਬਾਣੀ ਨੂੰ ਮਨ, ਬਾਣੀ ਦੇ ਰਾਹ ਤੇ ਤੁਰ, ਤੇਰਾ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋਵੇਗਾ। ਕਿਉਂਕਿ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੈ। ਕੀ ਬਚਨ ਪੜਿਓ ਪਿਆਰ ਵਿਚ ਸਾਰੇ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਵਿੱਚ ਵਾਸਾ ਰੱਬ ਦਾ, ਗੁਰੂ ਤੇ ਗੁਰੂ ਹੈ ਬਾਣੀ, ਹਾਂ ਬਾਣੀ ਵਿੱਚ ਵਾਸਾ ਰੱਬ, ਹਾਂ ਬਾਣੀ ਵਿੱਚ ਵਾਸਾ ਰੱਬ ਦਾ। ਬਾਣੀ ਵਿੱਚ ਜੀ ਹਾਂ ਵਾਸਾ ਰੱਬ ਦਾ, ਹਾਂ ਬਾਣੀ ਵਿੱਚ ਜੀ ਵਾਸਾ ਰੱਬ ਦਾ, ਬਾਣੀ ਵਿੱਚ ਜੀ ਸੰਗਤ ਵਾਸਾ ਰੱਬ ਦਾ, ਹਾਂ ਬਾਣੀ ਵਿੱਚ ਜੀ ਵਾਸਾ ਰੱਬ ਦਾ।
गुरु ते गुरु है बाणी, गुरु है गुरबाणी, बाणी विच वसा रब दा बाणी, गुरु ते गुरु है गुरबाणी, वही बाणी विच हां बाणी गुरु ते गुरु है बाणी, बाणी विच बाणी गुरु गुरु है बाण विच बाणी अमृत सारे, गुरबाणी का सेव जन मन पर तख गुरु निसतारे,
गुरमुख प्यारे सतगुरां बाणी नाल जोड़िया। सतगुरु कहिंदे सिखा बाणी गुरु गुरु है बाणी, बाणी दे नाल जुड़ना कर, गुरबाणी नाल जुड़ेगा तेरा लोक सुखिया परलोक से ला होवेगा। पर माफ करना बहुत माई भाई गुमराह होए बाणी नाल नहीं जुड़दे, बाणी नूं पढ़ना नहीं, बाणी नूं सुनना नहीं, बाणी नूं विचारना नहीं, बाणी नूं मनना नहीं, ते फिर मनुखा जन्म दी सोझी किवें मिले। फिर ते गुरबाणी दे वचन आ ना जिहड़े पखंड पिछे भटकदे, दंभियां पखंडियां पिछे चलियो जुआरी दोवें हथ झाड़, जिवें जवारी जुए च सारा कुछ हार, दोवें हथ झाड़ तुरदा गुरमुख प्यारे जुए खाने, इसे तरह मनुख संसार तो दोवें हथ झाड़ तुरदा बने, चलियो जुआरी दोवें हथ झाड़। फिर ते गुरमुख प्यारो आ जिहड़ा कीमती मनुखा जन्म, अमोलक मनुखा जन्म, हीरा मनुखा जन्म, ये बस बर्बाद हो जावे फिर ऐसा समा हथ नहीं आना। बाणी दा वचन है आवना भजस भजस कब भाई, आवे अंत न भजया जाए, जा जुग मैं एक है कवाया। गुरबाणी दे वचन बाणी दा एक एक शब्द मनुख नूं समझाउंदा है, पर माफ करना नहीं समझदे, नहीं उस विचार नूं मनदे। पता ते मन जान तो सब बात, पता ते है पर जानत ही औगण करे। फिर सतगुर पातशाह दी बाणी दा वचन महाराज कहंदे कबीर साचा सतगुर क्या कर है, जो सिखा मैं चूक, अंधे एक न लाग गई जो बांस बजाई है फूक। गुरबाणी दा वचन सतगुर कहंदे फिर सच्चे सतगुर दा की कसूर आ, जिवें बांस च फूक मारी है, खाली बांस इधरों मारी दूसरे पासे निकल गई, एक कन सुनिया ते दूजे कन कढ दिता, गुरमुख प्यारो फिर सतगुर दा की कसूर। साचा सतगुर क्या करे जो सिखा मैं चूक, अंधे एक न लाग गई जो बांस बजाई है फूक। हुण गुरबाणी ते बार बार सतगुर दे वचन सानू समझाउंदे, पर जे आपां बाणी पढ़ीए सुनीए विचारीए मनीए ते समझ पवे ना, जेडे पढ़ते सुनते विचारते उन्हां नूं समझ पैंदी, पर जेडे गुमराह होए माई भाई किवें समझ पए। सतगुरु दी बाणी ते भी कह रही पढ़ियो प्यार विच सारे, तेरे इक ना लगियो मना मूर्खा ते बाणी तेरे बाण मार दी, इक ना लगी मना गाव हां बाणी तेरे बाण मार दी, ओ बाणी तेरे बाण मार दी तेरे, एक ना लगियो मना गावला लगी मना मूर्ख बाणी तेनू बाण मार दी तेरे, एक ना लगी मना गाव आ बाणी तेनू बाण मार दी, ओ बाणी तेनू Thank you.
ਬਾਣੀ ਤੇਰੇ ਦੀ ਆ ਬਾਣ ਮਾਰਦੀ ਉਹ ਬਾਣੀ ਤੇਰੇ ਦੀ ਬਾਣ ਮਾਰਦੀ ਇੱਕ ਨਾਨਕੀਓ ਮਨਾ ਗਾਵਲਾ ਬਾਣੀ ਤੇਰੇ ਤੈਨੂੰ ਇੱਕ ਨਾ ਲਗੀ ਮਨਾ ਮੂਰਖਾ ਬਾਣੀ ਤੇਰੇ
ਸਤਿਗੁਰ ਦੇ ਬਚਨ ਮਹਾਰਾਜ ਕਹਿੰਦੇ ਇੱਕ ਨੀ ਲੱਗਦੀ ਤੇਰੇ ਤੋਂ ਸੁਣਦਾ ਨਹੀਂ ਮੰਨਦਾ ਨਹੀਂ ਗੁਰਬਾਣੀ ਨੇ ਤੇ ਬਾਰ ਬਾਰ ਸਾਨੂੰ ਸਮਝਾਇਆ ਗੁਰਮੁਖ ਪਿਆਰਿਓ ਬਾਣੀ ਦੇ ਅਣੀਆਂ ਵਾਲੇ ਸੀ ਪਰ ਜਿਹੜੇ ਸਮਝਦੇ ਆ ਜਿਹੜੇ ਗੁਰੂ ਕੇ ਪਿਆਰੇ ਗੁਰ ਕੀ ਮਤ ਕੋ ਵਿਰਲਾ ਲੇਵੈ ਗੁਰੂ ਦੀ ਮਤ ਵਿਰਲੇ ਗ੍ਰਹਿਣ ਕਰਦੇ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਗੁਰੂ ਦੀ ਸਿੱਖ ਆ ਗੁਰੂ ਦੀ ਮਤ ਤੇ ਜਿਨ੍ਹਾਂ ਗ੍ਰਹਿਣ ਕੀਤੀ ਹੈ ਗੁਰਮੁਖ ਪਿਆਰੇ ਉਹਨਾਂ ਦਾ ਪਾਰ ਉਤਾਰਾ ਉਹਨਾਂ ਦੀ ਬਖਸ਼ਿਸ਼ ਫਿਰ ਉਹਨਾਂ ਦੇ ਗੁਰਮੁਖ ਪਿਆਰੇ ਮਨ ਨੀਵਾ ਮਤੀ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਦਾ ਹੀ ਰਾਖਾ ਗੁਰਮੁਖ ਪਿਆਰਿਓ ਵਾਹਿਗੁਰੂ ਅਕਾਲ ਪੁਰਖ ਜਿਹੜੇ ਸਮਝਦੇ ਆ ਪਰ ਮਾਫ਼ ਕਰਨਾ ਜਿਹੜੇ ਗੁਮਰਾਹ ਹੋਏ ਅੱਜ 300 ਸਾਲਾਂ ਮਨਾਇਆ ਜਾ ਰਿਹਾ ਸੰਸਾਰ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਦਿਵਸ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਹੈ ਕੋਈ ਦਲੀਲ ਨਹੀਂ ਦਿੱਤੀ ਸਤਿਗੁਰ ਪਾਤਸ਼ਾਹ ਨੇ ਇਹ ਨਹੀਂ ਆਖਿਆ ਸਿੱਖੋ ਮੰਨਣਾ ਹੋਇਆ ਤੇ ਮੰਨ ਲਿਆ ਜੇ ਨਹੀਂ ਮੰਨਣਾ ਤੇ ਨਾ ਮੰਨਿਆ ਜੇ ਸਤਿਗੁਰ ਨੇ ਹੁਕਮ ਕੀਤਾ ਸਤਿਗੁਰ ਪਾਤਸ਼ਾਹ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਕਮ ਕੀਤਾ ਤੇ ਹੁਕਮ ਮੰਨਣਾ ਇਹ ਸਿੱਖ ਦਾ ਫਰਜ਼ ਆ ਹੁਕਮ ਮੰਨਣਾ ਸਿੱਖ ਹੀ ਉਹ ਜਿਹੜਾ ਗੁਰੂ ਦਾ ਹੁਕਮ ਮੰਨਦਾ ਤੇ ਸਾਡੇ ਸਤਿਗੁਰ ਦਾ ਸਾਨੂੰ ਇਹ ਹੁਕਮ ਜਿਹੜੇ ਮਾਈ ਭਾਈ ਗੁਮਰਾਹ ਹੋਏ ਆ ਉਹਨਾਂ ਨੂੰ ਵੀ ਸਮਝਾਉਣਾ ਇਹ ਸਾਡਾ ਫਰਜ਼ ਆ ਗੁਰਮੁਖ ਪਿਆਰਿਓ ਇਹ ਸਮਝਾਉਣਾ ਇਕੱਲੇ ਕਿਸੇ ਸੰਤ ਮਹਾਂਪੁਰਖ ਦਾ ਕਿਸੇ ਵਿਦਵਾਨ ਦਾ ਕਿਸੇ ਰਾਗੀ ਢਾਡੀ ਕੀਰਤਨੀ ਕਥਾ ਵਾਚਕ ਦਾ ਕਿਸੇ ਗਿਆਨੀ ਦਾ ਗੁਰਮੁਖ ਪਿਆਰਿਓ ਉਹਦਾ ਹੀ ਫਰਜ਼ ਨਹੀਂ ਆ ਜਿਹੜਾ ਗੁਰੂ ਕਾ ਸਿੱਖ ਆ ਉਹ ਹਰ ਸਿੱਖ ਦਾ ਇਹ ਫਰਜ਼ ਬਣਦਾ ਸਿੱਖੀ ਦਾ ਪ੍ਰਚਾਰ ਕਦੋਂ ਸਿੱਖੀ ਦਾ ਬੋਲਬਾਲਾ ਜਦੋਂ ਹਰ ਸਿੱਖ ਪ੍ਰਚਾਰਕ ਬਣੇਗਾ ਜਦੋਂ ਹਰ ਸਿੱਖ ਕਮਰ ਕਸਾ ਕਰ ਲਵੇ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਾਕ ਸੰਬੰਧੀਆਂ ਆਪਣੇ ਇਰਦ ਗਿਰਦ ਜਿਹੜੇ ਰਹਿੰਦੇ ਉਹਨਾਂ ਨੂੰ ਸਿੱਖੀ ਦੀ ਗੱਲ ਦੱਸਣ ਆਪ ਪਹਿਲਾਂ ਗੁਰਮੁਖ ਪਿਆਰਿਓ ਆਪਣੇ ਜੀਵਨ ਨੂੰ ਢਾਲ ਲਵੇ ਤੇ ਦੂਜਿਆਂ ਨੂੰ ਦੱਸਣਾ ਸ਼ੁਰੂ ਕਰਦੇ ਗੁਰਸਿੱਖੀ ਦਾ ਬੋਲਬਾਲਾ ਅਸੀਂ ਦੇਖਦੇ ਗੁਰਮੁਖ ਪਿਆਰਿਓ ਜਦੋਂ ਛੋਟੇ ਛੋਟੇ ਹੁੰਦੇ ਸੀ ਅੱਜ ਤੋਂ 15 ਸਾਲ ਪਹਿਲਾਂ ਉਦੋਂ ਵੀ ਇੱਕ ਗੱਲ ਸੁਣੀ ਦੀ ਸੀ ਪ੍ਰਚਾਰਕਾਂ ਕੋਲੋਂ ਵੀ ਸਿੱਖਾਂ ਦੀ ਗਿਣਤੀ 2 ਕਰੋੜ ਆ ਆਮ ਸੁਣੀ ਦਾ ਸੀ ਤੇ ਅੱਜ ਵੀ ਜਦੋਂ ਕੋਈ ਬੁਲਾਰਾ ਬੋਲਦਾ ਕਹਿੰਦਾ ਸਿੱਖਾਂ ਦੀ ਆਬਾਦੀ 2 ਕਰੋੜ ਦੁਨੀਆਂ ਕਿੰਨੀ ਕਿੰਨੀ ਵੱਧ ਗਈ ਬਾਕੀ ਧਰਮਾਂ ਦਾ ਕਿੰਨਾ ਪ੍ਰਚਾਰ ਕਿੰਨਾ ਕਿੰਨਾ ਵੱਧ ਗਏ ਧਰਮ ਕਿੰਨਾ ਕਿੰਨਾ ਉਹਨਾਂ ਦਾ ਗੁਰਮੁਖ ਪਿਆਰਿਓ ਫਲਾਰਾ ਫੈਲ ਗਿਆ ਸਾਡੀ ਗਿਣਤੀ ਵਧੀ ਘਟੀ ਨੀ ਸਾਡੀ ਕਿਉਂ ਨੀ ਵਧੀ ਮਾਫ਼ ਕਰਨਾ ਗੁਰਮੁਖ ਪਿਆਰਿਓ ਅੱਜ ਕਹਿ ਦਿੰਦੇ 2 ਕਰੋੜ ਨਾਲੇ ਅਜੇ ਕਿ 2 ਕਰੋੜ ਦੇ ਵਿੱਚੋਂ ਉਹਨਾਂ ਦੀ ਵੀ ਗਿਣਤੀ ਆ ਜਿਹੜੇ ਕੋਈ ਗੁਰਮੁਖ ਪਿਆਰੇ ਨੂਰ ਮਹਿਲੀਏ ਪਨਿਹਾਰੇ ਝੂਠੇ ਸੌਦੇ ਵਾਲੇ ਦੇ ਚੇਲੇ ਉਹਨਾਂ ਦੀ ਵੀ ਗਿਣਤੀ 2 ਕਰੋੜ ਦੇ ਵਿੱਚੋਂ ਹੀ ਆ ਜਿਹੜੇ ਸਿੱਖ ਸਾਡੇ ਮਾਈ ਭਾਈ ਗੁਮਰਾਹ ਹੋਏ ਆ ਇੱਕ ਪਾਸੇ ਗੱਲ ਚੱਲਦੀ ਆ ਜਦੋਂ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ 96 ਕਰੋੜੀ ਖਾਲਸਾ ਲਫ਼ਜ਼ ਚੱਲਦਾ ਨਾ 96 ਕਰੋੜੀ ਨਿਹੰਗ ਸਿੰਘ ਗੁਰਮੁਖ ਪਿਆਰੇ ਉਹ ਲਫ਼ਜ਼ ਵਰਤਦੇ ਆ 96 ਕਰੋੜੀ ਖਾਲਸਾ ਤੇ ਜੇ 15-20 ਸਾਲ ਹੋ ਗਏ 2 ਕਰੋੜ ਦੇ 2 ਕਰੋੜ ਹੀ ਕਹੀ ਜਾਂਦੇ ਆ ਤੇ ਫਿਰ 96 ਕਰੋੜ ਕਦੋਂ ਬਣੂਗਾ ਕਦੇ ਸੋਚਿਆ ਫਿਰ 96 ਕਰੋੜ ਹੀ ਕਦੋਂ ਬਣੂਗਾ ਕਦੋਂ ਹੋਊਗਾ 96 ਕਰੋੜ ਹਮੇਸ਼ਾ ਇਹੀ ਗੱਲ ਪੜ੍ਹਦੇ ਸੁਣਦੇ ਆ 15 20 ਸਾਲ ਪਹਿਲਾਂ ਵੀ ਇਹੀ ਤੇ ਹੁਣ ਵੀ ਇਹੀ ਗੁਰਮੁਖ ਪਿਆਰਿਓ 97 ਕਰੋੜ ਗਿਣਤੀ ਕਰਨੀ ਆ ਤੇ ਬਹੁਤੇ ਲੰਬੇ ਸਮੇਂ ਦੀ ਵੀ ਗੱਲ ਨਹੀਂ ਗਿਣਤੀ ਵੀ ਕਰੋੜਾਂ ਚ ਚਲੇ ਜਾਊ ਤੇ ਕੁਆਲਿਟੀ ਵੀ ਪੈਦਾ ਹੋਊ ਕੱਲੀ ਕੁਆਂਟਿਟੀ ਨੀ ਕੁਆਲਿਟੀ ਵੀ ਪੈਦਾ ਹੋਊ ਜੇ ਗੁਰੂ ਦੇ ਬਚਨਾਂ ਤੇ ਚੱਲ ਕੇ ਕੱਲਾ ਕੱਲਾ ਸਿੱਖ ਜੇ 2 ਕਰੋੜ ਦੀ ਗੱਲ ਲੈ ਲੋ ਤੇ ਅੱਜ ਹੀ ਸਿੱਖ ਗੁਰਮੁਖ ਪਿਆਰਿਓ ਪ੍ਰਣ ਕਰ ਲੈਣ ਇੱਕ ਇੱਕ ਸਿੱਖ ਕਹੇ ਵੀ ਮੈਂ ਅਗਲੇ ਸਾਲ 1 ਸਾਲ ਦੇ ਵਿੱਚ 2 ਜਾਣਿਆਂ ਨੂੰ ਗੁਰੂ ਕੀ ਸਿੱਖੀ ਦੇ ਲੜ ਲਾਉਣਾ 2 ਜਾਣਿਆਂ ਨੂੰ ਸਿੱਖੀ ਦੇ ਲੜ ਲਾਉਣਾ ਗੁਰਮੁਖ ਪਿਆਰਿਓ ਇੱਕ ਸਿੱਖ ਇੱਕ ਬੀਬੀ ਇੱਕ ਭਾਈ ਇਹ ਪ੍ਰਣ ਕਰ ਲਵੇ ਵੀ 2 ਜਾਣਿਆਂ ਨੂੰ 1 ਸਾਲ ਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਬਹੁਤਾ ਔਖਾ ਚੈਪਟਰ ਨਹੀਂ ਹੈ 2 ਜਾਣਿਆਂ ਦੀ ਗੱਲ ਕੋਈ ਬਹੁਤੀ ਵੱਡੀ ਗੁਰਮੁਖ ਪਿਆਰਿਓ ਗੱਲ ਨਹੀਂ ਪਰ ਜੇ ਸਿੱਖ ਇਹ ਫੈਸਲਾ ਕਰ ਲੇ ਤਹੱਈਆ ਕਰ ਲੇ ਗੁਰੂ ਚਰਨਾਂ ਚ ਅਰਦਾਸ ਕਰਕੇ ਕਿ 1 ਸਾਲ ਚ 2 ਜਾਣਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਸਿੱਖੀ ਦੇ ਲੜ ਅੰਮ੍ਰਿਤ ਛਕਾਉਣਾ ਗੁਰੂ ਦੇ ਲੜ ਲਾਉਣਾ ਤੇ ਫਿਰ ਗੁਰਮੁਖ ਪਿਆਰਿਓ ਅੱਜ 2 ਕਰੋੜ ਕਹਿੰਦੇ ਆ ਗਿਣਤੀ ਤੁਸੀਂ ਆਪ ਲੈ ਲੋ ਫਿਰ ਜੇ 2-2 ਨੂੰ ਹੋਰ ਲਾ ਲਿਆ ਤੇ ਅਗਲੇ ਸਾਲ ਗਿਣਤੀ ਕਿੰਨੀ ਬਣ ਗਈ 1 ਸਾਲ ਬਾਅਦ ਹੀ ਗਿਣਤੀ 6 ਕਰੋੜ ਤੇ ਚਲੇ ਜਾਂਦੀ ਹੈ 1 ਸਾਲ ਬਾਅਦ ਤੇ ਜੇ ਅਗਲੇ ਸਾਲ ਫਿਰ ਉਹੀ 6 ਕਰੋੜ ਗੁਰਮੁਖ ਪਿਆਰਿਓ ਇਹ ਫੈਸਲਾ ਕਰ ਲੇ ਵੀ 2-2 ਨੂੰ ਹੋਰ ਲਾਉਣਾ ਗੁਰੂ ਦੇ ਨਾਲ ਜੋੜਨਾ ਜਿੱਥੇ ਆਪਾਂ ਕਾਰੋਬਾਰ ਕਰਨਾ 10 ਨੌਹਾਂ ਦੀ ਕਿਰਤ ਕਮਾਈ ਨਾਮ ਜਪਣਾ ਵੰਡ ਛਕਣਾ ਗੁਰੂ ਦਾ ਉਪਦੇਸ਼ ਜਿੱਥੇ ਆਪ ਜੁੜਨਾ ਉੱਥੇ 2-2 ਨੂੰ ਹੋਰ ਗੁਰਮੁਖ ਪਿਆਰਿਓ ਜੇ 6 ਕਰੋੜ ਨੇ 2-2 ਨੂੰ ਜੋੜਿਆ ਤੇ ਦੂਜੇ ਸਾਲ ਹੀ ਗਿਣਤੀ 18 ਕਰੋੜ ਤੇ ਚਲੇ ਜਾਊ ਤੇ ਜੇ ਗੁਰਮੁਖ ਪਿਆਰਿਓ 18 ਕਰੋੜ ਨੇ ਤਹੱਈਆ ਕਰ ਲਿਆ ਤੇ 2-2 ਨੂੰ ਅਗਲੇ ਸਾਲ ਚ ਹੋਰ ਜੋੜਨਾ ਤੇ ਫਿਰ ਉਹ 18 ਕਰੋੜ ਗੁਰਮੁਖ ਪਿਆਰਿਓ ਜਿਸ ਵੇਲੇ 2-2 ਨੂੰ ਹੋਰ ਜੋੜੇਗਾ ਤੇ ਫਿਰ ਗੁਰਮੁਖ ਪਿਆਰਿਓ ਗਿਣਤੀ ਕਿੱਥੇ ਚਲੇਗੀ ਦੇਖੋ 54 ਕਰੋੜ ਗੁਰਮੁਖ ਪਿਆਰਿਓ ਕਿੱਥੇ ਚਲੇਗੀ ਗਿਣਤੀ ਤੇ ਜੇ ਉਹੀ 54 ਕਰੋੜ ਤੀਜੇ ਚੌਥੇ ਸਾਲ ਦੇ ਵਿੱਚ 2-2 ਨੂੰ ਹੋਰ ਤੇ ਗਿਣਤੀ ਤੇ 1 ਅਰਬ ਤੋਂ ਟੱਪ ਗਈ ਖਾਲਸੇ ਦੀ ਸਿੱਖਾਂ ਦੀ ਗਿਣਤੀ ਪਰ ਜਦੋਂ ਅਸੀਂ ਆਪਣਾ ਫਰਜ਼ ਹੀ ਨਹੀਂ ਸਮਝਦੇ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਵੀ ਇਹ ਕੱਲਾ ਕੰਮ ਗ੍ਰੰਥੀਆਂ ਦਾ ਰਾਗੀਆਂ ਪ੍ਰਚਾਰਕਾਂ ਜਥੇਦਾਰਾਂ ਦਾ ਸੰਤਾਂ ਦਾ ਵਿਦਵਾਨਾਂ ਕਥਾ ਵੀ ਉਹਨਾਂ ਦਾ ਹੀ ਕੰਮ ਆ ਤੇ ਫਿਰ ਗੁਰਮੁਖ ਪਿਆਰਿਓ ਫਿਰ ਸਿੱਖੀ ਨਹੀਂ ਵਧਣੀ ਜੋ ਗੁਰੂ ਦਾ ਕੱਲਾ ਕੱਲਾ ਸਿੱਖ ਮਾਈ ਭਾਈ ਪ੍ਰਚਾਰਕ ਬਣੇਗਾ ਜਿੱਥੇ ਅਸੀਂ ਹੋਰ ਸਾਰਾ ਕੰਮ ਕਾਰ ਕਰਦੇ ਹਾਂ ਸਾਡੇ ਆਪਣੇ ਫਰਜ਼ ਨਿਭਾਉਂਦੇ ਹਾਂ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਬੱਚੇ ਹੁੰਦੇ ਬੱਚਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਬੱਚੇ ਵੱਡੇ ਕਰਦੇ ਹਾਂ ਉਹਨਾਂ ਨੂੰ ਵਿਆਹੁੰਦੇ ਹਾਂ ਫਿਰ ਉਹਨਾਂ ਦੇ ਅਗਾਂਹ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਕਿੰਨੀਆਂ ਲੰਮੀਆਂ ਜ਼ਿੰਮੇਵਾਰੀਆਂ ਅਸੀਂ ਨਿਭਾਉਂਦੇ ਹਾਂ ਜਿੱਥੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉੱਥੇ ਕੀ ਆਪਣੇ ਗੁਰੂ ਵੱਲੋਂ ਬਖਸ਼ੀ ਹੋਈ ਸਿੱਖੀ ਨੂੰ ਆਪਾਂ ਵਧਾਉਣ ਲਈ ਕੀ ਕਰਦੇ ਕਦੇ ਸੋਚਿਆ ਕਦੇ ਇਸ ਪਾਸੇ ਸਾਡਾ ਕੀ ਖਿਆਲ ਕਦੇ ਸੋਚਿਆ ਗੁਰੂ ਦੀ ਸਿੱਖੀ ਨੂੰ ਗੁਰੂ ਵਾਲੇ ਪਾਸੇ ਅਸੀਂ ਕੀ ਕੀਤਾ ਮਾਫ ਕਰਨਾ ਗੁਰਮੁਖ ਪਿਆਰਿਓ ਬਹੁਤ ਸਾਰੇ ਮਾਈ ਭਾਈ ਤੇ ਗੁਰੂ ਘਰ ਆਉਣ ਦੀ ਵੀ ਖੇਚਲ ਨਹੀਂ ਕਰਦੇ ਮੱਥਾ ਟੇਕਣ ਦੀ ਵੀ ਖੇਚਲ ਨਹੀਂ ਕਰਦੇ ਤੇ ਜਿਹੜੇ ਕਈ ਮਾਈ ਭਾਈ ਉਹ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਜਾਂਦੇ ਆ ਗਾਂਹ ਪ੍ਰਚਾਰ ਵਾਲੇ ਪਾਸੇ ਕੋਈ ਖਿਆਲ ਨਹੀਂ ਗੁਰਬਾਣੀ ਪੜ੍ਹਨੀ ਗੁਰਬਾਣੀ ਸੁਣਨੀ ਗੁਰਬਾਣੀ ਨੂੰ ਮੰਨਣਾ ਵਿਚਾਰਨਾ ਤੇ ਆਗਾਂ ਫਿਰ ਜੇ ਖੁਦ ਆਉਂਦਾ ਹੋਊ ਤੇ ਦੱਸਿਆ ਜਾਊ ਨਾ ਤੇ ਜੇ ਖੁਦ ਹੀ ਗੁਰਮੁਖ ਪਿਆਰਿਓ ਜਦੋਂ ਆ ਲੋਕਾਂ ਨੇ ਗੁਮਰਾਹ ਇਸੇ ਤਰ੍ਹਾਂ ਕੀਤਾ ਝੂਠੇ ਸੌਦੇ ਵਾਲੇ ਨੇ ਗੁਮਰਾਹ ਕੀਤਾ ਲੋਕਾਂ ਨੂੰ ਆਨੰਦ ਸਾਹਿਬ ਦੀ ਬਾਣੀ ਆਉਂਦੀ ਆ ਜਦੋਂ 40ਵੀਂ ਪੌੜੀ ਦੀ ਪੜ੍ਹੀ ਦੀ ਆ ਨਾ ਰਾਮਕਲੀ ਰਾਗ ਅੰਦਰ ਆਨੰਦ ਸਾਹਿਬ ਦੀ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਤੇ ਸ਼ਬਦ ਆਉਂਦਾ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਜਿਹੜੇ ਸਾਡੇ ਮਾਈ ਭਾਈ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਸ ਸ਼ਬਦ ਦਾ ਉਹਨਾਂ ਨੂੰ ਉਹ ਗੁਮਰਾਹ ਕਰ ਲੈਂਦੇ ਆ ਅਸੀਂ ਜਦੋਂ 1996 ਚ ਉਸ ਇਲਾਕੇ ਚ ਗਏ ਝੂਠੇ ਸੌਦੇ ਵਾਲੇ ਦਾ ਏਰੀਆ ਸਰਸੇ ਦਾ ਇਲਾਕਾ ਤੇ ਬਹੁਤ ਸਾਰੇ ਮਾਈ ਭਾਈ ਸਾਨੂੰ ਮਿਲੇ ਕਹਿੰਦੇ ਬਾਬਾ ਜੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ ਆ ਦੇਖੋ ਬਾਣੀ ਚ ਤਾਂ ਲਿਖਿਆ ਵੀ ਸੰਤ ਸਰਸੇ ਆ ਤੇ ਉਹਨਾਂ ਨੂੰ ਹੀ ਪੂਰੇ ਗੁਰੂ ਜਾਣਨਾ ਆਪਦੇ ਹੀ ਅਰਥ ਕੱਢੇ ਹੋਏ ਆ ਦੇਖੋ ਬਾਣੀ ਚ ਲਿਖਿਆ ਵੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਵੀ ਸਤਿਗੁਰ ਆਪ ਕਹਿ ਕੇ ਵੀ ਸੰਤ ਸਰਸੇ ਆ ਤੇ ਉਹਨਾਂ ਨੂੰ ਹੀ ਪੂਰੇ ਗੁਰੂ ਜਾਣਨਾ ਆਪਣੇ ਹੀ ਅਰਥ ਗੁਰਮੁਖ ਪਿਆਰਿਓ ਲੋਕਾਂ ਨੂੰ ਗੁਮਰਾਹ ਕਰ ਆਪਦੇ ਡੇਰਿਆਂ ਤੇ ਲਿਖ ਦਿੱਤੇ ਆਪ ਦੀਆਂ ਕਿਤਾਬਾਂ ਤੇ ਲਿਖ ਦਿੱਤਾ ਤੇ ਬਹੁਤ ਮਾਈ ਭਾਈ ਜਿਨ੍ਹਾਂ ਨੂੰ ਬਾਣੀ ਦੇ ਅਰਥਾਂ ਦਾ ਨਹੀਂ ਪਤਾ ਉਹ ਗੁਮਰਾਹ ਹੋ ਗਏ ਤੇ ਗੁਮਰਾਹ ਕਰ ਲੈਂਦੇ ਗੁਰਮੁਖ ਪਿਆਰਿਓ ਗਲਤ ਅਰਥ ਕੱਢਣ ਵਾਲੇ ਤੇ ਜੇ ਸਾਨੂੰ ਪਤਾ ਹੋਵੇਗਾ ਕਿ ਇਹ ਸ਼ਬਦ ਦਾ ਅਰਥ ਇਹ ਨਹੀਂ ਹੈ
संत साजन भय सरसे दा पूरा अर्थ की जिन्होंने जिन्हों ते सतगुर की कृपा हुई जो शुरू तो पढ़ांगे आनंद सुनो वडभागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सची बाणी। जो आप बाणी नूं गुरमुख प्यारो तरतीब वार लड़ी वार पढ़ांगे ते अर्थ स्पष्ट हुंदे जाणगे। जिन्हां ने सतगुर की सची बाणी सुनी ओ संत साजन भय सरसे। सरसे दा अर्थ है सरस जाना, मौल जाना, खिड़ जाना, आनंदित हो जाना, विकस जाना, प्रकाश जाना, सहत रस दे हो जाना। ये वख वख भाषावां दे अंदर कले सरसे शब्द दे अर्थ आ। सरसा कोई शहर दा नाउ नहीं सतगुर ने बाणी च आखिया। सतगुर ने ते आखिया संत साजन भय सरसे, जिन्हां ने गुरु बाणी नूं सुनिया जिन्हां ते पूरे गुरां दी कृपा होई ओ संत साजन सरस गए, ओ ब्रह्म ज्ञान दे आनंद विच मौल गए, खिड़ गए, उन्हां ते गुरु दी ऐसी कृपा हो गई। गुरमुख प्यारे उन्हां लोकां ने आप दे ही अर्थ कढ ले। सानू उत्थे संगतां जिहड़े आए असीं क्या वी भले मानसो फिर ऐ करो, जे तुसीं कहिंदे हो वी आ सरसे इहदा मतलब शहर दा नाउं आ, ते फिर बाणी च वी आउंदा सावण सरसी कामणी चरण कमल स्यों प्यार। ਆਏਗਾ ਵੀ ਸਰਸਾ ਤੇ ਲੱਭ ਲਿਆ, ਹੁਣ ਇੱਕ ਸਰਸੀ ਵੀ ਲੱਭ ਲੋ, ਫਿਰ ਗੱਜ ਕੇ ਆਖੋ ਸਤਨਾ। ਨਰ ਤੇ ਮਾਦਾ ਦੋਨੋਂ ਹੀ ਚਾਹੀਦੇ ਆ ਨਾ, ਸਰਸਾ ਲੱਭ ਲਿਆ ਸਰਸੀ ਲੱਭ ਲੋ। ਮਾਫ ਕਰਨਾ ਗੁਰਮੁਖ ਪਿਆਰੋ ਆਪਣੇ ਹੀ ਅਰਥ ਕੱਢੀ ਜਾਂਦੇ ਆ। ਪਰ ਇਹ ਗੁਮਰਾਹ ਤਾਂ ਗੁਮਰਾਹ ਉਹਨਾਂ ਨੂੰ ਕਰਦੇ ਜਿਹਨਾਂ ਨੂੰ ਪਤਾ। ਜੇ ਸਾਨੂੰ ਪਤਾ ਹੋਵੇਗਾ ਜੇ ਸਾਨੂੰ ਗੁਰਮੁਖ ਪਿਆਰੋ ਗੁਰਬਾਣੀ ਦੇ ਅਰਥ, ਫਿਰ ਕਿਉਂ ਗੁਮਰਾਹ ਹੋਵਾਂਗੇ? ਫਿਰ ਸਤਿਗੁਰ ਦੇ ਬਚਨਾਂ ਤੇ ਪਹਿਰਾ ਦੇਵਾਂਗੇ। ਫਿਰ ਜਿਹੜੇ ਗੁਮਰਾਹ ਹੋਏ ਭੁੱਲੇ ਭਟਕੇ ਉਹਨਾਂ ਨੂੰ ਵੀ ਸਮਝਾਵਾਂਗੇ। ਰਹੋ ਵਿਚਾਰ, ਜਦੋਂ ਇਕੱਲਾ ਇਕੱਲਾ ਸਿੱਖ ਇਸ ਪਾਸੇ ਗੁਰਮੁਖ ਪਿਆਰੋ ਆਪਣੀ ਜ਼ਿੰਮੇਵਾਰੀ ਸਮਝੇਗਾ, ਫਿਰ ਨਾ ਕੋਈ ਨੂਰ ਮਹਿਲੀਆ, ਨਾ ਕੋਈ ਪਨਿਹਾਰਾ, ਨਾ ਕੋਈ ਝੂਠਾ ਸੌਦਾ, ਨਾ ਕੋਈ ਨਰਕ ਧਾਰੀ, ਫਿਰ ਕੋਈ ਕਿਸੇ ਨੂੰ ਗੁਮਰਾਹ ਨਹੀਂ ਕਰ ਸਕੇਗਾ। ਕਿਉਂ? ਦੁਕਾਨਾਂ ਤੇ ਖੁੱਲਦੀਆਂ ਨੇ। ਹੁਣ ਜੇ ਸਾਨੂੰ ਪਤਾ ਲੱਗ ਜੇ ਵੀ ਸੌਦਾ ਮਾੜਾ ਤੇ ਕਿਹੜਾ ਦੁਕਾਨਦਾਰ ਦੇ ਗੁਰਮੁਖ ਪਿਆਰਿਓ ਗਾਹਕ ਜਾਊ ਸੌਦਾ ਲੈਣ, ਜਦੋਂ ਪਤਾ ਲੱਗ ਜੇ ਸੌਦਾ ਮਾੜਾ, ਅਸੀਂ ਤੇ ਚੰਗੇ ਸੌਦੇ ਵਾਲੀ ਦੁਕਾਨ ਤੇ ਜਾਵਾਂਗੇ ਨਾ। ਤੇ ਜਦੋਂ ਪਤਾ ਲੱਗ ਜੇ ਦੁਕਾਨ ਤੇ ਸੌਦਾ ਮਾੜਾ, ਤੇ ਫਿਰ ਕੋਈ ਗਾਹਕ ਨੀ ਜਾਂਦਾ, ਫਿਰ ਆਪੇ ਦੁਕਾਨਦਾਰ ਨੂੰ ਆਪਦੀ ਦੁਕਾਨ ਬੰਦ ਕਰਨੀ ਪੈਂਦੀ ਆ। ਤੇ ਮਾਫ ਕਰਨਾ ਗੁਰਮੁਖ ਪਿਆਰਿਓ, ਜਿਹੜੇ ਝੂਠੇ ਸੌਦੇ ਦੀਆਂ ਦੁਕਾਨਾਂ ਖੁੱਲੀਆਂ ਇਹੋ ਜਿਹੇ ਪਖੰਡੀਆਂ ਦੀਆਂ, ਜਦੋਂ ਅਸੀਂ ਗਾਹਕ ਬਣ ਕੇ ਨਹੀਂ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਦੇ ਲੜ ਲੱਗਾਂਗੇ, ਜਦੋਂ ਆਪੋ ਆਪਣੇ ਧਰਮਾਂ ਦੀ ਮਿੱਤ ਮਰਜਾਦਾ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਆਪਣੀਆਂ ਰੋਹ ਰੀਤਾਂ ਮਰਜਾਦਾਵਾਂ ਤੇ ਚੱਲਣਗੇ, ਫਿਰ ਇਹੋ ਜਿਹੀਆਂ ਪਖੰਡ ਦੀਆਂ ਦੁਕਾਨਾਂ ਕੋਈ ਨੀ ਖੁੱਲਦੀਆਂ। ਜੇ ਕੋਈ ਖੋਲੂਗਾ ਵੀ ਤੇ ਕਿੰਨਾ ਕੁ ਚਿਰ, ਸਾਲ ਦੋ ਸਾਲ ਆਪੇ ਬੰਦ ਕਰ ਲੂਗਾ ਵੀ ਕੋਈ ਚੇਲਾ ਤੇ ਬਣਦਾ ਨੀ, ਪੈਰੋਕਾਰ ਤੇ ਬਣਦਾ ਨੀ। ਲੋਕ ਆਪੋ ਆਪਣੇ ਧਰਮਾਂ ਦੇ ਵਿੱਚ ਜਦੋਂ ਹੁਣ ਜਦੋਂ ਆਪੋ ਆਪਣੇ ਧਰਮਾਂ ਤੋਂ ਅਸੀਂ ਬੇਮੁਖ ਹੁੰਦੇ ਹਾਂ, ਫਿਰ ਇਹੋ ਜਿਹੇ ਲੋਕ ਪਖੰਡ ਦੀਆਂ ਦੁਕਾਨਾਂ ਖੋਲਦੇ ਆ, ਨਾਲੇ ਸਾਰੇ ਧਰਮਾਂ ਦੀ ਨਿੰਦਿਆ। ਝੂਠੇ ਸੌਦੇ ਵਾਲੇ ਦੀ ਪਖੰਡ ਦੀ ਇੱਕ ਕਿਤਾਬ ਆ ਪਾਰਸ ਦੀ ਵੱਟੀ, ਉਹਦੇ ਵਿੱਚ ਸਾਰੇ ਧਰਮਾਂ ਦੀ ਨਿੰਦਿਆ ਕੀਤੀ ਆ ਉਹਦੇ ਵੱਲੋਂ। ਕੱਲ ਦੇ ਦੀਵਾਨ ਵਿੱਚ ਵਿਸਥਾਰ ਨਾਲ ਵਿਚਾਰ ਕਰਾਂਗੇ, ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਪਾਸੇ ਬਹੁਤਾ ਵਿਸਥਾਰ ਵਿੱਚ ਜਾਇਆ ਜਾਵੇ, ਕਿਵੇਂ ਉਹਨੇ ਸਾਰੇ ਧਰਮਾਂ ਦੇ ਨਾਂ ਵਰਤ ਕੇ ਗੁਰੂ ਸਾਹਿਬਾਨਾਂ ਦੇ, ਇਸੇ ਤਰ੍ਹਾਂ ਇਸਲਾਮ ਦੇ, ਈਸਾਈਆਂ ਦੇ, ਹਿੰਦੂ ਧਰਮ ਦੇ, ਸਾਰੇ ਧਰਮਾਂ ਦੀ ਨਿੰਦਿਆ ਕੀਤੀ ਆ, ਕਿਵੇਂ ਉਹਨਾਂ ਲੋਕਾਂ ਨੇ। ਪਰ ਗੁਰਮੁਖ ਪਿਆਰੇ, ਜਦੋਂ ਝੂਠ ਦੀਆਂ ਦੁਕਾਨਾਂ ਤੇ ਕੋਈ ਗਾਹਕ ਹੀ ਨਹੀਂ ਜਾਵੇਗਾ, ਆਪੇ ਦੁਕਾਨਾਂ ਬੰਦ ਹੋ ਜਾਣਗੀਆਂ। ਆਪੋ ਆਪਣੇ ਧਰਮ ਦੀ ਮਿੱਤ ਮਰਜ਼ਾਦਾ, ਮੁਸਲਮਾਨ ਮੁਸਲਮਾਨ ਬਣੇ, ਈਸਾਈ ਈਸਾਈ ਬਣੇ, ਹਿੰਦੂ ਹਿੰਦੂ ਬਣੇ, ਔਰ ਜੇ ਸਿੱਖ ਕਹਾਉਂਦੇ ਆ ਤੇ ਸਿੱਖੀ ਦੇ ਵਿੱਚ, ਤੇ ਜੇ ਸਾਡੇ ਚ ਪਤਤ ਪੁਣਾ ਆਊਗਾ, ਗਿਰਾਵਟ ਆਊਗੀ, ਤੇ ਫਿਰ ਝੂਠ ਦੀਆਂ ਦੁਕਾਨਾਂ ਤੇ ਖੁੱਲਣਗੀਆਂ। ਜਿਹੜੇ ਕਹਿਣਗੇ ਵੀ ਆਓ ਸਸਤਾ ਜਿਹਾ ਰੱਬ ਦੇ ਦਿੰਨੇ ਆ, ਕੁਛ ਨੀ ਕਰਨਾ ਪੈਣਾ, ਨਾ ਅੰਮ੍ਰਿਤ ਵੇਲੇ ਉੱਠਣਾ ਪਵੇ, ਨਾ ਇਸ਼ਨਾਨ ਕਰਨਾ ਪਵੇ, ਨਾ ਬਾਣੀ ਪੜ੍ਹਨੀ ਪਵੇ, ਨਾ ਅੰਮ੍ਰਿਤ ਛਕਣਾ ਪਵੇ, ਨਾ ਕੇਸ ਰੱਖਣੇ ਪੈਣ, ਬਸ ਆਓ ਸਾਡੇ ਕੋਲ, ਕੰਨ ਚ ਮਾਰੀ ਫੂਕ, ਕੰਨ ਚ ਮੰਤਰ, ਕੰਨਾ ਬਾਟੀ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਕੱਢਣ ਪਾਉਣ ਨੂੰ ਹੈ ਕੁਛ ਨੀ, ਬਸ ਗਾਹਾਂ ਨੂੰ ਤੁਰ। ਫਿਰ ਇਹੋ ਜੇ ਗੁਰਮੁਖ ਪਿਆਰੇ ਆਪੇ ਹੀ, ਲੋਕ ਹੈ ਹੀ ਕੁਛ ਨੀ, ਉਹਨਾਂ ਕੱਢਣ ਪਾਉਣ ਨੂੰ ਹੈ ਕੁਛ ਨੀ, ਵਾ ਗਾਹਾਂ ਨੂੰ ਤੁਰ। ਗੁਰਮੁਖ ਪਿਆਰਿਓ ਫਿਰ ਪਖੰਡੀ ਇਹੋ ਜਿਹਾ ਕੁਝ ਕਰਦੇ, ਜਦੋਂ ਅਸੀਂ ਸਸਤਾ ਰੱਬ ਭਾਲਦੇ ਆ ਤੇ ਫਿਰ ਰਸਤੇ ਸਸਤੇ ਰੱਬ ਦੇ ਦਿਖਾਵਾ ਕਰਨ ਵਾਲੇ ਉਹ ਵੀ ਪੈਦਾ ਹੋ ਜਾਂਦੇ ਆ, ਤੇ ਜਦੋਂ ਅਸੀਂ ਆਪਣੀਆਂ ਰੋਹ ਰੀਤਾਂ ਤੋਂ ਗੁਰੂ ਦੀ ਮਰਜ਼ਾਦਾ ਤੋਂ ਮੁਨਕਰ ਹੁੰਦੇ ਆ, ਤੇ ਫਿਰ ਇਹੋ ਜਿਹੇ ਪਖੰਡੀ ਪੈਦਾ ਹੋ ਜਾਂਦੇ ਆ। ਜੇ ਨਹੀਂ ਹੋਵਾਂਗੇ ਤੇ ਫਿਰ ਗੁਰਮੁਖ ਪਿਆਰਿਓ ਕੋਈ ਇਹੋ ਜਿਹਾ ਨਹੀਂ ਆਵੇਗਾ, ਫਿਰ ਗੁਰੂ ਦੀ ਕਿਰਪਾ। ਜਦੋਂ ਅਸੀਂ ਗੁਰੂ ਦੀਆਂ ਰੋਹ ਰੀਤਾਂ ਤੇ ਗੁਰੂ ਦੇ ਬਚਨਾਂ ਤੇ ਚੱਲਾਂਗੇ ਤੇ ਫਿਰ ਗੁਰਮੁਖ ਪਿਆਰਿਓ ਸੱਚ ਜਾਣਿਓ, ਆ ਜਿੰਨੇ ਪਖੰਡ ਦੇ ਡੇਰੇ ਆ ਇਹ ਖਤਮ ਹੋ ਜਾਣੇ ਆ ਤੇ ਗੁਰੂ ਕੇ ਬਚਨ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਔਰ ਸਤਿਗੁਰ ਦੇ ਬਚਨ ਰਾਜ ਕਰੇਗਾ ਖਾਲਸਾ। ਖਾਕੀ ਰਹੇ ਨਾ ਕੋਏ ਖੁਆਰ ਹੋਏ ਸਾ ਮਿਲੇਂਗੇ ਵਜੇ ਸ਼ਰਨ ਜੋ ਹੋਏ। ਪੜਿਓ ਧਾਰਨਾ ਪਿਆਰ ਵਿਚ ਫਿਰ ਆਨੰਦ ਸਾਹਿਬ ਦੇ ਪਾਠ ਵਿਚ ਸ਼ਾਮਿਲ ਹੋਈਏ। ਸਤਿਗੁਰ ਪਾਤਸ਼ਾਹ ਮਹਾਰਾਜ ਦੇ ਬਚਨ ਫਿਰ ਰਾਜ ਕਰੇਗਾ ਖਾਲਸਾ। ਜਦੋਂ ਗੁਰੂ ਦੇ ਬਚਨਾਂ ਤੇ ਕੱਲਾ ਕੱਲਾ ਸਿੱਖ ਇਸ ਪਾਸੇ ਤੁਰੇਗਾ ਤੇ ਪਖੰਡੀਆਂ ਦੇ ਪਖੰਡ ਤੋਂ ਸਿੱਖਾਂ ਨੂੰ ਗੁਰਮੁਖ ਪਿਆਰਿਓ ਮੁਕਤ ਕਰੇਗਾ। ਹੋਰਾਂ ਨੂੰ ਗੁਰੂ ਕੀ ਸਿੱਖੀ ਵਾਲੇ ਪਾਸੇ ਮਾਫ ਕਰਨਾ ਸੀ, ਹੋਰਾਂ ਨੂੰ ਜੋੜਨਾ ਤੇ ਦੂਰ। ਅਸੀਂ ਤੇ ਸਿੱਖਾਂ ਨੂੰ ਸਿੱਖ ਨਹੀਂ ਬਣਾ ਸਕੇ, ਸਾਡੇ ਸਿੱਖ ਪਦ ਧੋ ਰਹੇ ਆ, ਉਹ ਇਹਨਾਂ ਪਖੰਡੀਆਂ ਪਿੱਛੇ ਭਟਕ ਰਹੇ ਆ। ਜਦੋਂ ਕੱਲਾ ਕੱਲਾ ਸਿੱਖ ਇਸ ਪਾਸੇ ਤੁਰੇਗਾ ਤੇ ਫਿਰ ਪਖੰਡ ਦਾ ਕੋਈ ਡੇਰਾ ਵੀ ਬਾਕੀ ਨਹੀਂ ਰਹੇਗਾ ਤੇ ਗੁਰੂ ਦੇ ਬਚਨ ਰਾਜ ਕਰੇਗਾ ਖਾਲਸਾ। ਪੜਿਓ ਪਿਆਰ ਵਿਚ ਸਾਰੇ, ਡੇਰਾ ਰਹਿਣਾ ਨੀ ਪਖੰਡ ਵਾਲਾ ਕੋਈ, ਰਾਜ ਹੋਣਾ ਖਾਲਸੇ ਦਾ। ਰਹਿਣਾ ਨੀ ਪਖੰਡ ਵਾਲਾ ਕੋਈ, ਉਹ ਰਾਜ ਹੋਣਾ ਖਾਲਸੇ ਦਾ। ਉਹ ਰਾਜ ਹੋਣਾ ਖਾਲਸੇ ਦਾ ਡੇਰਾ। ਪਖੰਡ ਵਾਲਾ ਕੋਈ, ਪਖੰਡ ਵਾਲਾ ਕੋਈ, ਰਾਜ ਹੋਣਾ ਖਾਲਸੇ ਦਾ ਡੇਰਾ। ਰਹਿਣਾ ਨੀ ਪਖੰਡ ਵਾਲਾ ਕੋਈ, ਉਹ ਰਾਜ ਹੋਣਾ ਖਾਲਸੇ ਦਾ। ਉਹ ਰਾਜ ਹੋਣਾ ਖਾਲਸੇ ਦਾ ਡੇਰਾ। ਪਿਆਰੇ ਜੀ ਰਾਜ ਹੋਣਾ ਖਾਲਸੇ ਦਾ, ਮੇਰੇ ਪਿਆਰੇ ਰਾਜ ਹੋਣਾ ਖਾਲਸੇ ਦਾ। ਰਾਜ ਹੋਣਾ ਜੀ ਹਾਂ ਖਾਲਸੇ ਦਾ, ਹਾਂ ਰਾਜ ਹੋਣਾ ਜੀ ਖਾਲਸੇ ਦਾ। ਪਖੰਡ ਵਾਲਾ ਕੋਈ, ਪਖੰਡ ਵਾਲਾ ਕੋਈ, ਰਾਜ ਹੋਣਾ ਖਾਲਸੇ ਦਾ ਡੇਰਾ। ਰਹਿਣਾ ਨੀ ਪਖੰਡ ਵਾਲਾ ਕੋਈ, ਰਾਜ ਹੋਣਾ ਹਾਂ ਡੇਰਾ। ਰਹਿਣਾ ਨੀ ਪਖੰਡ ਵਾਲਾ ਕੋਈ, ਰਾਜ ਹੋਣਾ। ਆਓ ਗੁਰਮੁਖ ਪਿਆਰਿਓ ਫਿਰ ਸਤਿਗੁਰ ਦੀ ਕਿਰਪਾ ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਏ ਖੁਆਰ ਹੋਏ ਸਾ ਮਿਲੇਂਗੇ ਵਜੇ ਸ਼ਰਨ ਜੋ ਹੋਏ। ਸਤਿਗੁਰ ਦੀ ਕਿਰਪਾ ਹੋਵੇ ਫਿਰ ਪਖੰਡ ਦਾ ਡੇਰਾ ਨਹੀਂ ਰਹੇਗਾ। ਜਦੋਂ ਅਸੀਂ ਗੁਰੂ ਦਾ ਬਚਨ ਮੰਨ ਲਵਾਂਗੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਆਉਂਦੇ ਦਿਨਾਂ ਦੇ ਦੌਰਾਨ ਰਹਿੰਦੀਆਂ ਵਿਚਾਰਾਂ ਆਪ ਸੰਗਤਾਂ ਨਾਲ ਸਾਂਝੀਆਂ ਕਰਾਂਗੇ। ਬਹੁਤ ਬਹੁਤ ਧੰਨਵਾਦ ਆਪ ਸਰਬੱਤ ਸੰਗਤਾਂ ਦਾ, ਜੋ ਵੀ ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਗੁਰਦਰਬਾਰ ਵਿੱਚ ਪਹੁੰਚੇ ਹੋ। ਇਸੇ ਤਰ੍ਹਾਂ ਰੋਜ਼ਾਨਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪ ਸੰਗਤਾਂ ਦੀ ਸੇਵਾ, ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੇ ਸਾਜੇ ਨਵਾਜੇ ਗ੍ਰੰਥੀ ਸਿੰਘ ਸਾਹਿਬਾਨ ਸੇਵਾਦਾਰ, ਜਿਨ੍ਹਾਂ ਸਾਰਿਆਂ ਨੇ ਉਦਮ ਤੇ ਉਪਰਾਲਾ ਕੀਤਾ ਤੇ ਦਾਸ ਨੂੰ ਹੁਕਮ ਕੀਤਾ, ਜਥੇ ਸਮੇਤ ਆਪ ਸੰਗਤਾਂ ਦੇ ਚਰਨਾਂ ਚ ਪਹੁੰਚ ਕੇ ਹਾਜ਼ਰੀ ਭਰੀ ਹੈ। ਆਪ ਜੀ ਨੇ ਇਸੇ ਤਰ੍ਹਾਂ ਮਾਣ ਸਨਮਾਨ ਬਖਸ਼ਣਾ, ਸਤਿਗੁਰ ਦੇ ਚਰਨਾਂ ਨੂੰ ਸਮਰਪਿਤ ਹੋਈਏ। ਕਥਾ ਕੀਰਤਨ ਦੌਰਾਨ ਹੋਈਆਂ ਭੁੱਲਾਂ ਦੀ ਪਰ ਫਿਰ ਦਾਸ ਖਿਮਾ ਚਾਹੁੰਦਾ ਹੈ। ਆਪ ਸੰਗਤਾਂ ਨੇ ਆਪ ਕਿਰਪਾ ਕਰਨੀ, ਆਸ਼ੀਰਵਾਦ ਬਖਸ਼ਣਾ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ। ਜਿਸ ਮਨੁੱਖ ਤੇ ਸਾਧ ਸੰਗਤ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ, ਉਹ ਮਨੁੱਖ ਨਾਨਕ ਨਦਰੀ ਨਦਰ ਨਿਹਾਲ ਹੋ ਜਾਂਦਾ। ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਿਓ, ਸਤਿਗੁਰ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਬਖਸ਼ਣ, ਬਖਸ਼ੀ ਹੋਈ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਗੁਰੂ ਸੰਗਤਾਂ ਦੇ ਚਰਨਾਂ ਚ ਅਰਦਾਸ ਹੈ। ਆਓ ਸਾਰੀਆਂ ਸੰਗਤਾਂ ਆਨੰਦ ਸਾਹਿਬ ਦੇ ਪਾਠ ਵਿੱਚ ਦੋ ਹਿੱਸਿਆਂ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰੋ ਜੀ। ਰਾਮ